ਬਹੁਤ ਬੜੀ ਕੋਈ ਇਨਵੈਸਟਮੈਂਟ ਆਈ ਹੋਈ ਕੋਈ ਇਨਫਰਾਸਟ੍ਰਕਚਰ ਬਣਾਉਣ ਦੇ ਵਿੱਚ ਕਿ ਜੀ ਆ ਕਿਤੇ 10 ਬਿਲੀਅਨ ਪਰ ਅਮੈਰੀਕਾ ਲਈ 10-20-50 ਬਿਲੀਅਨ ਡਾਲਰ ਕੁਛ ਵੀ ਨਹੀਂ ਹੈ। ਉਹ ਮਿੰਨਤਾਂ ਕਰਾ ਕੇ 50 ਕੰਡੀਸ਼ਨ ਲਗਾ ਕੇ ਲੋਨ ਜ਼ਰੂਰ ਦਿਲਵਾ ਦਿੰਦੇ ਨੇ IMF ਦਾ, ਉਹ ਵੀ ਪਤਾ ਨਹੀਂ ਕਿੱਧਰ ਜਾਂਦਾ, ਉਹ ਕਿਸੇ ਨੂੰ ਨਹੀਂ ਪਤਾ ਕਿ ਉਹਦੀ ਕੀ ਸਿਸਟਮ ਹੈ। ਔਰ ਰੀਸੈਂਟ ਟਾਈਮ ਦੇ ਵਿੱਚ ਵੀ ਤੁਸੀਂ ਦੇਖੋ ਜਿਹੜੀਆਂ ਦੇਖੋ ਸਭ ਤੋਂ ਪਹਿਲਾਂ ਤੇ ਜਿਹੜੀ ਲੇਟੈਸਟ ਮੁਲਾਕਾਤ ਹੋਈ ਹੈ ਉਹ ਹੋਈ ਹੈਗੀ ਹੈ ਪਾਕਿਸਤਾਨ ਦੇ ਡੈਪੂਟੀ ਪ੍ਰਾਈਮ ਮਿਨਿਸਟਰ ਔਰ ਫੋਰਨ ਮਿਨਿਸਟਰ ਇਸਹਾਕ ਡਾਰ ਸਾਹਿਬ ਦੀ। ਇਸਹਾਕ ਡਾਰ ਸਾਹਿਬ ਨੇ ਹੁਣੇ ਇਸੇ ਵੀਕਐਂਡ ਦੇ ਉੱਤੇ ਮੁਲਾਕਾਤ ਕੀਤੀ ਹੈ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਨਾਲ, ਠੀਕ ਹੈ। ਸੋ ਕਿਆ ਉਹਦੇ ਵਿੱਚ ਉਹ ਗੱਲ ਜ਼ਰੂਰ ਕਰ ਰਹੇ ਨੇ ਟ੍ਰੇਡ ਡੀਲ ਦੀ ਕਿ ਜੀ ਅਸੀਂ ਕਰ ਰਹੇ ਹਾਂ ਟ੍ਰੇਡ ਡੀਲ, ਬਟ ਕਿਆ ਕੋਈ ਟ੍ਰੇਡ ਡੀਲ ਹੋਈ ਹੈ? ਠੀਕ ਹੈ, ਐਸਾ ਕੁਛ ਨਜ਼ਰ ਨਹੀਂ ਆਇਆ। ਠੀਕ ਹੈ, ਉਹ ਅਮਰੀਕਾ ਨੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਟ੍ਰੇਡ ਡੀਲ ਦੀ, ਪਾਕਿਸਤਾਨ ਵੱਲੋਂ ਜ਼ਰੂਰ ਗੱਲ ਹੋ ਰਹੀ ਹੈ। ਠੀਕ ਹੈ, ਨੰਬਰ 1। ਨੰਬਰ 2, ਉਹ ਕਿਆ ਗਜ਼ਾ ਦੇ ਬਾਰੇ ਉਹਨਾਂ ਨੇ ਕੋਈ ਗੱਲ ਕਰਕੇ ਕੋਈ ਗੱਲ ਨਿਬੇੜੀ ਹੈ ਕਿਸੇ ਪਾਸੇ? ਉਹ ਕੁਛ ਨਜ਼ਰ ਨਹੀਂ ਆ ਰਿਹਾ। ਫਿਰ ਆਸੀਆ ਸਦੀਕੀ ਬਾਰੇ ਉਹਨਾਂ ਨੇ ਬਿਆਨ ਜਿਹੜਾ ਦੇ ਦਿੱਤਾ ਉਹ ਵੈਸੇ ਚਰਚਾ ਦਾ ਵਿਸ਼ਾ ਬਣ ਗਿਆ ਪਾਕਿਸਤਾਨ ਦੇ ਵਿੱਚ, ਤੇ ਆਸੀਆ ਸਦੀਕੀ ਦੇ ਮਾਮਲੇ 'ਚ ਹੋਰ ਬਿਆਨ ਦਿੱਤਾ ਜਾਂਦਾ ਹੈ, ਠੀਕ ਹੈ ਨੀ। ਲੇਕਿਨ ਆਸੀਆ ਸਦੀਕੀ ਬਾਰੇ ਉੱਥੇ ਜੋ ਬਿਆਨ ਦੇ ਦਿੱਤਾ, ਹਾਲਾਂਕਿ ਉਹ ਇਸ ਕੰਟੈਕਸਟ ਦੇ ਵਿੱਚ ਸੀਗਾ ਕਿ ਇਮਰਾਨ ਖਾਨ ਸਾਹਿਬ ਦੇ ਕੰਟੈਕਸਟ ਸੀਗਾ, ਠੀਕ ਹੈ ਨੀ। ਸੋ ਅੱਛਾ, ਅਮਰੀਕਾ ਨੇ ਵੀ ਨੀ ਪੁੱਛਣਾ, ਉਹ ਤੁਸੀਂ ਹੁਣੇ ਗੱਲ ਕੀਤੀ ਨਾ ਸੁਲੇਮਾਨ ਸਾਹਿਬ ਕਿ ਉਸ ਵੇਲੇ ਉਹ ਉਹਨਾਂ ਨੇ ਇਮਰਾਨ ਖਾਨ ਸਾਹਿਬ ਦੇ ਨਾਲ ਕਰਕੇ ਵੋਟਾਂ ਲੈ ਲਈਆਂ। ਚਲੋ ਉਹ ਮੈਂ ਵੋਟਾਂ ਐਗਰੀ ਨਹੀਂ ਕਰਦਾ ਕਿ ਜੀ ਇਮਰਾਨ ਖਾਨ ਸਾਹਿਬ ਦੇ ਨਾਲ, ਹੋ ਸਕਦਾ ਕੁਛ ਲੋਕ ਜਿਹੜੇ ਇਮਰਾਨ ਖਾਨ ਸਾਹਿਬ ਦੇ ਸਪੋਰਟਰ ਹੋਣ ਉਹਨਾਂ ਨੇ ਸੋਚਿਆ ਹੋਣਾ ਕਿ ਡੋਨਲਡ ਟਰੰਪ ਸਾਹਿਬ ਆਣਗੇ ਤੇ ਸ਼ਾਇਦ ਇਮਰਾਨ ਖਾਨ ਸਾਹਿਬ ਦੀ ਰਿਹਾਈ ਹੋ ਜਾਏ, ਤੇ ਚਲੋ ਹੋ ਸਕਦਾ ਕੁਛ ਲੋਕਾਂ ਨੇ ਵੋਟਾਂ ਪਾਤੀਆਂ ਹੋਣ, ਪਰ ਉਸ ਉਹਨਾਂ ਵੋਟਾਂ ਦੇ ਨਾਲ ਥੋੜੀ ਉਹ ਜਿੱਤੇ। ਉਹ ਤਾਂ ਠੀਕ ਹੈ, ਥੋੜੀਆਂ ਵੋਟਸ ਉਧਰੋਂ ਵੀ ਆ ਗਈਆਂ ਹੋਣਗੀਆਂ ਰਿਪਬਲਿਕਨਸ ਨੂੰ, ਬਟ ਉਹ 19 ਵੋਟ ਪਾਕਿਸਤਾਨੀ ਕਮਿਊਨਿਟੀ ਦੀ ਡੈਮੋਕਰੈਟਸ ਨੂੰ ਵੀ ਗਈ ਹੋਏਗੀ, ਠੀਕ ਹੈ। ਫਿਰ ਜਿਹੜਾ ਹੁਣ TRF ਨੂੰ ਡਿਕਲੇਅਰ ਕੀਤਾ, ਜਿਹੜਾ TRF ਨੂੰ ਡਿਕਲੇਅਰ ਕੀਤਾ ਉਹਦੇ ਤੇ ਕੋਈ ਕੰਸਰਨ ਨਹੀਂ ਹੈ। ਔਰ ਮੈਨੂੰ ਇਸ਼ਾਰਾ ਕਿ ਇੱਕ ਹੋਰ ਰਿਕਾਰਡਡ ਬ੍ਰੇਕ ਦਾ, ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਰਹੇ ਹਾਂ। ਸੋ ਇਸ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ ਅਸੀਂ ਆਪਣੀ ਡਿਸਕਸ਼ਨ ਜਾਰੀ ਰੱਖਾਂਗੇ, ਸਿਰਫ ਸਟੇਸ਼ਨ ID ਕਲੀਅਰ ਕਰ ਲਈਏ, ਸਿਰਫ 3 ਮਿੰਟ ਦੀ ਰਿਕਾਰਡਡ ਬ੍ਰੇਕ। ਸੁਲੇਮਾਨ ਸਾਹਿਬ, ਤੁਹਾਡੇ ਮੁੱਦੇ ਤੇ ਗੱਲ ਜਾਰੀ ਰਹੇਗੀ, ਸਤਵੰਤ ਸਿੰਘ ਜੀ ਤੁਹਾਡੀ ਕਾਲ ਹੈ, ਪੁਰਸ਼ੋਤਮ ਸਾਹਿਬ, ਹਰਪਾਲ ਜੀ, ਸਭ ਦੀਆਂ ਕਾਲਸ ਲਵਾਂਗੇ ਰਿਕਾਰਡਡ ਬ੍ਰੇਕ ਤੋਂ ਬਾਅਦ। ਸਾਊਥ ਏਸ਼ੀਅਨ ਮੀਡੀਆ ਗਰੁੱਪ ਬਾਈ ਮੀਡੀਆ
Now give your business new wings with Y Media. To advertise with us, call us at 416-475-5000. 416-475-5000.
You are listening to WTOR 770 AM, Youngstown, Toronto.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਤੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਬਿਆਜ਼।
142 ਕੈਨੇਡੀ ਰੋਡ, ਬ੍ਰੈਂਟਨ, 9058747171।
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਬੜੇ ਮਾਣ ਨਾਲ ਪੇਸ਼ ਕਰਦੇ ਨੇ 32ਵਾਂ ਕੈਨੇਡਾ ਕਬੱਡੀ ਕੱਪ 2025, ਜਿਸ ਵਿੱਚ ਚੋਟੀ ਦੀਆਂ 6 ਟੀਮਾਂ ਵਿੱਚ ਚੋਟੀ ਦੇ ਕਬੱਡੀ ਦੇ ਖਿਡਾਰੀ ਖੇਡਣਗੇ। ਕੈਨੇਡਾ ਕਬੱਡੀ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਕੈਨੇਡਾ ਕਬੱਡੀ ਕੱਪ ਕਿਚਨਰ ਓਨਟੈਰੀਓ ਵਿੱਚ ਹੋਣ ਜਾ ਰਿਹਾ ਹੈ। ਕਿਚਨਰ ਮੈਮੋਰੀਅਲ ਆਡੀਟੋਰੀਅਮ ਵਿੱਚ ਹੋਣਗੇ। 9 ਅਗਸਤ ਦਿਨ ਸ਼ਨੀਵਾਰ ਨੂੰ ਸਾਨਾ ਦੇ ਭੇੜ ਵਜਣਗੀਆਂ ਥਾਪੀਆਂ ਤੇ ਕਬੱਡੀ ਦੀ ਹੋਵੇਗੀ ਸਿਖਰ। ਟਿਕਟਾਂ $55, $75, $100 ਤੇ VVIP। ਕਿਸੇ ਕਿਸਮ ਦੀ ਜਾਣਕਾਰੀ ਲਈ 647-988-0034 ਜਾਂ ਫਿਰ 416-276-1337 ਤੇ ਸੰਪਰਕ ਕਰੋ। ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਕੈਨੇਡਾ ਕਬੱਡੀ ਕੱਪ 2025।
ਜਦੋਂ ਹਰ ਦੁਆ ਸਿਰਫ ਇੱਕ ਨੰਨੀ ਮੁਸਕਾਨ ਲਈ ਮੰਗੀ ਜਾਂਦੀ ਹੈ, ਉਦੋਂ IVF ਬਣ ਜਾਂਦਾ ਹੈ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ। IVF ਸੈਂਟਰ ਚੰਡੀਗੜ੍ਹ ਰੋਡ, ਗੜਸ਼ੰਕਰ ਚ ਡਾਕਟਰ ਰਮਨਪ੍ਰੀਤ ਕੌਰ, ਇਨਫਰਟੀਲਿਟੀ ਸਪੈਸ਼ਲਿਸਟ ਤੇ ਗਾਇਨੋਕੋਲੋਜਿਸਟ, ਹੋਪ ਬਣ ਕੇ ਹਜ਼ਾਰਾਂ ਹੀ ਕਪਲਸ ਦੀ ਲਾਈਫ ਵਿੱਚ ਪੇਰੈਂਟਹੁੱਡ ਦਾ ਰੰਗ ਭਰਦੇ ਨੇ। ਇੱਥੇ ਮਿਲਦੀ ਹੈ IVF, ICSI, IUI, ਡੋਨਰ IVF ਤੇ ਜਿੱਥੇ IVF ਪਹਿਲਾਂ ਫੇਲ ਹੋ ਚੁੱਕਿਆ ਹੋਵੇ ਉੱਥੇ ਵੀ ਇਹ ਨਵੀਂ ਸ਼ੁਰੂਆਤ ਬਣ ਕੇ ਖੜਦੇ ਨੇ। जिथे सब कुछ खत्म लगे उथे ही नवी उम्मीद देंदे ने। अज ही कॉल करो डॉक्टर रमनप्रीत कौर नू एट 9059623311 या फिर +91 9915 137 111। अपने सपने की फैमिली बनाने पहला कदम चुक लो जिथे हर हार्ट बीट एक नवी उम्मीद बन के धड़कती है।
Switch your mortgage for personalized rewarding renewal with ICICI Bank Canada. Give your home and family a reason to smile today. To know more, please visit icicibank.ca or visit us at your nearest branch today.
डैड इंडिया जान नू जी करदा है, चलिए
है?
सही है, ते फिर राह विच आपा दो दिन लई दुबई भी रुक सकदे हैं।
है ओ खर्चा पता किन्ना होना, नाले टिकटां अजकल सस्तियां नहीं हैगियां।
ओहो तुसी लवली ट्रैवल नाल गल करो, बेस्ट हॉलीडे पैकेजेस, होटल्स, अफोर्डेबल एयर टिकट ते वरी फ्री ट्रैवल सर्विसेज सब कुछ मिलता है लवली ट्रैवल से।
प्राइस बीट, कस्टमाइज्ड ट्रिप्स एंड मच मोर ट्रैवल एडवांटेजेस व्हेन यू बुक योर नेक्स्ट वेकेशन विद लवली ट्रैवल्स। विजिट AT Maritime Ontario Boulevard, Unit 54 in Brampton, 05458-5300.
Let's go wet and wild, Sono. Go splash, go wild, go together. गर्मी को बोलो बाय बाय और बनाओ अपने सुपर कूल समर मेमोरीज सिर्फ वेट एंड वाइल्ड में। नॉन स्टॉप थ्रिल से लेकर फैमिली फ्रेंडली फन तक सबके लिए कुछ न कुछ है। वेव पूल में रिलैक्स करो या मैसेज स्लाइड पर समर को मैक्स लेवल पे ले जाओ। एड्रेनालिन का फुल डोज लो, लाफ्टर सुनो और एक्शन में हो जाओ। अभी अपने टिकट ऑनलाइन लो बेस्ट प्राइस पे और सेव करो अप टू 25%। एक फुल डे वाटर पार्क फन का मजा लो, बस एक स्प्लैश टूर है आपका बेस्ट समर एवर। वेट एंड वाइल्ड, लेट्स गो।
यू कैन लिसन टू द हेडलाइंस एनीवेयर, but we bring you the story behind the headlines by group editor and CEO Yudhvir Jaswal, only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian.
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਔਰ ਸੁਲਮਨ ਸਾਹਿਬ ਤੁਹਾਡੀ ਗੱਲ ਨੂੰ ਰੈਪ ਅਪ ਕਰਦੇ ਹਾਂ ਕਿ ਫਿਰ ਸਤਵੰਤ ਸਿੰਘ ਜੀ, ਪੁਰਸ਼ੋਤਮ ਸਾਹਿਬ, ਹਰਪਾਲ ਜੀ, ਹਿਰੇਨ ਕੁਮਾਰ ਜੀ ਵੀ ਹੁਣ ਜੁੜ ਚੁੱਕੇ ਨੇ, ਸੋ ਸਾਰਿਆਂ ਦੇ ਨਾਲ ਅਸੀਂ ਜਿਹੜੀ ਗੱਲਬਾਤ ਉਹ ਜਾਰੀ ਰੱਖਣੀ ਹੈ। ਮੈਂ ਇੰਨੀ ਗੱਲ ਕਹਾਂਗਾ ਸੁਲਮਨ ਸਾਹਿਬ ਕਿ ਯੈਸ, ਤੁਹਾਡਾ ਸਵਾਲ ਬਿਲਕੁਲ ਠੀਕ ਹੈ ਸਰ, ਕਿ ਬਿਲਕੁਲ ਸਾਨੂੰ ਸਾਰਿਆਂ ਨੂੰ ਗਜ਼ਾ ਦੇ ਮਾਮਲੇ ਦੇ ਉੱਤੇ ਸਵਾਲ ਉਠਾਉਣੇ ਚਾਹੀਦੇ ਨੇ। ਸੋ ਕੈਨੇਡਾ ਵੀ ਇੱਥੇ ਉਠਾ ਰਿਹਾ, ਇੰਗਲੈਂਡ ਵੀ ਗੱਲ ਕਰ ਰਿਹਾ, ਫਰਾਂਸ ਵੱਲੋਂ ਇਮੈਨੁਅਲ ਮੈਕਰੋਨ ਨੇ ਤਾਂ ਬਹੁਤ ਅੱਗੇ ਵੱਧ ਚੜ ਕੇ ਗੱਲ ਕਰ ਦਿੱਤੀ ਹੈ। ਸੋ ਇੰਡੀਆ ਤੋਂ ਤਾਂ ਮਦਦ ਮੰਗੀ ਜਾ ਰਹੀ ਹੈ ਹੁਣ, ਤੇ ਆਪਣੇ ਪੈਲੇਸਟੀਨੀਅਨ ਲੀਡਰਸ ਜਿਹੜੇ ਨੇ ਉਹ ਇੰਡੀਆ ਤੋਂ ਮਦਦ ਮੰਗ ਰਹੇ ਨੇ, ਮੋਦੀ ਸਾਹਿਬ ਤੁਸੀਂ ਸਾਡੀ ਮਦਦ ਕਰੋ, ਤੁਸੀਂ ਗੱਲ ਕਰੋ ਸਾਰੀ ਤੁਹਾਡੀ ਇਜ਼ਰਾਈਲ ਔਰ ਅਮਰੀਕਾ ਨਾਲ ਗੱਲ ਹੈ, ਠੀਕ ਹੈ। ਸੋ ਕੈਨੇਡਾ ਵੀ ਅੱਜ ਫੋਰਨ ਅਫੇਅਰ ਮਿਨਿਸਟਰ ਨੀਤਾ ਨੰਜੀ ਦੇ ਬਿਆਨ ਤੁਹਾਨੂੰ ਉਹ ਵੀ ਸ਼ੇਅਰ ਕਰ ਦਿਆਂਗੇ ਅਸੀਂ, ਲੇਕਿਨ ਮੈਂ ਜਿਸ ਤਰ੍ਹਾਂ ਗੱਲ ਕਰ ਹੀ ਰਿਹਾ ਕਿ ਵਿਦ ਡਿਊ ਰਿਸਪੈਕਟ, ਮੈਂ ਬਹੁਤ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ, ਵਿਦ ਡਿਊ ਰਿਸਪੈਕਟ ਜਿੰਨੇ ਵੀ ਲੀਡਰ ਆਉਂਦੇ ਨੇ, ਆਪਾਂ ਗੱਲ ਫਟਾਫਟ ਨਿਬੜੀਏ, ਚਾਹੇ ਡਿਪਟੀ ਪ੍ਰਾਈਮ ਮਿਨਿਸਟਰ ਇਸਹਾਕ ਡਾਰ ਸਾਹਿਬ ਨੇ, ਉਹਨਾਂ ਨੇ ਆਫੀਆ ਸਦੀਕੀ ਦਾ ਬਿਆਨ ਤੁਸੀਂ ਸੁਣ ਹੀ ਲਿਆ, ਉਹਨਾਂ ਨੇ ਉਹ ਪਾਕਿਸਤਾਨ ਦੇ ਵਿੱਚ ਹੋਰ ਗੱਲ ਹੁੰਦੀ ਹੈ, ਇੱਥੇ ਆ ਕੇ ਹੋਰ ਗੱਲ ਹੁੰਦੀ ਹੈ। ਈਵਨ ਜੇ ਅਸੀਂ ਲੈਫਟੀਨੈਂਟ ਸੋਰੀ ਜਨਰਲ ਅਸੀਮ ਮੁਨੀਰ ਹੁਣ ਤੇ ਫੀਲਡ ਮਾਰਸ਼ਲ ਵੀ ਬਣ ਗਏ ਨੇ, ਸੋ ਫੀਲਡ ਮਾਰਸ਼ਲ ਕਹਿ ਲਓ ਜਾਂ ਜਨਰਲ ਅਸੀਮ ਮੁਨੀਰ ਸਾਹਿਬ ਜਿਹੜੇ ਨੇ, ਉਹਨਾਂ ਨੇ ਵੀ ਆਏ ਨੇ ਲੰਚ ਦੇ ਵਿੱਚ ਮੀਟਿੰਗ ਕੀਤੀ ਹੈ, ਤੇ ਕੀ ਉੱਥੇ ਕੀਤਾ ਉਹ ਤੁਹਾਨੂੰ ਪਤਾ ਹੀ ਹੈ, ਉਹ ਕਿਸੇ ਨੂੰ ਉਹਨਾਂ ਨੇ ਦੱਸਿਆ ਨਹੀਂ ਹੈ। ਕੁਝ ਚੀਜ਼ਾਂ ਵੈਸੇ ਜ਼ਰੂਰ ਬਾਹਰ ਛਪਦੀਆਂ ਰਹੀਆਂ, ਆਰਟੀਕਲਸ ਬੜੇ ਉਹਨਾਂ ਦੇ ਆਉਂਦੇ ਰਹੇ ਆ, ਪਰ ਪੂਰੀ ਡਿਟੇਲ ਚ ਕਿਆ ਉਹਨਾਂ ਨੇ ਪਾਕਿਸਤਾਨ ਲਈ ਔਰ ਜਿੰਨੇ ਵੀ ਲੀਡਰ ਆਏ ਨੇ ਇਨ ਦਾ ਪਾਸਟ ਵੀ, ਨਵਾਜ਼ ਸ਼ਰੀਫ ਸਾਹਿਬ ਤੋਂ ਲੈ ਕੇ ਕੋਈ ਵੀ ਲੀਡਰ ਇਨ ਦਾ ਪਾਸਟ ਵੀ ਆਇਆ, ਜ਼ਰਦਾਰੀ ਸਾਹਿਬ ਤੋਂ ਲੈ ਕੇ ਕੋਈ ਵੀ, ਮਤਲਬ ਕਿ ਜਨਰਲ ਅਸੀਮ ਮੁਨੀਰ ਹੋਣਾ ਨੇ ਜਿਹੜੀ ਮੀਟਿੰਗ ਕੀਤੀ ਉਸ ਤੋਂ ਬਾਅਦ ਇੱਕ ਹੀ ਚੀਜ਼ ਬਾਹਰ ਆਈ ਹੈ ਕਿ ਅਗਲੇ ਦਿਨ ਪਾਕਿਸਤਾਨ ਨੇ ਆਫੀਸ਼ੀਅਲੀ ਕਹਿਤਾ। ਪਹਿਲਾਂ ਤੇ ਉਹਨਾਂ ਨੇ ਇਹ ਕਹਿਤਾ ਸੀਗਾ ਨਾ ਜੀ ਅੰਦਰ ਖਾਤੇ ਕੇ ਜੀ ਉਹ ਨੋਬੈਲ ਪ੍ਰਾਈਜ਼ ਫਾਰ ਪੀਸ ਜਿਹੜਾ ਹੈ ਜੀ ਉਹ ਦੇਣ ਦੀ ਵਾਅਦਾ ਕੀਤਾ ਸੀ, ਤਾਂ ਉਹਨਾਂ ਨੂੰ ਲੰਚ ਕਰਵਾਇਆ ਗਿਆ ਇੱਥੇ। ਇਹ ਤੇ ਆਫੀਸ਼ੀਅਲ ਬਿਆਨ ਉਹਨਾਂ ਦਾ ਆ ਗਿਆ ਨਾ, ਉਹਨਾਂ ਦੀ ਸਪੋਕਸ ਪਰਸਨ ਨੇ ਮੀਡੀਆ ਦੇ ਵਿੱਚ, ਜਿਹੜੀ ਸਪੋਕਸ ਪਰਸਨ ਉਹਨੇ ਆਫੀਸ਼ੀਅਲ ਬਿਆਨ ਦਿੱਤਾ ਕਿ ਰੋਟੀ ਕਿਉਂ ਖਵਾਈ, ਉਹਨਾਂ ਨੂੰ ਕਿਉਂ ਲੰਚ ਤੇ ਸੱਦਿਆ। ਉਹ ਕਹਿੰਦੇ ਜੀ ਇਸ ਲਈ ਲੰਚ ਤੇ ਸੱਦਿਆ ਕਿਉਂਕਿ ਉਹ ਸਾਨੂੰ ਹਿਮਾਇਤ ਕਰ ਰਹੇ ਸੀਗੇ ਸਾਡੇ ਰਾਸ਼ਟਰਪਤੀ ਸਾਹਿਬ ਨੂੰ ਕਿ ਨੋਬੈਲ ਪ੍ਰਾਈਜ਼ ਫਾਰ ਪੀਸ ਦਿੱਤਾ ਜਾਵੇ। ਕਿਹਨੂੰ? ਡੋਨਲਡ ਟਰੰਪ ਸਾਹਿਬ ਨੂੰ, ਜਿਨ੍ਹਾਂ ਨੇ ਕਿ ਤੁਸੀਂ ਦੇਖ ਹੀ ਲਿਆ, ਆਪਾਂ ਪਾਕਿਸਤਾਨ ਦੇ ਵਿੱਚ ਜਾ ਕੇ ਲੋਕਾਂ ਨੂੰ ਉਹ ਗੱਲ ਕਰਦੇ ਹਾਂ ਕਿ ਜੀ ਅਸੀਂ ਗਜ਼ਾ ਲਈ ਇੱਦਾਂ ਕਰ ਦਿਆਂਗੇ, ਉੱਦਾਂ ਕਰ ਦਿਆਂਗੇ, ਅਸੀਂ ਫਲਸਤੀਨੀਆਂ ਦੇ ਨਾਲ ਖੜੇ ਹਾਂ, ਠੀਕ ਹੈ। ਉੱਥੇ ਚਾਹੇ ਅੰਦਰ ਦਬਕੇ ਖਾਦੇ ਹੋਣ ਕੇ ਭਾਈ ਸਾਹਿਬ ਜਨਰਲ ਅਸੀਮ ਮੁਨੀਰ ਸਾਹਿਬ ਕੀ ਕਰੀ ਜਾਂਦੇ ਹੋ ਤੁਸੀਂ? ਉਹ ਐਵੇਂ ਇੱਕ ਤਾਂ ਇਜ਼ਰਾਈਲ ਨੂੰ ਫਟਾਫਟ ਰੈਕਗਨਾਈਜ਼ ਕਰੋ, ਕਹਿੰਦੇ ਜਨਾਬ ਕੀਤਾ ਹੀ ਹੋਇਆ ਸੀ ਜਿਹੜਾ ਇਜ਼ਰਾਈਲ ਦੇ ਖਿਲਾਫ ਤੂੰ ਗੱਲ ਕਰਦੇ ਆ। ਉਹ ਕਹਿੰਦੇ ਦੂਜਾ ਯਾਰ ਉਹ ਮੇਰੇ ਨੋਬੈਲ ਪ੍ਰਾਈਜ਼ ਫਾਰ ਪੀਸ ਦਾ ਤੁਸੀਂ ਵੀ ਕਹਿ ਰਹੇ ਹੋ, ਹੋਰ ਵੀ ਕਹਿ ਰਹੇ, ਇੱਕ ਆਫੀਸ਼ੀਅਲ ਚਿੱਠੀ ਲਿਖਵਾਓ। ਉਹ ਕਹਿੰਦੇ ਅਸੀਂ ਦਬਕਾ ਮਾਰਨਾ, ਕੱਲ ਹੀ ਆਫੀਸ਼ੀਅਲ ਚਿੱਠੀ ਵੀ ਆ ਜਾਏਗੀ। ਆਫੀਸ਼ੀਅਲ ਚਿੱਠੀ ਵੀ ਉਹਨਾਂ ਨੇ ਅਗਲੇ ਦਿਨ ਜਾਰੀ ਕਰ ਦਿੱਤੀ। ਸੋ ਉੱਥੇ ਉਹ ਕੋਈ ਯਾਦ ਹੋ ਇਹ ਦੱਸੋ ਕਿ ਜੀ ਨਹੀਂ ਉਹ ਸਾਡੇ ਚਾਰ ਬੜੇ ਸ਼ਹਿਰਾਂ ਚ ਜੀ ਉਹਨਾਂ ਨੇ ਕਿਹਾ ਕਿ ਚਾਰ ਕੋਈ ਯੂਨੀਵਰਸਿਟੀਆਂ ਬਣਾਉਣਗੇ, ਚਾਰ ਕੋਈ ਹੋਸਪਿਟਲ ਆਮ ਲੋਕਾਂ ਲਈ ਬਣਾਉਣਗੇ, ਜਾਂ ਚਾਰ ਕੋਈ ਸਟੇਡੀਅਮ ਵੀ ਬੱਚੇ ਕੋ ਕ੍ਰਿਕਟ ਕੇ, ਐਸਾ ਕੁਛ ਨਹੀਂ ਹੈ। ਠੀਕ ਹੈ, ਐਨੀ ਵੇ ਗੱਲ ਇੱਥੇ ਜਾਰੀ ਰਹੇਗੀ, ਅਗਲੀ ਕਾਲ ਵਧਦੇ ਹਾਂ। ਸਤਵੰਤ ਜੀ ਤੁਸੀਂ ਆਉਂਦੇ ਹੋ, ਸਤਵੰਤ ਸਿੰਘ ਜੀ ਕੋ।
ਹਾਂਜੀ ਜਤਵੀਰ ਜੀ, ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਤੇ ਮੈਂ ਤੁਹਾਡੀ ਡਿਸਕਸ਼ਨ ਸੁਣ ਰਿਹਾ ਸੀਗਾ, ਕਾਫੀ ਤੁਸੀਂ ਖਬਰਾਂ ਕਵਰ ਕਰ ਦਿੱਤੀਆਂ ਤੇ ਜੋ ਮੇਰੇ ਦਿਮਾਗ ਵਿਚ ਮੈਂ ਆਪ ਜੀ ਨਾਲ ਸਾਂਝੀਆਂ ਕਰ ਦਿੰਦਾ। ਪਹਿਲੀ ਗੱਲ ਤੇ ਪਿਛਲੇ ਵੀਕ ਮੈਂ ਤੁਹਾਨੂੰ ਕਾਲ ਨਹੀਂ ਕਰ ਸਕਿਆ, ਚਲੋ ਮੈਂ ਸੁਣਦਾ ਸੀਗਾ ਵੀ ਇੱਕ ਆਪਾਂ ਗੱਲ ਕਰਦੇ ਸੀ ਮਸਲੇ ਤੇ, ਸ਼ਾਇਦ ਤੁਹਾਡੇ ਵੀ ਨੋਟਿਸ ਚ ਹੋਏਗਾ, ਜੇ ਨਾ ਹੋਇਆ ਤਾਂ ਤੁਸੀਂ ਜਰੂਰ ਇਹਨੂੰ ਦੇਖਿਓ ਕਿ ਆਪ ਜੀ ਨੇ ਕਿਹਾ ਸੀਗਾ ਵੀ ਉੱਥੇ ਪੰਜਾਬ ਦੇ ਵਿਚ ਜਾਂ ਸਿੱਖਾਂ ਦੇ ਨਾਲ ਏਦਾਂ ਨਹੀਂ ਹੋ ਰਿਹਾ, ਹੁਣ ਸਿੱਖ ਸਾਡੇ ਜਾਣ ਕੇ ਰੌਲਾ ਪਾ ਰਹੇ ਆ, ਸਾਰਾ ਬਰਾਬਰ ਆ, ਸਾਰਾ ਕੁਛ ਸਹੀ ਆ। ਉਹ ਚਲੋ ਠੀਕ ਆ, ਤੁਹਾਡੇ ਨਜ਼ਰੀਏ ਦੇ ਨਾਲ ਹਰ ਇੱਕ ਦੇ ਨਾਲ ਆਪੋ ਆਪਣਾ ਦੇਖਣ ਦਾ ਹੈ, ਤੇ ਉਹ ਮੈਂ ਤੁਹਾਨੂੰ ਦੋ ਕੁ ਇੰਸੀਡੈਂਟ ਦੱਸ ਦਿੰਦਾ ਕਿ ਉੱਥੇ ਦਾ ਹੈ ਕਿ ਹੋ ਕੀ ਰਿਹਾ। ਪਹਿਲੀ ਗੱਲ, ਤੁਸੀਂ ਕ੍ਰਿਕਟ ਲਵਰ ਹੋ, ਤੁਹਾਨੂੰ ਮੁਬਾਰਕ, ਚੰਗਾ ਵਧੀਆ, ਕੋਈ ਵੀ ਕਿਸੇ ਵੀ ਸਪੋਰਟਸ ਨੂੰ ਪਿਆਰ ਕਰਦਾ ਚੰਗੀ ਗੱਲ ਆ ਉਹ, ਤੇ ਜਿਹੜੀ ਕਿ ਸਾਨੂੰ ਸਦਭਾਵਨਾ ਸਿਖਾਉਂਦੀ ਆ। ਉਹਦੇ ਵਿਚ ਇੱਕ ਅਰਸ਼ਦੀਪ ਸਿਰਫ ਉਹਦੇ ਕੇਸ ਹੋਣ ਦੇ ਬਾਵਜੂਦ ਇੱਕ ਉਤੋਂ ਕੈਸ਼ ਛੁੱਟਿਆ ਸੀ ਤਾਂ ਕਿੰਨਾ ਉਹਨੂੰ ਟ੍ਰੋਲ ਕੀਤਾ ਗਿਆ ਜੀ, ਖਾਲਿਸਤਾਨੀ ਜੀ, ਫਲਾਨਾ ਜੀ, ਟੈਂਕੜਾ ਜੀ, ਅੰਕੜਾ ਜੀ, ਇੱਕ ਤਾਂ ਇਹ ਵਾਰਾ ਹੈ, ਕਿਉਂਕਿ ਉਹ ਸਿਰਫ ਇਸੇ ਕਰਕੇ ਉਹਨੂੰ ਕੈਚ ਤਾਂ ਪਤਾ ਨੀ ਕਿੰਨੇ ਕੁ ਉਹਨਾਂ ਦੇ ਹੋਰ ਪਲੇਅਰਾਂ ਤੋਂ ਵੀ ਛੁੱਟਦੇ ਹੀ ਆ, ਉਹ ਕੋਈ ਐਡੀ ਵੱਡੀ ਗੱਲ ਨਹੀਂ ਸੀ, ਪਰ ਉਹਨੂੰ ਇੱਕ ਸਪੈਸ਼ਲ ਟਾਰਗੇਟ ਕੀਤਾ ਗਿਆ, ਬੜਾ ਟ੍ਰੋਲ ਹੋਈ ਵੀ ਇਹ ਜੀ ਖਾਲਿਸਤਾਨੀ ਜੀ, ਫਲਾਨਾ ਜੀ, ਟੈਂਕੜਾ ਜੀ, ਨੰਬਰ ਇੱਕ। ਨੰਬਰ ਦੋ, ਹੁਣ ਆਪਾਂ ਸਰਜਰੀ ਘਟਨਾ ਤੇ ਆ ਜਾਈਏ। ਰਾਜਸਥਾਨ ਦੇ ਵਿਚ ਜੱਜ ਦਾ ਟੈਸਟ ਦੇਣਗੇ ਸਾਡੇ ਅੰਮ੍ਰਿਤਧਾਰੀ ਕੁੜੀ ਗੁਰਪ੍ਰੀਤ ਕੌਰ, ਉਹਨੂੰ ਤਿੰਨ ਉਹਦੇ ਇਗਜ਼ਾਮ ਕੰਪਲੀਟ ਹੋ ਗਿਆ, ਚੌਥਾ ਇਗਜ਼ਾਮ ਸੀ, ਉਹਨੂੰ ਇਸ ਕਰਕੇ ਅੰਦਰ ਨਹੀਂ ਵੜਨ ਦਿੱਤਾ ਗਿਆ ਕਿ ਉਹਨੇ ਸ੍ਰੀ ਸਾਹਿਬ ਪਹਿਨਿਆ ਤੇ ਕੜਾ ਪਾਇਆ, ਵੀ ਨਹੀਂ ਉਹ ਹੁਣ ਬੱਚੀ ਦੀ ਇੱਕ ਜ਼ਿੰਦਗੀ ਖਰਾਬ ਕਰਕੇ ਦੱਸ ਦਿੱਤੀ, ਇੱਕ ਇਗਜ਼ਾਮ ਨਾ ਦੇਣ ਦਾ ਕਰਕੇ ਹੋ ਸਕਦਾ ਉਹ, ਮੈਂ ਨਹੀਂ ਕਹਿੰਦਾ ਵੀ ਉਹ ਕਿੰਨੇ ਕੁ ਨੰਬਰ ਲੈਂਦੀ ਉਹ ਰੱਬ ਜਾਣਦਾ, ਪਰ ਉਹਦਾ ਇਹ ਟੈਕ ਉਹਨੂੰ ਇੱਕ ਡੈਮੇਜ ਕਰ ਦਿੱਤਾ ਕਿ ਉਹ ਇਗਜ਼ਾਮ ਹੀ ਨਹੀਂ ਦੇ ਸਕੀ, ਤਾਂ ਉਹ ਇਗਜ਼ਾਮ ਤੋਂ ਬਾਹਰ ਹੈਗੀ, ਹੋ ਸਕਦਾ ਕੋਈ ਇਗਜ਼ਾਮ ਪਾਸ ਹੋ ਜਾਂਦੀ ਤਾਂ ਕੱਲ ਨੂੰ ਜੱਜ ਬਣ ਜਾਂਦੀ, ਤੇ ਉਹਦੇ ਵਿਚ ਉਹ ਜਿਹੜੇ ਅਧਿਕਾਰੀ ਨੇ ਰੋਕਿਆ, ਕਿਉਂਕਿ ਬੀਜੇਪੀ ਦੀ ਸਰਕਾਰ ਸੈਂਟਰ ਚ ਆ, ਬੀਜੇਪੀ ਦੀ ਸਰਕਾਰ ਰਾਜਸਥਾਨ ਦੇ ਵਿਚ ਆ, ਹੁਣ ਇਹ ਮੈਨੂੰ ਦੱਸੋ ਵੀ ਰਾਜਸਥਾਨ ਸੂਬਾ ਜਿਹੜਾ ਆ ਉਹ ਇੰਡੀਆ ਦਾ ਸੂਬਾ ਆ ਜਾਂ ਕਿਤੇ ਰਸ਼ੀਆ ਜਾਂ ਉਹ ਕਿਤੇ ਹੋਰ ਕਿਸੇ ਕੰਟਰੀ ਦਾ ਸੂਬਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਭਾਈ ਸਾਡੇ ਸਿੱਖ ਧਰਮ ਦੇ ਕੀ ਵੈਲਿਊਜ਼ ਨੇ। ਆਲਰੇਡੀ ਧਾਰਾ 25 ਦੇ ਵਿਚ ਇਹ ਲਿਖਿਆ ਹੋਇਆ ਆ ਵੀ ਜਿਹੜਾ ਅੰਮ੍ਰਿਤਧਾਰੀ ਸਿੱਖ ਆ ਵਿਚ ਇੰਡੀਆ ਦੇ ਵਿਚ ਉਹ ਟਰੈਵਲਿੰਗ ਕਰਦਾ, ਭਾਵੇਂ ਉਹ ਜਹਾਜ਼ ਚ ਹੋਵੇ, ਭਾਵੇਂ ਉਹ ਗੱਡੀ ਚ ਹੋਵੇ, ਭਾਵੇਂ ਆਪਣੀ ਗੱਡੀ ਜਾਂ ਟ੍ਰੇਨ ਚ ਹੋਵੇ, ਉਹ 9 ਇੰਚੀ ਕਿਰਪਾਨ ਆਪਣੇ ਕੋਲ ਆਪਣੇ ਗਾਤਰੇ ਪਹਿਨ ਸਕਦਾ। ਹੁਣ ਜਿਸ ਅਧਿਕਾਰੀ ਨੇ ਉਹਨੂੰ ਰੋਕਿਆ ਇਹ ਇਗਜ਼ਾਮ ਦੇਣ ਤੋਂ, ਐਡਾ ਇੱਕ ਵੱਡਾ ਇਗਜ਼ਾਮ ਇੱਕ ਜੱਜ ਲਈ ਇਗਜ਼ਾਮ ਦੇ ਰਹੀ ਹੈ ਲੜਕੀ ਉਹ ਗੁਰਪ੍ਰੀਤ ਕੌਰ, ਉਹ ਇਹੋ ਜਿਹਾ ਉੱਥੇ ਤੁਸੀਂ ਡੰਮ ਬੰਦੇ ਲਾਏ ਜਿਨ੍ਹਾਂ ਨੂੰ ਪਤਾ ਹੀ ਨਹੀਂ, ਜਾਂ ਕਿ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਨੂੰ ਵੀ ਭਾਈ ਨਹੀਂ ਵੀ ਇਹ ਤੁਸੀਂ ਏਦਾਂ ਨੀ ਅੰਦਰ ਨੀ ਲਿਆ ਸਕਦੇ ਕੈਰੀ ਕਰਕੇ, ਤਾਂ ਵੀ ਤੈਨੂੰ ਇਗਜ਼ਾਮ ਨੀ ਦੇਣ ਦੇਣਾ। ਹੁਣ ਉਹ ਚਾਹੇ ਬੀਜੇਪੀ ਸੈਂਟਰ ਦੀ ਹੋਵੇ, ਚਾਹੇ ਆਪਣੇ ਰਾਜਸਥਾਨ ਦੀ ਹੋਵੇ, ਉਹ ਗੋਂਗਲੂਆਂ ਤੋਂ ਮਿੱਟੀ ਝਾੜਨਗੇ ਜੀ, ਉਹ ਏਦਾਂ ਜੀ, ਉਹ ਜਿਹੜਾ ਬੰਦਾ ਲਾ ਸੀ ਜੀ ਉਹਨੂੰ ਪਤਾ ਨਹੀਂ ਸੀ ਫਲਾਂ ਜੀ ਟੈਂਕੜਾ ਔਂਕੜਾ, ਉਹਦੇ ਬਾਰੇ ਇਹ ਚੀਜ਼ਾਂ ਬਹੁਤ ਹੁਣ ਆਉਣਗੀਆਂ ਬਾਹਰ, ਪਰ ਉਹ ਜਸਟੀਫਾਈ ਨਹੀਂ ਹੋਣੀਆਂ ਜਦਕਿ ਸੰਵਿਧਾਨ ਦੇ ਵਿਚ ਲਿਖਿਆ, ਜਾਂ ਤਾਂ ਤੁਸੀਂ ਬੰਦੇ ਏਡਾ ਇੱਕ ਇਗਜ਼ਾਮ ਨੂੰ ਆਰਗੇਨਾਈਜ਼ ਕਰ ਰਹੇ ਆ ਜਾਂ ਉਹ ਬੋਰਡ ਬਣਾਇਆ, ਉਹ ਇਹੋ ਜਿਹਾ ਉੱਥੇ ਬੰਦੇ ਬਿਠਾ ਲਏ ਜਿਹੜੇ ਕਿ ਬਿਲਕੁਲ ਗੂਠਾ ਛਾਪ, ਜਾਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਭਾਈ ਇਹਨਾਂ ਦੇ ਕੀ ਰੂਲ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਆ, ਕੀ ਆ ਜਾਂ ਕੀ ਨਹੀਂ ਹੋਣਾ ਚਾਹੀਦਾ, ਸਿਰਫ ਇਸੇ ਕਰਕੇ ਟਾਰਗੇਟ ਕੀਤਾ ਵੀ ਉਹਨੇ ਕਿਰਪਾਨ ਪਾਈ ਆ ਤਾਂ ਉਹਨੇ ਕੜਾ ਪਹਿਨਿਆ ਵੀ ਤੂੰ ਇਗਜ਼ਾਮ ਦੇ ਅੰਦਰ ਨਹੀਂ ਜਾ ਸਕਦੀ ਪ੍ਰੀਖਿਆ ਕੇਂਦਰ ਦੇ ਅੰਦਰ, ਇਹਦੇ ਬਾਰੇ ਜ਼ਰੂਰ ਦੱਸਿਓ। ਮੈਂ ਤੁਹਾਨੂੰ ਇਹ ਸਿਰਫ ਇਸੇ ਕਰਕੇ ਦੱਸ ਰਿਹਾ ਕਿਉਂਕਿ ਤੁਸੀਂ ਕਿਹਾ ਸੀ ਜੀ ਸਿੱਖ ਰੌਲਾ ਪਾਉਂਦੇ ਜੀ ਉੱਥੇ, ਕੋਈ ਕਿਸੇ ਨਾਲ ਵਿਤਕਰਾ ਨਹੀਂ ਹੋ ਰਿਹਾ ਸਿੱਖਾਂ ਦੇ ਨਾਲ, ਮੈਂ ਤੁਹਾਨੂੰ ਇਹ ਤਾਂ ਇਹ ਚੀਜ਼ ਨੋਟ ਕਰਾਈ ਕਿਉਂਕਿ ਪਿਛਲੇ ਦਿਨੀ ਤੁਸੀਂ ਇਹ ਗੱਲ ਏਅਰ ਤੇ ਆਪਣੇ ਰਿਪੋਰਟ ਕੀਤੀ ਸੀ ਕਿ ਐਵੇਂ ਰੌਲਾ ਪਾਉਂਦੇ ਨੇ।
ਮੈਂ ਸੋ ਸੋਰੀ ਤੁਸੀਂ ਆਪਣੀ ਗੱਲ ਜਾਰੀ ਰੱਖਣਾ, ਮੈਂ ਕਿਤੇ ਵੀ ਇਹ ਗੱਲ ਨਹੀਂ ਕੀਤੀ ਵੀ ਸਿੱਖ ਰੌਲਾ ਪਾਉਂਦੇ ਆ, ਨਾ ਹੀ ਉਹ ਪਾਉਂਦੇ ਆ, ਨਾ ਇੱਕ ਗੱਲ ਮੇਰੀ ਫਿਰ ਦੁਬਾਰਾ ਮੇਰਾ ਤੁਸੀਂ ਧਿਆਨ ਦੇ ਨਾਲ ਗੱਲ ਸੁਣ ਲਓ, ਪੰਜਾਬ ਦੇ ਵਿਚ ਕਿਤੇ ਨੀ ਸਿੱਖ ਰੌਲਾ ਪਾਉਂਦੇ ਵੀ ਸਾਡੇ ਸਿੱਖਾਂ ਨਾਲ ਇੱਥੇ ਕੋਈ ਵਿਤਕਰਾ ਹੋ ਰਿਹਾ। ਕਿਤੇ ਮੈਂ ਨੀ ਸੁਣਿਆ ਕਿਸੇ ਦਾ ਬਿਆਨ ਤੁਸੀਂ ਮੈਨੂੰ ਕੋਈ ਕੋਟ ਕਰ ਦਿਓ ਕਿਉਂਕਿ ਪੰਜਾਬ ਦੇ ਵਿਚ ਔਰ ਪਾਣਗੇ ਵੀ ਕਿਉਂ ਰੌਲਾ ਸਿੱਖ, ਕਿਉਂਕਿ ਅੱਜ ਮੈਨੂੰ ਤੁਸੀਂ ਯਾਦ ਕਰਾ ਦਿਓ ਵੀ ਜਦੋਂ ਵੀ ਚੀਫ ਮਿਨਿਸਟਰ ਬਣਦਾ ਹੈ ਉਹ ਸਿੱਖ ਹੀ ਬਣਦਾ ਪੰਜਾਬ ਦਾ, ਠੀਕ ਹੈ ਨੀ। ਪੰਜਾਬ ਦੇ ਵਿਚ ਸਿੱਖ ਹੀ ਚੀਫ ਮਿਨਿਸਟਰ ਬਣਦਾ, ਮੈਜੋਰਿਟੀ ਜਿਹੜੀ ਕੈਬਨਿਟ ਹੈ ਪੰਜਾਬ ਦੇ ਵਿਚ ਉਹ ਸਿੱਖ ਹੈ, ਮੈਜੋਰਿਟੀ ਕੈਬਨਿਟ ਪੰਜਾਬ ਦੇ ਵਿਚ ਸਿੱਖ ਹੈ, ਸਿੱਖ ਹੀ ਚੀਫ ਮਿਨਿਸਟਰ ਹੈਗਾ, ਸਿੱਖਾਂ ਦਾ ਆਪਣਾ ਰਾਜ ਹੈ ਉੱਥੇ ਪੰਜਾਬ ਦੇ ਵਿਚ। ਪੰਜਾਬ ਕਿਉਂ ਸਿੱਖ ਕਹਿਣਗੇ ਸਾਡੇ ਨਾਲ ਵਿਤਕਰਾ ਹੋ ਰਿਹਾ? ਇੱਕ ਮਿੰਟ ਗੱਲ, ਇੱਕ ਹੀ ਸੈਕਿੰਡ ਗੱਲ ਪੂਰੀ ਹੋਣ ਦੇਣਾ। ਮੈਂ ਬਿਲਕੁਲ ਨੀ ਉੱਥੇ ਕਹਿਣਗੇ ਸਿੱਖ ਸਾਡੇ ਨਾਲ ਵਿਤਕਰਾ ਹੋ ਰਿਹਾ। ਅੱਛਾ ਹੁਣ ਆਪਾਂ ਫੈਡਰਲ ਲੈਵਲ ਦੀ ਗੱਲ ਕਰ ਲਈਏ। ਫੈਡਰਲ ਲੈਵਲ ਦੇ ਵਿਚ ਹੁਣ ਮੈਂ ਤੁਹਾਨੂੰ ਕਿਹਦੇ ਬਿਆਨ ਕੋਟ ਕਰਾਂ? ਕਦੇ ਤੁਸੀਂ ਸੁਣਿਆ ਵੀ ਕਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਦੇ ਕਿਹਾ ਹੋਵੇ ਸਿੱਖਾਂ ਨਾਲ ਵਿਤਕਰਾ ਹੋਇਆ? ਕੋਈ ਬਿਆਨ ਕੱਢ ਕੇ ਦਿਖਾ ਦਿਓ। ਕਦੇ ਤੁਸੀਂ ਸੁਣਿਆ ਵੀ ਫੈਡਰਲ ਲੈਵਲ ਦੇ ਉੱਤੇ ਕਿੰਨੇ ਕੈਬਨਿਟ ਮਿਨਿਸਟਰ ਬਣੇ ਨੇ? 1947 ਤੋਂ ਲੈ ਕੇ ਅੱਜ ਤੱਕ ਕਿੰਨੇ ਕੈਬਨਿਟ ਮਿਨਿਸਟਰ ਬਣੇ ਨੇ ਸਿੱਖਾਂ ਦੇ? ਪ੍ਰਧਾਨ ਮੰਤਰੀ ਬਣੇ, ਰਾਸ਼ਟਰਪਤੀ ਬਣੇ, ਕਦੇ ਕਿਸੇ ਨੇ ਕਿਹਾ ਹੋਵੇ ਸਾਡੇ ਸਿੱਖਾਂ ਨਾਲ ਧੱਕਾ ਹੋ ਰਿਹਾ? ਠੀਕ ਹੈ, ਅੱਜ ਵੀ ਕੈਬਨਿਟ ਮਿਨਿਸਟਰ ਹੈਗੇ ਨੇ, ਕੀ ਉਹਨਾਂ ਨੇ ਕਦੇ ਕਿਹਾ ਫੈਡਰਲ ਲੈਵਲ ਤੇ? ਕਿਆ ਉਹਨਾਂ ਨੇ ਕਦੇ ਕਿਹਾ ਸਿੱਖਾਂ ਨਾਲ ਧੱਕਾ ਹੋ ਰਿਹਾ? ਦਿੱਲੀ ਦੇ ਵਿਚ ਆਮ ਆਦਮੀ ਪਾਰਟੀ ਨੇ ਜਦੋਂ ਸਿੱਖ ਕੈਬਨਿਟ ਮਿਨਿਸਟਰ ਹਟਾਤਾ ਸੀਗਾ, ਤੁਸੀਂ ਆ ਕੇ ਕਦੇ ਕਾਲ ਨੀ ਕੀਤੀ? ਤੁਸੀਂ ਕਦੇ ਨੀ ਗੱਲ ਕੀਤੀ? ਸਤਵੰਤ ਸਿੰਘ ਜੀ ਵੀ ਉੱਥੇ ਸਿੱਖ ਕੈਬਨਿਟ ਮਿਨਿਸਟਰ ਹਟਾਤਾ, ਠੀਕ ਹੈ ਨੀ। ਤੁਸੀਂ ਜਦੋਂ ਹੁਣ ਬੀਜੇਪੀ ਨੇ ਦੁਬਾਰਾ ਕੈਬਨਿਟ ਮਿਨਿਸਟਰ ਲਗਾਇਆ ਮਨਜਿੰਦਰ ਸਿੰਘ ਸਿਰਸਾ, ਮੈਂ ਔਨ ਦੀ ਏਅਰ ਕਿਹਾ ਸੀ ਵੀ ਕਿਸੇ ਮੀਡੀਆ ਨੇ ਨਹੀਂ ਦਿਖਾਣਾ, ਉਹ ਜਿਹੜਾ ਮਨਜਿੰਦਰ ਸਿੰਘ ਸਿਰਸਾ ਨੇ ਆ ਕੇ ਕਿਹਾ ਨਾ, ਉਹ ਸਿੱਖ ਹੀ ਹੈ ਭਾਈ, ਜਾਂ ਤਾਂ ਕਹਿ ਦੋ ਸਿਰਸਾ ਸਿੱਖ ਨਹੀਂ ਆ, ਜਾਂ ਤਾਂ ਕਹਿ ਦੋ ਮਨਜਿੰਦਰ ਸਿੰਘ ਸਿਰਸਾ ਸਿੱਖ ਨਹੀਂ ਹੈ, ਹਰਦੀਪ ਸਿੰਘ ਪੁਰੀ ਸਿੱਖ ਨਹੀਂ ਹੈ, ਡਾਕਟਰ ਮਨਮੋਹਨ ਸਿੰਘ ਸਿੱਖ ਨਹੀਂ ਹੈਗੇ, ਜਿੰਨੇ ਉੱਥੇ ਸਿੱਖ ਦੇ ਮਤਲਬ, ਜਾਂ ਤਾਂ ਕਹਿ ਦੋ ਇਹ ਸਾਰੇ ਸਿੱਖ ਨਹੀਂ ਹੈ। ਉਹ ਸਾਰੇ ਜਦੋਂ ਸਾਰੇ ਕਹਿੰਦੇ ਵੀ ਸਿੱਖ ਇੱਥੇ ਵਧੀਆ ਕਰ ਰਹੇ ਸਾਰਾ ਕੁਛ, ਕਦੇ ਨੀ ਉਹਨਾਂ ਨੇ ਕਿਹਾ ਵਿਤਕਰਾ ਹੋ ਰਿਹਾ ਸਾਡੇ ਨਾਲ? ਮੈਨੂੰ ਦੱਸ ਦੋ ਕੋਈ ਬਿਆਨ ਉਹਨਾਂ ਦਾ ਕਿਸੇ ਸਿੱਖ ਦਾ ਆਇਆ ਹੋਵੇ, ਕਿਸੇ ਸਿੱਖ ਦਾ? ਮੈਂ ਤੇ ਸਵਾਲ ਇਹ ਕਰ ਰਿਹਾ ਵੀ ਸਿੱਖ ਉੱਥੇ ਕਹਿੰਦੇ ਨੀ ਹੈਗੇ, ਉੱਥੇ ਕੋਈ ਸਿੱਖ ਨੀ ਕਹਿ ਰਿਹਾ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ, ਕਿਸੇ ਸਿੱਖ। ਇੱਕ ਮਿੰਟ ਨਾ, ਪਹਿਲਾਂ ਗੱਲ ਪੂਰੀ ਹੋਣ ਦਿਓ। ਮਨਜਿੰਦਰ ਸਿੰਘ ਸਿਰਸਾ ਜਿਹੜਾ ਕਿ ਚੁਣਿਆ ਹੋਇਆ, ਉਹ ਕਹਿੰਦਾ ਜੀ ਸਾਰੇ ਅਸੀਂ ਚੁਣੇ ਹੋਏ ਲੀਡਰ ਹੈ, ਉਹ ਕੋਈ ਕੱਲਾ ਇੱਕਾ ਦੁੱਕਾ ਕੋਈ ਉੱਠ ਕੇ ਐਵੇਂ ਕਿਸੇ ਦੇ ਸ਼ਹਿਰ ਦੇ ਉੱਤੇ ਕਿਸੇ ਤੋਂ ਪੈਸੇ ਖਾ ਕੇ, ਅਸੀਂ ਦੀ ਗੱਲ ਇੱਕ ਵਾਰੀ ਦੁਬਾਰਾ ਸੁਣੋ ਗੱਲ, ਕਿਸੇ ਤੋਂ ਐਵੇਂ ਕਿਸੇ ਦੀ ਸ਼ਹਿਰ ਤੇ ਕਿਸੇ ਤੋਂ ਪੈਸੇ ਖਾ ਕੇ ਐਵੇਂ ਕਿਸੇ ਦੀ ਆਪਣੀ ਦੁਕਾਨ ਚਲਾਉਣ ਲਈ, ਆਪਣੀ ਦੁਕਾਨ ਚਲਾਉਣ ਲਈ ਜੋ ਮਰਜ਼ੀ ਕੋਈ ਕਹੀ ਜਾਵੇ, ਅਸੀਂ ਲੀਡਰ ਮੰਨਦੇ ਜਿਹੜੇ ਉੱਥੇ ਚੁਣੇ ਹੋਏ ਲੀਡਰ ਨੇ। ਦੇਖੋ ਨਾ, ਜਿਹੜਾ ਕੋਈ ਚੀਫ ਮਿਨਿਸਟਰ ਚੁਣਿਆ ਜਾਂਦਾ, ਜਿਹੜਾ ਕੋਈ ਪੰਜਾਬ ਦਾ ਕੈਬਨਿਟ ਮਿਨਿਸਟਰ ਚੁਣਿਆ ਜਾਂਦਾ, ਜਿਹੜਾ ਕੋਈ ਦਿੱਲੀ ਚ ਕੋਈ MLA ਬਣੇ, ਕੋਈ ਕੈਬਨਿਟ ਮਿਨਿਸਟਰ ਬਣੇ, ਠੀਕ ਹੈ ਕਿ ਨਹੀਂ, ਜਿਹੜਾ ਕੋਈ ਪ੍ਰਧਾਨ ਮੰਤਰੀ ਬਣੇ, ਕੋਈ ਰਾਸ਼ਟਰਪਤੀ ਬਣੇ, ਕੋਈ ਡਿਫੈਂਸ ਮਿਨਿਸਟਰ ਬਣੇ, ਠੀਕ ਹੈ ਨੀ, ਉੱਥੇ ਫੌਜ ਦੇ ਵਿੱਚ ਜਨਰਲ ਜਿਹੜੇ ਨੇ ਉਹ ਤੁਸੀਂ ਦੇਖੋ, ਫੌਜ ਦੇ ਵਿੱਚ ਤੁਸੀਂ ਜਨਰਲ ਦੇਖੋ ਉੱਥੇ, ਠੀਕ ਹੈ ਨੀ, ਉਹ ਤੇ ਲੀਡਰ ਮੰਨੇ ਐਵੇਂ ਕੋਈ ਉੱਠ ਕੇ ਕਹੇ ਜੀ ਮੈਂ ਲੀਡਰ ਹੈ, ਉਹ ਤਾਂ ਉਹ ਇੱਥੇ ਬੈਠ ਕੇ ਅਸੀਂ ਗੱਲ ਕਰੀ ਜਾਈਏ, ਉੱਥੇ ਬੈਠ ਕੇ ਗੱਲ ਕਰੀਏ, ਨਹੀਂ, ਉਹ ਆਪਾਂ ਮਹਿਫਲਾਂ ਦੇ ਵਿੱਚ ਆਪਾਂ ਇੱਧਰ ਉੱਧਰ ਬੈਠ ਕੇ ਆਪਾਂ ਜੋ ਮਰਜ਼ੀ ਗੱਲਾਂ ਕਰੀ ਜਾਈਏ, ਦੋ ਚਾਰ ਬੰਦੇ ਬਿਲਕੁਲ ਕਰਦੇ ਹੋਣਗੇ, ਉਹਦਾ ਹਰੇਕ ਨੂੰ ਹੱਕ ਹੈ, ਉਹ ਕਰੀ ਜਾਣ, ਕੋਈ ਐਸੀ ਗੱਲ ਨਹੀਂ ਹੈ। ਲੇਕਿਨ ਮੈਂ ਨੀ ਸੁਣਦਾ ਵੀ ਉੱਥੇ ਵਾਸਟ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੇ ਵਿੱਚ ਸਿੱਖਾਂ ਦੀ ਲੀਡਰਸ਼ਿਪ, ਦਿੱਲੀ ਦੇ ਵਿੱਚ ਸਿੱਖਾਂ ਦੀ ਲੀਡਰਸ਼ਿਪ, ਨੈਸ਼ਨਲ ਲੈਵਲ ਤੇ ਸਿੱਖਾਂ ਦੀ ਲੀਡਰਸ਼ਿਪ, ਜਿੰਨੇ ਚੁਣੇ ਹੋਏ ਲੋਕ ਨੇ, ਜਿਨ੍ਹਾਂ ਨੂੰ ਲੋਕ ਵੋਟਾਂ ਪਾ ਕੇ ਜਿਤਾਉਂਦੇ ਨੇ, ਜਿਨ੍ਹਾਂ ਨੂੰ ਲੋਕ ਮੰਨਦੇ ਨੇ ਕਿ ਭਾਈ ਇਹ ਸਾਡਾ ਲੀਡਰ ਹੈ, ਜਿਨ੍ਹਾਂ ਨੂੰ ਲੱਖਾਂ ਕਰੋੜਾਂ ਵੋਟਾਂ ਪਾ ਕੇ ਲੋਕ ਜਿਤਾਉਂਦੇ ਨੇ, ਉਹ ਤੇ ਉੱਥੇ ਖੁਸ਼ ਨੇ। ਅਸੀਂ ਜ਼ਬਰਦਸਤੀ, ਮੈਂ ਨਹੀਂ ਥੋਪਣਾ ਚਾਹੁੰਦਾ ਉਹਨਾਂ ਦੇ ਉੱਤੇ ਕਿ ਨਹੀਂ ਜੀ ਮੈਂ ਕਹਿ ਦਵਾਂ ਕਿ ਤੁਸੀਂ ਖੁਸ਼ ਨਹੀਂ ਹੋ ਜੀ ਸਿੱਖਾਂ ਨਾਲ ਤੁਹਾਡਾ ਧੱਕਾ ਹੋ ਰਿਹਾ, ਨੰਬਰ ਇੱਕ। ਦੂਸਰੀ ਗੱਲ ਜਿਹੜੀ ਤੁਸੀਂ ਕ੍ਰਿਕਟ ਦੀ ਕਰ ਰਹੇ ਹੋ ਸਰ, ਉਹ ਹਾਂ ਤੁਸੀਂ ਆਪਣੀ ਗੱਲ ਜਾਰੀ ਰੱਖਣਾ। ਦੂਸਰੀ ਗੱਲ, ਤੁਸੀਂ ਜਿਹੜੀ ਕ੍ਰਿਕਟ ਦੀ ਕਰ ਰਹੇ ਹੋ ਸਰ, ਕ੍ਰਿਕਟ ਦੇ ਵਿੱਚ ਦੁਨੀਆਂ ਦੇ ਵਿੱਚ ਤੁਸੀਂ ਕੋਈ ਕੰਟਰੀ ਦਿਖਾ ਦਈਏ, ਤੁਸੀਂ ਪਾਕਿਸਤਾਨ ਦੇ ਵਿੱਚ ਕਿਸੇ ਸਪੋਰਟਸ ਟੀਮ ਦਾ ਕੈਪਟਨ ਬਣਾ ਕੇ ਦਿਖਾ ਦਿਓ ਸਰਦਾਰ ਨੂੰ, ਉੱਥੇ ਸਿੱਖਾਂ ਨਾਲ ਵਿਤਕਰਾ ਹੁੰਦਾ, ਉੱਥੇ ਕਦੇ ਤੁਸੀਂ ਆ ਕੇ ਗੱਲ ਨਹੀਂ ਕਰਦੇ। ਇੰਡੀਆ ਦੇ ਵਿੱਚ ਦੋਨੋਂ ਟੀਮਾਂ ਦੇ ਕੈਪਟਨ ਸਰਦਾਰ ਨੇ, ਦੋਨੋਂ ਟੀਮਾਂ ਦੇ, ਇੱਧਰੋਂ ਸ਼ੁਭਮਨ ਗਿੱਲ ਹੋਈ ਪਈ ਆ, ਕੌਣ ਆ ਕੈਪਟਨ ਸਰ, ਨਾਮ ਦੁਬਾਰਾ ਦੱਸ ਦੇਣਾ ਤੁਹਾਨੂੰ, ਸ਼ੁਭਮਨ ਸਿੰਘ ਗਿੱਲ ਹੈ ਉਹਦਾ ਨਾਮ, ਠੀਕ ਹੈ ਜੀ, ਪੰਜਾਬ ਦੇ ਵਿੱਚ ਜੰਮਿਆ ਬੜਿਆ, ਪੰਜਾਬ ਤੋਂ ਉੱਠ ਕੇ ਇੰਡੀਆ ਦੀ ਨੈਸ਼ਨਲ ਟੀਮ ਦਾ ਕੈਪਟਨ ਬਣ ਗਿਆ, ਉਹ 25 ਸਾਲ ਦੀ ਉਮਰ, ਛੋਟੀ ਉਮਰ ਚ ਉਹਨੂੰ ਬਣਾਤਾ ਕੈਪਟਨ, ਠੀਕ ਹੈ ਜੀ, ਸਿੱਖ ਹੈ। ਅੱਛਾ ਤੁਸੀਂ ਕਹੋਗੇ ਜੀ ਉਹ ਜੀ ਇੱਕ ਅੱਧਾ ਬਣ ਗਿਆ, ਨਹੀਂ, ਲੜਕੀਆਂ ਦੀ ਟੀਮ ਕਿਹੜੀ ਆ, ਹਰਮਨਪ੍ਰੀਤ ਕੌਰ, ਹਾਕੀ ਦੀ ਟੀਮ ਦੀ ਤਾਂ ਅਸੀਂ ਪੂਰੀ ਮੈਂ ਕਹਿੰਦਾ ਕਮਾਂਡ ਸੰਭਾਲੀ ਹੋਈ ਆ, ਹਾਕੀ ਦੀ ਟੀਮ ਦੀ ਤਾਂ ਮੈਂ ਤਾਂ ਇੱਥੇ ਪਿੰਡ ਵੀ ਦੱਸ ਦਿੰਦਾ ਹੁੰਦਾ ਵੀ ਹਾਕੀ ਦੀ ਟੀਮ ਦਾ ਕੈਪਟਨ ਕਿਹੜਾ, ਵੀ ਆਹ ਭਾਈ ਸੰਸਾਰਪੁਰ ਤੋਂ ਆ ਮਨਪ੍ਰੀਤ ਸਿੰਘ, ਆਹ ਭਾਈ ਖੁਸਰੋਪੁਰ ਤੋਂ ਆ, ਆਹ ਫਲਾਨੇ ਪਿੰਡ ਤੋਂ ਆ, ਕੁੱਕੜ ਪਿੰਡ ਤੋਂ ਆ, ਕਿਉਂਕਿ ਅਸੀਂ ਰਹੇ ਹਾਂ ਉੱਥੇ, ਸਾਨੂੰ ਪਤਾ ਵੀ ਹਾਕੀ ਦੀ ਟੀਮ ਦੀ ਕਮਾਂਡ ਅਸੀਂ ਸੰਭਾਲਣੀ ਹੈ, ਸਿੱਖਾਂ ਨੇ ਅਸੀਂ ਰਾਜ ਕਰਨਾ, ਗੱਲ ਦੁਬਾਰਾ ਸੁਣੋ, ਸਿੱਖਾਂ ਨੇ ਅਸੀਂ ਰਾਜ ਕਰਨਾ, ਰਾਜ ਕੀਤਾ ਸੀ ਉੱਥੇ ਹਾਕੀ ਦੀ ਟੀਮ ਦੇ, ਹੁਣ ਤਾਂ ਅਸੀਂ ਕ੍ਰਿਕਟ ਦੀ ਵੀ ਅਸੀਂ ਕੈਪਟਨ ਉਹ ਹਰਲੀਨ ਦਿਓਲ ਹੁਣ ਪਹਿਲਾਂ ਥੋੜਾ ਉਹਦਾ ਲੋਅਰ ਆਰਡਰ ਚ ਆਉਂਦੀ ਸੀ, ਉਹ ਵੀ ਟੋਪ ਆਰਡਰ ਚ ਆਉਣ ਲੱਗ ਪਈ ਹੈ। ਕੈਪਟਨ ਤੇ ਹੈ ਹੀ ਆਪਣੀ ਹਰਮਨਪ੍ਰੀਤ ਕੌਰ, ਕੈਪਟਨ ਤੇ ਆਪਣੀ ਹਰਮਨਪ੍ਰੀਤ ਕੌਰ ਹੈ। ਤੁਹਾਨੂੰ ਪਤਾ ਕਿ ਆਪਣੀ ਟੀ ਟਵੰਟੀ ਦੀ ਕਿਹੜੀ ਕੈਪਟਨ ਹੈ ਇਸ ਵੇਲੇ, ਕ੍ਰਿਕਟ ਦੀ ਵਨਡੇ ਦੀ ਕਿਹੜੀ ਕੈਪਟਨ ਹੈ, ਟੈਸਟ ਟੀਮ ਦੀ ਕਿਹੜੀ ਕੈਪਟਨ ਹੈ ਇਸ ਵੇਲੇ ਇੰਡੀਆ ਦੀ ਕ੍ਰਿਕਟ ਟੀਮ ਦੀ। ਆਹ ਹੁਣ ਵਰਲਡ ਕੱਪ ਹੋਣਾ ਹੈ ਲੜਕੀਆਂ ਦਾ, ਤੇ ਕੈਪਟਨ ਕੌਣ ਹੈ? ਹਰਮਨਪ੍ਰੀਤ ਕੌਰ ਮੋਗੇ ਤੋਂ, ਮੋਗੇ ਤੋਂ, ਠੀਕ ਹੈ ਜੀ। ਸੋ ਸਰ ਗੱਲ ਇਹ ਆ ਕਿ ਹੁਣ ਅਸੀਂ ਆਪਣੇ ਆਪ ਤੇ ਉਹੀ ਇੱਥੇ ਬੈਠ ਕੇ ਕਿਸੇ ਨੇ ਜੇ ਇਹ ਕਹਿਣਾ ਜੀ ਉੱਥੇ ਸਿੱਖਾਂ ਦਾ ਟੱਕਾ, ਉਹ ਕੋਈ ਗੱਲ ਨੀ, ਆਪਾਂ ਬਿਲਕੁਲ ਹਰੇਕ ਨੂੰ ਆਜ਼ਾਦੀ ਹੈ, ਤੁਸੀਂ ਆਨ ਦੀਅਰ ਵੀ ਗੱਲ ਕਰੋ, ਆਫ ਦੀਅਰ ਵੀ, ਆਪਾਂ ਕੋਈ ਗੱਲ ਨੀ, ਆਪਾਂ ਵੀ, ਪਰ ਘੱਟੋ ਘੱਟ ਮੈਨੂੰ ਨਾ ਕਹੋ, ਮੈਂ ਕਦੇ ਨੀ ਕਹਾਂਗਾ, ਮੈਂ ਨੀ ਕਿਹਾ ਕਿ ਜੀ ਸਿੱਖ ਕਹਿ ਰਹੇ ਨੋ, ਇਹ ਵਰਡ ਕਦੇ ਨੀ ਮੈਂ ਕਹਾਂਗਾ ਕਿ ਵੀ ਸਿੱਖ ਕਹਿ ਰਹੇ ਨੇ ਕਿ ਜੀ ਉੱਥੇ ਸਾਡੇ ਨਾਲ ਧੱਕਾ ਹੋਇਆ। ਕਿਉਂ ਕਹਾਂਗਾ ਬਈ, ਮੈਂ ਤਾਂ ਸੁਣਿਆ ਨੀ ਕਦੇ ਕਿਸੇ ਸਿੱਖ ਤੋਂ। ਇੱਥੇ ਡਾਕਟਰ ਮਨਮੋਹਨ ਸਿੰਘ ਆਏ ਸੀ, ਕਿਤੇ ਬਿਆਨ ਸੁਣਾ ਦਿਓ, ਤੁਸੀਂ ਉਹਨਾਂ ਨੇ ਕਿਹਾ ਹੋਵੇ ਇੱਥੇ ਕੈਨੇਡਾ ਆਏ ਸੀ, ਅਮਰੀਕਾ ਜਾਂਦੇ ਆ, ਮੈਂ ਸਾਰੇ ਟਾਈਮ ਉਹਨਾਂ ਨੂੰ ਫੋਲੋ ਕਰਦਾ ਰਹਿੰਦਾ, ਕਦੇ ਨੀ ਕਰੇ। ਹਾਂ ਇੱਕ ਗੱਲ ਹੋਰ ਦੱਸਦਾ ਕਿ ਮਨਜਿੰਦਰ ਸਿੰਘ ਸਿਰਸਾ, ਉਹਦਾ ਬਿਆਨ ਇੱਥੇ ਕਿਸੇ ਨੇ ਨੀ ਸੁਣਾਉਣਾ, ਕਿਸੇ ਮੀਡੀਆ ਵਾਲੇ ਨੇ ਨੀ ਸੁਣਾਉਣਾ। ਕੋਈ ਮੈਨੂੰ ਦੱਸ ਦੇਣਾ ਵੀ ਤੁਸੀਂ ਜੇ ਤੁਹਾਡੀ ਨਿਗਾਹ ਚ ਹੈਗਾ ਤੇ ਤੁਸੀਂ ਦੱਸ ਦਿਓ ਕਿ ਮਨਜਿੰਦਰ ਸਿੰਘ ਸਿਰਸਾ ਜਿਹੜਾ ਚੁਣਿਆ ਹੋਇਆ ਲੀਡਰ ਹੈ, ਉਹਨੇ ਹੁਣੇ ਗੱਲ ਕੀਤੀ ਸਿੱਖਾਂ ਦੀ, ਸਾਰਿਆਂ ਦੀ ਉਹਨੇ ਗੱਲ ਕੀਤੀ ਨਾ ਸਿੱਖਾਂ ਦੀ, ਮਨਜਿੰਦਰ ਸਿੰਘ ਸਿਰਸੇ ਨੇ ਕਿੰਨਾ, ਉਹਨੇ ਅੱਧਾ ਘੰਟਾ ਭਾਸ਼ਣ ਦਿੱਤਾ ਉੱਥੇ, ਇੰਟਰਵਿਊ ਹੋਇਆ ਉਹਦਾ, ਪਰ ਉਹ ਇੱਥੇ ਕਿਸੇ ਮੀਡੀਆ ਨੇ ਕਵਰ ਨਹੀਂ ਕਰਨਾ, ਚੁਣਿਆ ਹੋਇਆ ਲੀਡਰ ਕੈਬਨਿਟ ਮੰਤਰੀ। ਤੁਸੀਂ ਮੈਨੂੰ ਦੱਸ ਦਿਓ ਕਿ ਯੁੱਧਵੀਰ ਜੀ ਤੁਹਾਡੇ ਤੋਂ ਇਲਾਵਾ ਮੀਡੀਆ ਨੇ ਕਵਰ ਕੀਤਾ ਹੈ? ਕੋਈ ਮੀਡੀਆ ਕਿਸੇ ਨੇ ਨੀ ਕਵਰ ਕਰਨਾ, ਕਿਉਂਕਿ ਇੱਥੇ ਸਭ ਨੂੰ ਪਤਾ ਹੈ ਕਿ ਇੱਥੇ ਗੱਲਾਂ ਕਿ ਜੀ ਹਾਂਜੀ ਸਿੱਖਾਂ ਨਾਲ ਧੱਕਾ, ਉੱਥੇ ਸਿੱਖ ਰਾਜ ਕਰਦੇ ਪਏ ਆ, ਉੱਥੇ ਸਿੱਖ
ਜੀ ਮੈਨੂੰ ਦਿਓਗੇ 30 ਸੈਕਿੰਡ ਜੀ?
ਹਾਂਜੀ ਤੁਸੀਂ ਪੂਰਾ ਟਾਈਮ ਲਓ, 30 ਸੈਕਿੰਡ ਜੀ, ਪੂਰਾ ਟਾਈਮ ਲਓ।
ਧੰਨਵਾਦ। ਤੇ ਮਨਜਿੰਦਰ ਸਿੰਘ ਸਿਰਸਾ ਦਾ ਤੁਸੀਂ ਕੀ ਸਮਝਦੇ ਵੀ ਉਹ ਬਹੁਤ ਵਧੀਆ ਬੰਦਾ, ਉਹੀ ਬੰਦਾ ਜਿਹੜਾ ਕੋਰੋਨਾ ਕਾਲ ਦੇ ਵਿੱਚ ਇਹ ਮੋਦੀ ਦੀ ਸਾਰੀ ਪਾਰਟੀ ਨੂੰ ਪਾਣੀ ਪੀ ਪੀ ਕੇ ਗਾਲਾਂ ਕੱਢ ਰਿਹਾ ਸੀ, ਜਿਹੜਾ ਕਹਿ ਰਿਹਾ ਸੀ ਲੋਕਾਂ ਦੇ ਹਜੂਮ ਦੇ ਵਿੱਚ ਉਹ ਮੈਨੂੰ ਜੁੱਤੀ ਦੇ ਥੱਲੇ ਨਗਾਉਣਾ ਚਾਹੁੰਦੇ ਆ ਬੀਜੇਪੀ ਵਾਲੀ, ਮੈਂ ਕਦੇ ਮੈਂ ਸਿੰਘ ਆ, ਮੈਂ ਸਰਦਾਰ ਆ, ਮੈਂ ਕਦੇ ਲੰਘ ਸਕਦਾ?
ਸਰ ਪਤਾ ਜੀ ਸੋਰੀ, ਮੈਂ ਚੰਗਾ ਜਾਂ ਮਾੜਾ ਕਹਿਣ ਵਾਲਾ ਕੌਣ ਹੁੰਦਾ? ਉਹਨੂੰ ਲੋਕਾਂ ਨੇ ਵੋਟਾਂ ਪਾਈਆਂ ਉੱਥੇ, ਉਹਨੂੰ ਸਿੱਖਾਂ ਨੇ ਵੋਟਾਂ ਪਾਈਆਂ? ਸਰ ਉਹਨੂੰ ਵੋਟਾਂ ਕਿਹਨੇ ਪਾਈਆਂ? ਸਿੱਖਾਂ ਨੇ ਪਾਈਆਂ ਕਿ ਨਹੀਂ ਪਾਈਆਂ?
ਸਿੱਖਾਂ ਦੀਆਂ ਨਹੀਂ ਹੋ ਸਕਦੀਆਂ, ਮੈਂ ਤੁਹਾਨੂੰ ਇੱਕ ਮਿੰਟ ਦੱਸਦਾ।
ਨਹੀਂ ਪਰ ਸਿੱਖਾਂ ਨੇ ਵੋਟਾਂ ਉਹਨੇ ਪਾਈਆਂ?
ਸਰਦਾਰ ਮਨਮੋਹਨ ਸਿੰਘ ਦੀ ਤੁਸੀਂ ਗੱਲ ਕੀਤੀ?
ਹਾਂ ਅੱਛਾ ਚਲੋ, ਤੁਹਾਨੂੰ ਅੱਛਾ ਮਨਮੋਹਨ ਸਿੰਘ ਤੇ ਆ ਜਾਓ, ਤੁਸੀਂ ਮਨਮੋਹਨ ਸਿੰਘ ਤੇ ਆ ਜਾਓ,
ਮਨਮੋਹਨ ਸਿੰਘ ਦੇ ਨਾਲ ਲੈਂਦੇ ਹਾਂ ਇੱਕ
ਸੈਕਿੰਡ।
ਆਪਾਂ ਸਰਦਾਰ ਮਨਮੋਹਨ ਸਿੰਘ ਦੀ ਗੱਲ ਕੀਤੀ,
ਬਿਲਕੁਲ ਠੀਕ ਹੈ,
1980 ਦੇ ਵਿੱਚ ਸਰਦਾਰ ਮਨਮੋਹਨ ਸਿੰਘ ਉਹੀ ਬੰਦਾ ਜਿਹੜਾ ਕਿ ਆਪਣੇ ਹਿੰਦੂ ਜਵਾਈ ਦੇ ਘਰ ਵੜ ਕੇ ਲੁਕਿਆ ਸੀ, ਨਹੀਂ ਤਾਂ ਹਜੂਮ ਨੇ ਉਹਦੇ ਵੀ ਨੁਕਸਾਨ ਕਰਨਾ ਸੀ। ਹਾਂ ਉਸ
ਇਹ ਕਿੱਥੋਂ ਕੱਢੀ ਤੁਸੀਂ ਗੱਲ ਵੀ ਆਪਣੇ ਹਿੰਦੂ ਜਵਾਈ ਦੇ ਘਰ ਲੁਕੇ
ਸੀ? ਨਹੀਂ ਪੁੱਛ, ਤੁਸੀਂ ਆਪਣੇ ਸਰਚ ਕਰਕੇ ਦੇਖਿਓ, ਸਰਚ ਕਰਕੇ ਦੇਖਿਓ ਤੁਸੀਂ। ਖੁਸ਼ਵੰਤ ਸਿੰਘ ਉਸ ਟਾਈਮ ਬੜਾ ਆਪਣੇ ਆਪ ਨੂੰ ਜਾਣੀ ਕਿ ਉਹ ਲਿਖਾਰੀ ਸੀ ਜਾਂ ਵਧੀਆ ਸੀ, ਬੁੱਕਾਂ ਵੀ ਲਿਖੀਆਂ ਬਹੁਤ ਖੁਸ਼ਵੰਤ ਸਿੰਘ। ਉਹ ਸਵਿਟਜ਼ਰਲੈਂਡ ਦੀ 3 ਦਿਨ ਅੰਬੈਸੀ ਦੇ ਵਿੱਚ ਵੜ ਕੇ ਬਚਿਆ ਸੀ, ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਕਾਰ ਦੇ ਉੱਤੇ ਵੀ ਪਥਰਾਓ ਹੋਇਆ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਚੀਜ਼ ਬਾਰੇ। ਤੁਸੀਂ ਮੀਡੀਆ ਚ ਆ, ਜਦੋਂ ਹਜੂਮ ਨੇ ਉਹਨਾਂ ਨੂੰ ਵੀ ਘੇਰਿਆ ਸੀ ਤਾਂ ਉਹਨਾਂ ਦੇ ਉੱਤੇ ਵੀ ਪਥਰਾਓ ਹੋ ਗਿਆ ਸੀ। ਨੰਬਰ 2 ਹੁਣ ਆ ਜੀ, ਮਨਜਿੰਦਰ ਸਿੰਘ ਸਿਰਸਾ ਉਹ ਬੰਦਾ
ਅੱਛਾ ਮਨਮੋਹਨ ਸਿੰਘ ਜੀ ਦੇ ਸਾਰਾ ਆਪਾਂ ਕਲੀਅਰ ਕਰ ਲੈਣੇ ਪਹਿਲਾਂ। ਪਹਿਲੀ ਚੀਜ਼ ਇਹ ਕਿ ਜੋ ਕੁਛ 1984 ਚ ਹੋਇਆ ਉਸ ਕਾਂਗਰਸ ਦੇ ਜਿਹੜੇ ਗੁੰਡੇ ਸੀਗੇ ਉਹਨਾਂ ਨੇ ਕੀਤਾ, ਠੀਕ ਹੈ ਨਹੀਂ। ਆਪਣੇ ਸਿੱਖ ਫਿਰ ਵੀ ਅੱਜ ਵੀ ਪੰਜਾਬ ਦੇ ਵਿੱਚ ਆਪਾਂ ਕਾਂਗਰਸ ਨੂੰ ਕਿਉਂ ਵੋਟ ਪਾਉਂਦੇ ਹਾਂ, ਸਰਕਾਰ ਬਣਾਉਣੇ ਕਿਉਂ ਬਣੇ, ਇਹਦਾ ਜਵਾਬ ਹੈ ਤੁਹਾਡੇ ਕੋਲ?
ਉਹਦੇ ਵਿੱਚ ਵੋਟਾਂ ਸ਼ਹਿਰੀ ਕਿੰਨੀਆਂ ਪੈਂਦੀਆਂ ਹੁਣ ਅੰਮ੍ਰਿਤਪਾਲ ਨੂੰ ਪਾਈਆਂ?
ਛੱਡੋ ਅੰਮ੍ਰਿਤਪਾਲ, ਮੈਂ ਤੁਹਾਨੂੰ
ਇਲੈਕਸ਼ਨ ਦੇ ਨਾਲ, ਤੁਸੀਂ ਸਿਰਸਾ ਦਾ ਇਲੈਕਸ਼ਨ ਦਾ ਕਿਹਾ,
ਸਰ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ ਨਾ, ਆਪਾਂ ਬੜਾ ਸਿੰਪਲ ਜਿਹਾ ਮੇਰਾ ਤੁਹਾਨੂੰ ਸਵਾਲ ਹੈ। ਅੱਛਾ ਚਲੋ, ਮੈਂ ਆਉਂਦੀ ਕਹਿੰਦਾ ਵੀ ਕਾਂਗਰਸ ਦੀ ਜਿਹੜੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਤੋਂ ਬਾਅਦ ਰਾਜੀਵ ਗਾਂਧੀ ਔਰ ਇਹਨਾਂ ਦੀ ਸਰਕਾਰ ਇਹ ਗੁੰਡਾ ਸਰਕਾਰ ਸੀਗੀ ਕਿ ਨਹੀਂ ਕਾਂਗਰਸ ਦੀ? ਗੁੰਡਾ ਜਿਹਨੇ ਸਿੱਖਾਂ ਦੇ ਨਾਲ ਇਹ ਕਤਲੇਆਮ ਕੀਤਾ, ਇਹ ਜਿਹੜੀ ਰਾਜੀਵ ਗਾਂਧੀ ਦੀ ਕਾਂਗਰਸ ਪਾਰਟੀ, ਸਾਰੀ ਪਾਰਟੀ ਉਸ ਵੇਲੇ ਦੀ, ਇਹ ਗੁੰਡਾ ਪਾਰਟੀ ਸੀਗੀ ਕਿ ਨਹੀਂ ਸੀਗੀ? ਸਭ ਤੋਂ ਘਟੀਆ ਪਾਰਟੀ ਸੀਗੀ ਕਿ ਨਹੀਂ ਸੀਗੀ, ਦੱਸੋ?
ਬਿਲਕੁਲ ਸੀ।
ਬੀਜੇਪੀ ਤੇ ਵੀ ਗੱਲ ਕਰ ਲੈਂਦੇ ਆ, ਪਹਿਲਾਂ ਮੇਰੀ ਗੱਲ ਤੇ ਸੁਣ ਲਓ, ਆਪਾਂ ਬੀਜੇਪੀ ਤੇ ਵੀ ਗੱਲ ਕਰ ਲੈਂਦੇ ਆ, ਪਰ ਸਭ ਤੋਂ ਵੱਡੀ ਘਟੀਆ, ਸਭ ਤੋਂ ਜ਼ਿਆਦਾ ਘਟੀਆ ਔਰ ਸਭ ਤੋਂ ਜ਼ਿਆਦਾ ਗੁੰਡਾ ਸਰਕਾਰ ਜੀ ਅੱਜ ਤੱਕ ਇੰਡੀਆ ਚ ਆਈ ਹੈ, ਇਹ ਰਾਜੀਵ ਗਾਂਧੀ ਹੋਣਾ ਦੀ ਘਟੀਆ ਗੁੰਡਾ ਸਰਕਾਰ ਸੀਗੀ, ਜਿਹਨੇ ਕਿ ਸਿੱਖਾਂ ਨੂੰ ਇਨਸਾਫ਼ ਦੇਣ ਦੀ ਬਜਾਏ ਜਿਹੜੇ ਲੋਕਾਂ ਨੇ ਇਹ ਐਸਾ ਸਿੱਖ ਕਤਲੇਆਮ ਕੀਤਾ ਉਹਨਾਂ ਨੂੰ ਇਹਨਾਂ ਨੇ ਸਜ਼ਾਵਾਂ ਤਾਂ ਨਹੀਂ ਦਿੱਤੀਆਂ, ਨਾਲ ਉਹਨਾਂ ਨੂੰ ਇਹਨਾਂ ਨੇ ਬੜੇ ਬੜੇ ਆਨਰ ਦਿੱਤੇ, ਬਚਾਇਆ ਉਹਨਾਂ ਨੂੰ, ਨਾਲ ਬੜੇ ਬੜੇ ਆਨਰ ਦਿੱਤੇ। ਸੋ ਇਹ ਤੇ ਅਸੀਂ ਚਲੋ ਤੁਸੀਂ ਵੀ ਐਗਰੀ ਕਰ ਗਏ, ਮੈਂ ਵੀ ਐਗਰੀ ਕਰ ਗਿਆ, ਦੋਨੋਂ ਇੱਕ ਗੱਲ ਤੇ ਮੰਨ ਗਏ। ਜੇ ਕੋਈ ਹੈ ਕੋਈ ਕਿੰਤੂ ਪਰੰਤੂ ਆਪਾਂ ਫੇਰ ਕਰ ਲੈਂਦੇ ਹਾਂ। ਸਭ ਤੋਂ ਜ਼ਿਆਦਾ ਜੀ ਅੱਜ ਤੱਕ ਮਤਲਬ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਘਟੀਆ, ਸਭ ਤੋਂ ਜ਼ਿਆਦਾ ਖਰਾਬ ਸਰਕਾਰ ਜੀ ਕੋ ਆਈ ਹੈ ਤੇ ਰਾਜੀਵ ਗਾਂਧੀ, ਔਰ ਇਹਨਾਂ ਤੋਂ ਬਾਅਦ ਦੇ ਜਿਹੜੇ ਲੋਕ ਸੀਗੇ ਉਹ ਕਾਂਗਰਸ ਦੇ ਲੀਡਰ ਸਾਰੇ, ਚਾਹੇ ਫਿਰ ਉਹ ਕਮਲਨਾਥ ਹੈ, ਚਾਹੇ ਉਹ ਆਪਣਾ ਜਗਦੀਸ਼ ਟਾਈਟਲਰ ਹੈ, ਚਾਹੇ ਸੱਜਣ ਕੁਮਾਰ ਹੈ, ਠੀਕ ਹੈ, ਚਲੋ ਚਲੋ ਆਪਾਂ ਇਸ ਗੱਲ ਤੇ ਅਗਰੀ ਕਰ ਗਏ, ਆਪਾਂ ਇਸ ਗੱਲ ਤੇ ਅਗਰੀ ਕਰ ਗਏ ਵੀ ਇਹ ਸਾਰੇ ਉਹ ਲੋਕ ਸੀਗੇ ਜਿਨ੍ਹਾਂ ਨੇ ਕਿ ਮੇਰੇ ਖਿਆਲ ਨਾਲ ਇੰਡੀਆ ਦੀ ਸਭ ਤੋਂ ਖਰਾਬ ਬੰਦੇ ਸੀਗੇ। ਲੇਕਿਨ ਉਸ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਵੀ ਪੰਜਾਬ ਦੇ ਵਿੱਚ ਆਹ ਹੁਣੇ ਅਸੀਂ ਕੈਪਟਨ ਸਾਹਿਬ ਦੀ ਸਰਕਾਰ ਬਣਾਈ ਹੈ, ਠੀਕ ਹੈ, ਆਹ ਹੁਣੇ ਹੀ ਕਾਂਗਰਸ ਨੂੰ ਵੋਟਾਂ ਅਸੀਂ ਦੁਬਾਰਾ ਦਿੱਤੀਆਂ, ਹੁਣ ਵੀ ਆ ਲੋਕ ਸਭਾ ਦੀਆਂ ਇਲੈਕਸ਼ਨ ਹੋਈਆਂ 2024 ਚ, ਸਭ ਤੋਂ ਜ਼ਿਆਦਾ ਵੋਟਾਂ ਕਿਹਨੂੰ ਮਿਲੀਆਂ, ਸਭ ਤੋਂ ਜ਼ਿਆਦਾ ਸੀਟਾਂ ਕਿਹਨੂੰ ਦਿੱਤੀਆਂ ਕਾਂਗਰਸ ਪਾਰਟੀ ਨੇ। ਜਦੋਂ ਕਾਂਗਰਸ ਪਾਰਟੀ ਨੇ ਏਡਾ ਵੱਡਾ ਸਾਡਾ ਕਾਨ ਕੀਤਾ, ਅੱਛਾ ਹੁਣ ਅਗਲਾ ਸਵਾਲ ਤੁਹਾਡੇ ਲਈ ਰਾਹੁਲ ਗਾਂਧੀ ਵਰਗਾ ਕਰਪਟ ਲੀਡਰ ਜਿਹਨੇ ਅੱਜ ਤੱਕ ਨੀ ਸਾਨੂੰ ਸਿੱਖਾਂ ਨੂੰ ਇਨਸਾਫ਼ ਦਿਲਵਾਇਆ, ਜਾਂ ਤੁਸੀਂ ਦੱਸ ਦਿਓ ਕਿ ਰਾਹੁਲ ਗਾਂਧੀ ਨੇ, ਹੁਣ ਦਾ ਕਰੰਟ ਲੀਡਰ ਰਾਹੁਲ ਗਾਂਧੀ ਨੇ ਕਿਹਾ ਸਾਨੂੰ ਕੋਈ ਇਨਸਾਫ਼ ਦਿਲਵਾਇਆ ਸਿੱਖਾਂ ਨੂੰ? ਇੱਕ ਤੁਸੀਂ ਦੱਸਣਾ ਕਿ ਜੀ ਆਹ ਇਨਸਾਫ਼ ਦਿਲਵਾਇਆ, ਜਿਹੜਾ 1984 ਸਾਡਾ ਸਿੱਖ ਕਤਲੇਆਮ ਜਿਹਦੀ ਤੁਸੀਂ ਗੱਲ ਕੀਤੀ ਹੁਣੇ, ਬਿਲਕੁਲ ਤੁਸੀਂ ਬੜੇ ਸਾਰੇ ਬਿਆਨ ਦਿੱਤੇ ਕਿ ਉਸ ਵੇਲੇ ਆਹ ਇੱਥੇ ਅਟੈਕ ਹੋਇਆ। ਰਾਹੁਲ ਗਾਂਧੀ ਨੇ ਕਿਹਾ ਕੋਈ ਇੱਕ ਵੀ ਸਾਨੂੰ ਇਨਸਾਫ਼ ਦਿਲਵਾਇਆ, ਜਾਂ ਕਾਂਗਰਸ ਨੇ ਇੱਕ ਮੈਨੂੰ ਨਾਮ ਦੇ ਦਿਓ ਕਿ ਇੰਨੇ ਲੋਕਾਂ ਨੇ ਕਤਲੇਆਮ ਕੀਤਾ ਜੀ, ਆਹ ਯੁਧਵੀਰ ਜੀ ਰਾਹੁਲ ਗਾਂਧੀ ਨੇ ਸਾਨੂੰ ਇਨਸਾਫ਼ ਦਿੱਤਾ, ਨਾਮ ਲਓ।
ਯੁਧਵੀਰ ਜੀ ਮੈਂ ਇਹਦੇ ਵਿੱਚ ਪੂਰੀ ਸੂਚੀ ਉਸ ਟਾਈਮ ਦੀ ਕਾਂਗਰਸ ਲੀਡਰ
ਨਹੀਂ, ਉਸ ਟਾਈਮ ਦੀ ਤਾਂ ਹੋ ਗਈ ਗੱਲ ਸਰ, ਹੋ ਗਈ। ਅੱਜ
ਮੈਂ ਬਰੀ ਕਰਦਾ ਹੀ ਨਹੀਂ,
ਕਾਂਗਰਸ ਪਾਰਟੀ ਹੈ, ਰਾਹੁਲ ਗਾਂਧੀ ਹੈ, ਕੀ ਇਹਨੂੰ ਨਿਤੀਸ਼ ਕੁਮਾਰ ਨੇ ਤਾਂ ਸਵਾਲ ਨਹੀਂ ਪੁੱਛਿਆ? ਨਿਤੀਸ਼ ਕੁਮਾਰ ਨੇ ਤਾਂ ਇੰਟਰਵਿਊ ਸਵਾਲ ਉਹ ਮੂੰਹ ਚੁੱਪ ਕਰ ਗਿਆ, ਪਤਾ ਨੀ ਪੈਸੇ ਖਾਧੇ ਸੀ ਕੀ ਖਾਧੇ ਸੀ, ਆਨ ਦੇਅਰ ਬੋਲ ਰਿਹਾ ਕੱਲ ਨੂੰ ਕੇਸ ਕਰਦੇ ਨਿਤੀਸ਼ ਕੁਮਾਰ, ਮੂੰਹ ਜਿੱਠਣਾ ਕਹਿੰਦਾ ਨਿਤੀਸ਼ ਕੁਮਾਰ ਨੇ ਤਾਂ ਨਹੀਂ ਪੁੱਛਿਆ, ਠੀਕ ਹੈ ਨੀ, ਆਪਣਾ ਰਵੀਸ਼ ਕੁਮਾਰ ਨੇ ਤੇ ਰਾਹੁਲ ਗਾਂਧੀ ਨੂੰ ਇੰਟਰਵਿਊ ਸਵਾਲ ਨਹੀਂ ਪੁੱਛਿਆ, ਪਰ ਮੈਂ ਜ਼ਰੂਰ ਪੁੱਛਾਂਗਾ, ਤੁਸੀਂ ਪੁੱਛੋਗੇ ਕਿ ਨਹੀਂ, ਇਹ ਦੱਸ ਦਿਓ ਕਿ ਰਾਹੁਲ ਗਾਂਧੀ ਦਾ ਸਵਾਲ, ਹਾਂ ਨਹੀਂ ਘਟੀਆ ਕੰਮ ਹੈ ਨਾ, ਇਹਦਾ ਘਟੀਆ ਕੰਮ ਹੈ ਨਾ ਰਾਹੁਲ ਗਾਂਧੀ ਦਾ, ਕਿ ਭਾਈ ਮੇਰੀ ਗੱਲ ਸੁਣੋ, ਇੱਕ ਵੀ ਬੰਦੇ ਨੂੰ ਤੂੰ ਕੋਈ ਸਜ਼ਾ ਦੇ ਯਾਰ, ਤੂੰ ਭਾਈ ਸਾਹਿਬ ਤੁਸੀਂ ਕਮਲਨਾਥ ਹੈ, ਸੱਜਣ ਕੁਮਾਰ ਹੈ, ਜਗਦੀਸ਼ ਟਾਈਟਲਰ ਹੈ, HKL ਭਗਤ ਹੈ, ਤੁਸੀਂ ਉਹਨਾਂ ਨੂੰ ਪਾਰਟੀ ਚੋਂ ਵੀ ਨਹੀਂ ਬਾਹਰ ਕੱਢਿਆ ਕਦੇ, ਸਜ਼ਾ ਦੇਣ ਦੀ ਤਾਂ ਦੂਰ ਦੀ ਗੱਲ ਹੈ। ਇਹ ਸਵਾਲ ਇਹ ਰਾਹੁਲ ਗਾਂਧੀ ਲਈ ਸਵਾਲ ਹੈ ਕਿ ਨਹੀਂ, ਇਹ ਰਵੀਸ਼ ਕੁਮਾਰ ਜੀ ਨੇ ਨਹੀਂ ਪੁੱਛਣਾ, ਪਰ ਆਪਾਂ ਤਾਂ ਪੁੱਛੀਏ ਨਾ ਸਵਾਲ।
ਇਹ ਸਮੁੱਚੀ ਕਾਂਗਰਸ ਲੀਡਰਸ਼ਿਪ ਲਈ ਜਿੰਨਾ ਚਿਕਰ ਇਹ ਸਿੱਖ ਹੈ ਨੇ ਜਿੰਦਾ ਨੇ, ਉਨਾ ਚਿਕਰ ਇਹ ਕਾਂਗਰਸ ਨੂੰ ਕਟਹਿਰੇ ਚ ਖੜੇ ਕਰਦੇ ਰਹਿਣਗੇ, ਭਾਵੇਂ ਇਹ
ਨਹੀਂ ਖੜੇ ਨਹੀਂ ਕਰਦੇ ਸਰ, ਇਹ ਤੁਸੀਂ ਕਹਿ ਰਹੇ ਹੋ ਉੱਥੇ ਵੋਟਾਂ ਪਾਉਂਦੇ ਨਹੀਂ, ਇਹ ਦੇਖੋ ਹੁਣ ਮੈਂ ਆ ਜਾਣਾ ਮੁੱਦੇ
ਤੇ, ਵੋਟਾਂ ਹੁਣ ਤੁਸੀਂ ਵੋਟਾਂ ਤੇ ਆਓ ਵੀ ਅੰਮ੍ਰਿਤਪਾਲ ਨੂੰ ਵੋਟਾਂ ਪਾਈਆਂ ਸਾਰੇ ਸਿੱਖਾਂ ਨੇ ਪਾਈਆਂ, ਉਹ ਕਿਸੇ ਨੇ ਗੱਲ ਨਹੀਂ ਕਰਨੀ।
ਨਹੀਂ ਅੰਮ੍ਰਿਤਪਾਲ ਤੇ ਪਈਆਂ, ਠੀਕ ਹੈ, ਉਹ ਤੇ ਅੰਮ੍ਰਿਤਪਾਲ ਨੂੰ, ਉਹ ਤੇ ਇੱਕ ਕੰਸਟੀਟਿਊਂਸੀ ਚ ਪੈ ਗਈਆਂ ਸਰ ਵੋਟਾਂ।
ਇੱਕ ਮਿੰਟ ਮੈਂ ਦੱਸਦਾ, ਇਹ ਹੁਣ ਆਪਾਂ ਕਹੀਏ ਗੋਧਰਾ ਦੇ ਵਿੱਚ 2002 ਦੇ ਮੋਦੀ ਨੂੰ ਕਨਵੈਕਟ ਕੀਤਾ
ਇਨਫੋਰਮੇਸ਼ਨ ਦੇ ਰਹੇ ਹੋ, ਮੋਦੀ ਵਾਜ਼ ਨੈਵਰ ਕਨਵਿਕਟਡ, ਇਹ ਤੁਸੀਂ ਪਤਾ ਨੀ ਕਿੱਥੋਂ ਖਬਰਾਂ ਪੜ੍ਹਦੇ ਹੋ
ਤੁਹਾਨੂੰ।
ਹੋਲਡ ਕਰੋ, ਇੱਕ ਇੱਕ ਕਰਕੇ ਹੋਲਡ ਕਰੋ, ਪਤਾ ਕੀ, ਇੱਕ ਤਾਂ ਮੈਂ ਤੁਹਾਨੂੰ ਗੱਲ ਹੋਰ ਦੱਸਾਂ, ਵਾਈਜ਼ ਮੀਡੀਆ ਦਾ 25 ਸਾਲ ਦਾ ਅਸੂਲ ਹੈ, ਇੱਥੇ ਖਬਰ ਝੂਠੀ ਨੀ ਮੈਂ ਬ੍ਰੌਡਕਾਸਟ ਹੋ ਦਿੰਦਾ, ਕਿਉਂਕਿ ਬਾਕੀ ਮੀਡੀਆ ਤੇ ਕਰੋ, ਕਿਉਂਕਿ ਬਾਕੀ ਮੀਡੀਆ ਦੇ ਪੱਤਰਕਾਰ ਤਿਆਰੀ ਕਰਕੇ ਆਉਂਦੇ ਕਿ ਨਹੀਂ ਆਉਂਦੇ ਮੈਨੂੰ ਨੀ ਪਤਾ, ਮੈਂ ਨਹੀਂ ਕਮੈਂਟ ਕਰਾਂਗਾ। ਉੱਥੇ ਕੀ ਹੈ, ਜਿੱਥੇ ਮਰਜ਼ੀ ਜਾ ਕੇ ਜਿਹੜੀ ਮਰਜ਼ੀ ਝੂਠੀ ਖਬਰ ਜਾਰੀ ਕਰ ਦਿਓ, ਸਾਹਮਣੇ ਹੋਸਟ ਬੈਠਾ ਹੁੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਆ ਕੇ ਝੂਠ। ਪਰ ਸਰ, ਪਰਮਾਤਮਾ ਦੀ ਮਿਹਰ ਦੇ ਨਾਲ, ਮੇਰੇ ਤੋਂ ਵੀ ਗਲਤੀ ਹੋ ਸਕਦੀ ਹੈ, ਪਹਿਲਾਂ ਪਰਮਾਤਮਾ ਦੀ ਮਿਹਰ ਨਾਲ, ਪਰਮਾਤਮਾ ਤੋਂ ਡਰ ਕੇ, 25 ਸਾਲ ਦਾ ਰਿਕਾਰਡ ਹੈ, ਇਹ ਤੁਹਾਡੀ ਖਬਰ ਵੈਰੀਫਾਈਡ ਨਹੀਂ ਹੈ, ਤੁਸੀਂ ਗਲਤ ਖਬਰ ਜਾਰੀ ਕਰਦੀ, ਦੋ ਖਬਰਾਂ ਗਲਤ ਜਾਰੀ ਕੀਤੀਆਂ, ਮੈਂ ਦੋਨੋਂ ਤੁਹਾਨੂੰ ਕਰੈਕਟ ਕਰਾਂਗਾ। ਮੋਦੀ ਵਾਜ਼ ਨੈਵਰ ਕਨਵਿਕਟਡ ਇਨ ਗੋਧਰਾ, ਮੈਨੂੰ ਦਿਖਾ ਦਿਓ, ਕੋਈ ਦਿਖਾ ਦਿਓ, ਕਿਤੇ ਹੈ ਕੋਈ ਤੁਹਾਡੇ ਕੋਲ ਕੋਈ ਪ੍ਰੂਫ, ਕਿੱਥੇ ਕੋਈ ਪ੍ਰੂਫ ਦਿਖਾ ਦਿਓ
ਜਿਹੜਾ ਉਸ ਟਾਈਮ ਦਾ ਡੀਜੀਪੀ ਰਮੇਸ਼ ਭੱਟ
ਸੀ? ਉਹ ਬਿਆਨ ਸਰ, ਮੇਰੀ ਗੱਲ ਸੁਣੋ, ਬਿਆਨ ਤੇ ਸਰ ਹਰੇਕ ਦਾ
ਓਪੀਨੀਅਨ ਕੁਝ ਹੈ, ਆਪਣਾ ਇੱਕ ਮਿੰਟ ਸੁਣੋ,
ਤੁਸੀਂ ਵਰਡ ਪਤਾ ਕੀ ਹੈ, ਤੁਸੀਂ ਵਰਡ ਯੂਜ਼ ਕੀਤਾ, ਸੁਣ ਲਓ ਸਰ, ਫਿਰ ਗੱਲ ਸੁਣ ਲਓ, ਤੁਸੀਂ ਵਰਡ ਯੂਜ਼ ਕੀਤਾ ਕਿ ਮੋਦੀ ਵਾਜ਼ ਕਨਵਿਕਟਡ, ਠੀਕ ਹੈ, ਗੁਜਰਾਤ ਵਿੱਚ, ਦਿਖਾ ਦਿਓ ਕਿੱਥੇ ਤੁਹਾਡੇ ਕੋਲ ਪ੍ਰੂਫ ਕਾਂਗਰਸ ਨੇ। ਹਾਂ ਹੁਣ ਸੁਣ ਲਓ, ਤੁਹਾਨੂੰ ਮੈਂ ਫਿਰ ਪਤਾ ਕੀ ਕਲੈਰਿਟੀ ਦੇ ਦਿੰਦਾ, ਇਹ ਵਾਈ ਮੀਡੀਆ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਗਾ, ਠੀਕ ਹੈ, ਤੁਹਾਨੂੰ ਪੂਰਾ ਟਾਈਮ ਆ, ਇੱਥੇ ਕਾਲਾਂ ਇੰਨੀਆਂ ਆ ਰਹੀਆਂ, ਮੈਂ ਸਭ ਨੂੰ ਰੋਕ ਦਿੱਤਾ, ਸਭ ਰੁਕਣਗੇ, ਪਹਿਲਾਂ ਤੁਹਾਡੇ ਨਾਲ ਗੱਲ ਕਲੀਅਰ ਹੋਏਗੀ, ਪਹਿਲਾਂ ਤੁਹਾਡੇ ਨਾਲ ਗੱਲ ਕਲੀਅਰ ਹੋਏਗੀ, ਹਰੇਨ ਕੁਮਾਰ ਜੀ, ਹਰਬਾਲ ਜੀ, ਸਾਰੇ ਖੜ ਜਾਓ ਸਾਰੇ ਜਣੇ, ਪਹਿਲਾਂ ਤੁਹਾਡੇ ਨਾਲ ਗੱਲ ਕਲੀਅਰ ਕਰ ਲੈਂਦੇ, ਠੀਕ ਹੈ। ਅੱਛਾ, ਹੁਣ ਤੁਸੀਂ ਕਿਹਾ ਕਿ ਹੀ ਵਾਜ਼ ਕਨਵਿਕਟਡ, ਕਾਂਗਰਸ ਨੇ ਕਾਂਗਰਸ ਨੇ ਪੂਰਾ ਜ਼ੋਰ ਲਗਾਇਆ, ਠੀਕ ਹੈ ਜੀ, ਸੈਂਟਰ ਦੀ ਸਰਕਾਰ ਉਹਨਾਂ ਕੋਲ, ਸੀਬੀਆਈ ਉਹਨਾਂ ਕੋਲ, ਇਨਕੁਆਇਰੀ ਉਹਨਾਂ ਕੋਲ, ਜੱਜ ਇਹਨਾਂ ਦੇ ਅਪੁਆਇੰਟ ਕੀਤੇ ਹੋਏ, ਸਭ ਕੁਛ ਇਹਨਾਂ ਦੇ ਸੀਗੇ ਨਾ, ਸਾਰਾ ਕੁਛ ਕਾਂਗਰਸ ਦੇ ਕੋਲ। ਆਪ ਤੇ ਇਹਨਾਂ ਨੇ 1984 ਦੇ ਵਿੱਚ ਕੋਈ ਇਨਸਾਫ਼ ਦਿੱਤਾ ਨਹੀਂ, ਸਾਰਾ ਕੁਛ ਕਾਂਗਰਸ ਦੇ ਕੰਟਰੋਲ, ਸਭ ਕੁਛ। ਲੇਕਿਨ ਸਵਾਲ ਇਹ ਉੱਠਦਾ ਹੈ ਕਿ ਜਦ ਸੀਬੀਆਈ ਇਹਨਾਂ ਕੋਲ ਸਾਰਾ ਕੁਛ, ਇਹਨਾਂ ਨੂੰ 8-8-9-9 ਘੰਟੇ ਮੋਦੀ ਹੋਣਾ ਦੀ ਇਨਕੁਆਇਰੀ ਵੀ ਕੀਤੀ, ਪਰ ਬਾਅਦ ਚ ਕੀ ਹੋਇਆ, ਬਾਅਦ ਦੇ ਵਿੱਚ ਕੀ ਹੋਇਆ, ਅਦਾਲਤ ਨੇ ਬਰੀ ਕਰ ਦਿੱਤਾ, ਹੀ ਵਾਜ਼ ਨਾਟ ਕਨਵਿਕਟਿਡ। ਹਾਂ, ਮੈਂ ਫੇਰ ਦੁਬਾਰਾ ਕਹਿ ਦਵਾਂ ਕਿ ਹੋਰ ਬਹੁਤ ਮੀਡੀਆ ਹੋਏਗਾ ਜਿਨ੍ਹਾਂ ਨੇ ਖੁਦ ਨਹੀਂ ਕੁਸ਼ਚਨ ਕਰਨਾ, ਨਹੀਂ ਕਰਨਾ, ਉਹਨਾਂ ਦੀ ਆਪਣਾ ਵੀ ਜਾਂਦੇ, ਏਦਾਂ ਦਾ ਚੱਲੀ ਜਾਂਦੇ, ਉੱਥੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਕਰ ਸਕਦੇ ਹੋ, ਠੀਕ ਹੈ ਜੀ। ਲੇਕਿਨ ਸਰ ਆਪਾਂ ਜਦ ਇੱਥੇ ਗੱਲ ਕਰ ਰਹੇ ਹਾਂ, ਆਪਾਂ ਫੈਕਟ ਦੇ ਆਧਾਰ ਤੇ ਗੱਲ ਕਰ ਰਹੇ ਹਾਂ। ਤੁਸੀਂ ਕਹਿ ਦਿੱਤਾ ਜੀ ਮੋਦੀ ਵਿੱਚ ਕਨਵਿਕਟਿਡ, 8-8-9-9 ਘੰਟੇ ਇਨਕੁਆਇਰੀ ਕੀਤੀ ਹੈ ਸੀਬੀਆਈ ਨੇ, ਸਭ ਨੇ। ਔਰ ਇੱਕ ਚੀਜ਼ ਹੋਰ ਹੈ, ਅਸੀਂ ਇਹ ਵੀ, ਹੋ ਸਕਦਾ ਜੀ ਉਦੋਂ ਬੀਜੇਪੀ ਦੀ ਸੈਂਟਰ ਦੀ ਸਰਕਾਰ ਹੁੰਦੀ ਤਾਂ ਅਸੀਂ ਕਹਿ ਦਿੰਦੇ ਕਿ ਜੀ ਉਹ ਬੀਜੇਪੀ ਦੀ ਸਰਕਾਰ ਸੀ। ਸੋਨੀਆ ਗਾਂਧੀ ਜੀ ਨੇ ਪੂਰਾ ਜ਼ੋਰ ਲਗਾਇਆ 8-8-9-9 ਘੰਟੇ ਉਹਨੂੰ ਸੀਬੀਆਈ ਦੇ ਮੋਹਰੇ ਬੁਲਾਉਣਾ, ਇਨਕੁਆਇਰੀ ਕਰਨੀ, ਸਭ ਕੁਛ ਕੀਤਾ। ਲੇਕਿਨ ਕੋਈ ਅਦਾਲਤ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਵੀ ਨਹੀਂ, ਕੋਈ ਐਸਾ ਪਰੂਫ ਉਹਦੇ ਖਿਲਾਫ਼ ਨਹੀਂ ਮਿਲਿਆ। ਹਾਂ, ਇੰਡੀਵਿਜੁਅਲ ਕੋਈ ਬਿਆਨ ਦੇ ਰਹੇ ਨੇ, ਉਹ ਤਾਂ ਫਿਰ ਕੋਈ ਵੀ ਦੇਈ ਜਾਏ, ਜੋ ਮਰਜ਼ੀ ਬਿਆਨ ਕੋਈ ਵੀ ਕਿਸੇ ਦੇ ਖਿਲਾਫ਼ ਦੇਈ ਜਾਏ। ਲੇਕਿਨ ਉੱਥੇ ਔਰ ਜਿਨ੍ਹਾਂ ਮੁਸਲਿਮ ਨੇ, ਜਿਨ੍ਹਾਂ ਮੁਸਲਿਮ ਕਮਿਊਨਿਟੀ ਦੇ ਲੀਡਰਸ ਨੇ ਉੱਥੇ ਮੋਦੀ ਸਾਹਿਬ ਨੂੰ ਬੈਨ ਕਰਾਇਆ ਯੂਐਸ ਦੇ ਵਿੱਚ, ਜਿਨ੍ਹਾਂ ਨੇ ਬੈਨ ਕਰਾਇਆ ਇੰਗਲੈਂਡ ਦੇ ਵਿੱਚ, ਠੀਕ ਨੀ, ਜਿਹੜੇ ਲੀਡਰਸ ਨੇ ਮੋਦੀ ਸਾਹਿਬ ਨੂੰ ਬੈਨ ਕਰਾਇਆ, ਉਹ ਲੀਡਰਸ ਤੇ ਅੱਜ ਮੋਦੀ ਸਾਹਿਬ ਲਈ ਇਲੈਕਸ਼ਨ ਚ ਪ੍ਰਚਾਰ ਕਰਨ ਲੱਗ ਪਏ। ਉਹ ਤਾਂ ਇੰਨੇ ਫੈਨ ਹੋ ਗਏ ਵੀ ਅਸੀਂ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਹੋਣ ਲੱਗਾ ਵੀ ਇਹ ਮੁਸਲਿਮ ਕਮਿਊਨਿਟੀ ਦਾ ਐਡਾ ਵੱਡਾ ਖੈਰ ਖਵਾਇਆ ਉਹਨਾਂ ਨੇ, ਜਿਨ੍ਹਾਂ ਨੇ ਪੈਸਾ ਲਗਾਇਆ, ਜਿਨ੍ਹਾਂ ਨੇ ਇੰਗਲੈਂਡ ਚ ਬੈਠ ਕੇ ਅਮਰੀਕਾ ਚ ਪੈਸਾ ਲਗਾਇਆ ਸਾਰਾ, ਠੀਕ ਹੈ ਨੀ, ਉਹ ਜਾ ਕੇ ਹੁਣ ਇੰਡੀਆ ਦੇ ਕੱਲੇ ਕੱਲੇ ਚੈਨਲ ਤੇ ਪ੍ਰਚਾਰ ਕਰਦੇ ਫਿਰ ਰਹੇ ਨੇ ਕਿ ਅਸੀਂ ਮੋਦੀ ਸਾਹਿਬ ਦੇ ਨਾਲ ਅਸੀਂ ਪੂਰਾ ਬਿਜ਼ਨਸ ਰਿਲੇਸ਼ਨ ਵੀ ਬਣਾਇਆ, ਇਲੈਕਸ਼ਨ ਦੇ ਵਿੱਚ ਵੀ ਅਸੀਂ ਪ੍ਰਚਾਰ ਕਰ ਰਹੇ ਹਾਂ। ਇਹ ਉਹ ਲੋਕ,
ਇੱਕ ਮਿੰਟ, ਸੋਰੀ, ਤੁਹਾਡੀ ਗੱਲ ਵਿੱਚ ਹੀ ਆ, ਆਪਾਂ ਹੁਣ ਜਿਹੜਾ ਤੁਹਾਡੇ ਆਪਣੇ ਕੰਟਰੀ ਦੇ ਲਾਗੇ ਅਫਗਾਨਿਸਤਾਨ ਦੇ ਵਿੱਚ, ਇਹੀ ਤਾਂ ਸਰਕਾਰਾਂ ਨੂੰ ਕਹਿੰਦੀਆਂ ਸੀ ਜੀ ਉਹ ਅੱਤਵਾਦੀ ਆ, ਤੇ ਹੁਣ ਉਹਨਾਂ ਨੂੰ ਮਾਨਤਾ ਦਿੱਤੀ ਆ। ਇਹ ਤੁਸੀਂ ਇਹ ਪੋਲੀਟੀਕਲ ਇਸ਼ੂ ਤੇ ਇੱਦਾਂ ਨਾ, ਇਹ ਨੀ ਆਪਾਂ ਕਰ ਸਕਦੇ। ਉਹ ਜਸਟੀਫਾਈ ਵੀ ਭਾਈ ਜੇ ਉਹ ਉਹਨਾਂ ਨੇ ਵੈਲਕਮ ਕਰ ਦਿੱਤੀ ਤਾਂ ਉਹ ਸਾਰਾ ਕੁਛ ਸ਼ੁੱਧ ਹੋ ਗਿਆ। ਇਹ ਹੁੰਦੀਆਂ ਬਿਜ਼ਨਸ ਡੀਲਾਂ, ਉਹ ਤੁਸੀਂ ਵੀ ਜਾਣਦੇ ਆ, ਅਸੀਂ ਵੀ ਜਾਣਦੇ ਆ ਵੀ ਕਿਹੜੀਆਂ ਕਿਹੜੀਆਂ ਕੇਸ ਸਾਵਨਾ ਹੁੰਦੀਆਂ, ਕਿਉਂਕਿ ਮੋਦੀ ਸਾਹਿਬ ਨੂੰ ਪਹਿਲਾਂ ਅਮਰੀਕਾ ਨੇ ਬੈਨ ਵੀ ਕਰੀ ਰੱਖਿਆ ਸੀ। ਪ੍ਰਧਾਨ ਮੰਤਰੀ ਬਣ ਤੇ ਜਿੰਨਾ ਚਿਕਰ ਉਹ ਸੂਬੇ ਦਾ ਮੁੱਖ ਮੰਤਰੀ ਰਿਹਾ ਉਹਨਾਂ ਚਿਕਰ ਉਹ ਬੈਨ ਰਿਹਾ, ਪ੍ਰਧਾਨ ਮੰਤਰੀ ਬਣ ਤੇ ਉਹ ਚਲੋ ਉਹ ਮੰਨ ਲਿਆ ਵੀ ਉਹ, ਕਿਉਂਕਿ ਇਹਨਾਂ ਦੇ ਵੀ ਆਪਣੇ ਆਪਣੇ ਕੰਟਰੀਆਂ ਦੇ ਮਫਾਦ ਨੇ, ਜਿੱਥੇ ਕਿ ਜਿਹੜਾ ਹੁਣ ਤੁਸੀਂ ਅਮਰੀਕਾ ਦਾ ਔਰ ਯੂਕਰੇਨ ਦਾ ਦੇਖ ਹੀ ਲਿਆ ਵੀ ਕੀ ਹਾਲ ਜਾਂ ਰਸ਼ੀਆ ਦੇ ਨਾਲ ਉਹ ਕੀ ਚੱਲ ਰਿਹਾ, ਇਹ ਸਾਰੇ ਆਪੋ ਆਪਣੇ ਮਫਾਦ ਹੁੰਦੇ ਨੇ। ਤੇ ਇਹਦੇ ਵਿੱਚ ਆਪਾਂ ਇਹ ਨਹੀਂ ਗੱਲ ਕਹਿ ਸਕਦੇ, ਕਾਂਗਰਸ ਨੂੰ ਬਿਲਕੁਲ ਹੀ ਨਹੀਂ ਬਰੀ ਕੀਤਾ ਜਾ ਸਕਦਾ। ਜੇ ਕਹੋ ਵੀ ਇਹ ਸਾਰੇ ਹੀ ਇਹ ਭਾਜਪਾ ਵਾਲੇ ਵੀ ਦੁੱਧ ਧੋਤੇ ਨੇ, ਇਹਨਾਂ ਨੂੰ ਵੀ ਨਹੀਂ ਬਰੀ ਇਹ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹਨਾਂ ਦਾ ਆਪਣਾ ਹੀ ਬੀਜੇਪੀ ਦਾ ਲੀਡਰ ਆਣ ਕੇ ਹਰ ਇੱਕ ਥਾਂ ਬਿਆਨ ਦਿੰਦਾ ਸਵਾਮੀ ਸੁਬਰੀਆਮਨੀਅਮ ਵੀ ਇਹ ਮੋਦੀ ਜਾਂ ਇਹਦੀ ਪਾਰਟੀ ਜਿਹੜੀ ਆ, ਕਿਉਂਕਿ ਆਪਾਂ ਮੈਂ ਪਦ ਵਿੱਚ ਰਹਿ ਨਹੀਂ, ਤੁਸੀਂ ਮੀਡੀਆ ਚ ਰਹਿ ਤੁਹਾਨੂੰ ਪਤਾ ਹੋਊ, ਪਰ ਉਹ ਇਹਨਾਂ ਦੇ ਵਿੱਚ ਇਹਨਾਂ ਦਾ ਲੀਡਰ ਆਣ ਕੇ ਕਹਿ ਰਿਹਾ ਵੀ ਇਹਨਾਂ ਨੇ ਕੀ ਕੀਤਾ ਸਭ ਕੁਛ ਪਤਾ ਆ। ਉਹ ਸਵਾਮੀ ਸੁਬਰੀਆਮਨੀਅਮ ਨੂੰ ਕਾਹਤੋਂ ਨਹੀਂ ਇਹ ਜੇਲ੍ਹ ਚ ਪਾਉਂਦੇ ਕਿ ਤੂੰ ਭਾਈ ਕੌਣ ਸਾਡੇ ਖਿਲਾਫ਼ ਬੋਲਦਾ, ਤੇਰੇ ਕੋਲ ਕੀ ਸਬੂਤ ਹੈ, ਕਿਉਂਕਿ ਉਹ ਕੁਛ ਹੈ, ਉਹ ਇਹਨਾਂ ਦਾ ਮੈਂਬਰ ਆ ਬੀਜੇਪੀ ਦਾ, ਉਹਨੂੰ ਕਾਹਤੋਂ ਨਹੀਂ ਇਹ ਜੇਲ੍ਹ ਚ ਪਾਉਂਦੇ।
ਓਕੇ, ਹੁਣ ਤੁਹਾਨੂੰ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਦੱਸ ਦਿੰਦੇ ਹਾਂ। ਤੁਸੀਂ ਕਹਿੰਦੇ ਹੋ ਕਿ ਸੁਬਰਾਮਨੀਅਮ ਸਵਾਮੀ ਨੂੰ ਕਿਉਂ ਨੀ ਜੇਲ੍ਹ ਚ ਪਾਉਂਦੇ, ਜੇਲ੍ਹ ਤਾਂ ਉਹ ਕਿਸੇ ਨੂੰ ਵੀ ਨੀ ਪਾਉਂਦੇ, ਉੱਥੇ ਕਿੰਨੇ ਜ਼ਿਆਦਾ ਜਿਹੜੇ ਲੀਡਰ ਨੇ ਉਹ ਸਰਕਾਰ ਦੇ ਖਿਲਾਫ਼ ਗੱਲ ਕਰਦੇ ਆ, ਜੇਲ੍ਹ ਤਾਂ ਉਹ ਕੱਲੇ ਸੁਬਰਾਮਨੀਅਮ ਸਵਾਮੀ ਥੋੜੀ ਹੈ, ਹੁਣ ਰਵੀਸ਼ ਕੁਮਾਰ ਸਾਹਿਬ ਰੋਜ਼ ਸਰਕਾਰ ਦੇ ਖਿਲਾਫ਼ ਗੱਲ ਕਰਦੇ ਨੇ, ਕਦੇ ਕੋਈ ਤੁਸੀਂ ਦੱਸ ਦੋ ਕੋਈ ਸੀਬੀਆਈ ਦਾ ਛਾਪਾ ਵੀ ਪਿਆ ਹੋਵੇ, ਕਦੇ ਕੋਈ ਈਡੀ ਦਾ ਛਾਪਾ ਪਿਆ ਹੋਵੇ, ਕੁਛ ਵੀ ਨਹੀਂ ਹੈ। ਰਵੀਸ਼ ਕੁਮਾਰ ਵਰਗੇ ਕਿੰਨੇ ਬੰਦੇ ਹੋਰ ਜਿਨ੍ਹਾਂ ਨੇ ਆਪਣਾ ਪੋਲੀਟੀਕਲ ਕਰੀਅਰ ਹੀ ਇਸ ਗੱਲ ਤੇ ਬਣਾਇਆ ਕਿ ਮੋਦੀ ਹੋਣਾ ਦੇ ਖਿਲਾਫ਼ ਜਾਂ ਇੰਡੀਆ ਦੇ ਖਿਲਾਫ਼ ਜਾਂ ਸਰਕਾਰ ਦੇ ਖਿਲਾਫ਼ ਰੋਜ਼ ਗੱਲ ਕਰਨੀ ਹੈ। ਉਹਨਾਂ ਨੇ ਰਾਹੁਲ ਗਾਂਧੀ ਨੂੰ ਇਹ ਸਵਾਲ ਨਹੀਂ ਪੁੱਛਿਆ, ਇੰਟਰਵਿਊ ਸੀਗਾ, ਇੰਟਰਵਿਊ ਦਾ ਦੁਬਾਰਾ ਕੱਢ ਲਓ, ਮੈਂ ਤਾਂ ਬੜੀ ਵਾਰ ਚੈਨਲ ਵਾਈ ਤੇ ਚਲਾਇਆ, ਤੁਸੀਂ ਰਵੀਸ਼ ਕੁਮਾਰ ਦਾ ਇੰਟਰਵਿਊ ਦੁਬਾਰਾ ਕੱਢ ਲਓ। ਉਹਨਾਂ ਨੇ 1984 ਤੇ ਉਹਨਾਂ ਨੂੰ ਸਵਾਲ ਨਹੀਂ ਪੁੱਛਣਾ ਕਾਂਗਰਸ ਤੇ, ਰਵੀਸ਼ ਕੁਮਾਰ ਨੇ ਨਹੀਂ ਪੁੱਛਣਾ, ਕਿਸੇ ਨੇ ਨਹੀਂ ਪੁੱਛਣਾ, ਕਿਸੇ ਨਹੀਂ ਪੁੱਛਣਾ ਉਹਨਾਂ ਨੇ। ਲੇਕਿਨ ਮੋਦੀ
ਗੱਲ ਤਾਂ ਸੁਣ ਲਓ, ਗੱਲ ਤਾਂ 15 ਲੱਖ ਦਾ ਕੁਐਸਚਨ ਪੁੱਛਦਾ ਕੋਈ,
ਤਾਂ ਮੈਂ ਤੁਹਾਡੀ ਗੱਲ
15 ਲੱਖ ਉਹ ਕਿੱਥੇ ਗਿਆ ਮੋਦੀ ਉਹਨਾਂ ਦਾ, ਤੇ ਆਪਣੇ ਅੰਨਾ ਹਜ਼ਾਰੇ ਜਿਹੜੇ ਕਹਿੰਦੇ ਸੀਗੇ ਅਨਸ਼ਨ ਕੀਤਾ, ਨਹੀਂ ਅੰਨਾ ਹਜ਼ਾਰੇ ਜਿਹੜਾ ਅਨਸ਼ਨ ਕੀਤਾ, ਹੁਣ ਇਸ ਕਰਕੇ ਚੁੱਪ ਕਰਕੇ ਬਹਿ ਗਿਆ ਵੀ ਅੱਛੇ ਦਿਨ ਆ ਗਏ ਸਾਰੇ।
ਮੈਂ ਦੋਨੋਂ ਗੱਲਾਂ ਦਾ ਬਾਰੀ ਬਾਰੀ ਜਵਾਬ ਦਿੰਦਾ, ਠੀਕ ਹੈ। ਪਹਿਲੀ ਚੀਜ਼ ਤਾਂ, ਕਿਉਂਕਿ ਤੁਸੀਂ ਜੇਲ੍ਹ ਚ ਭੇਜਣ ਦੀ ਗੱਲ ਕੀਤੀ ਨਾ, ਉਹ ਵੀ ਚੀਜ਼ ਅੱਜ ਅਸੀਂ ਕਲੀਅਰ ਕਰ ਦਈਏ, ਕਿਉਂਕਿ ਇੰਡੀਆ ਦੇ ਵਿੱਚ ਅਸੀਂ ਕਹਿ ਦਿੰਦੇ ਜੀ ਮੀਡੀਆ ਸਾਰਾ ਖਰੀਦ ਲਿਆ, ਮੀਡੀਆ ਇੱਦਾਂ ਹੋ ਗਿਆ, ਪਹਿਲਾਂ ਉਹ ਗੱਲ ਵੀ ਕਲੀਅਰ ਕਰ ਦਈਏ। ਹਰ ਚੈਨਲ ਤੇ ਜਾ ਕੇ ਉਹ ਸਵਾਲ ਪੁੱਛਦਾ। ਆਸ਼ੂਤੋਸ਼ ਨੇ ਤਕਰੀਬਨ 20 ਔਰ ਮੈਂ ਆਸ਼ੂਤੋਸ਼ ਦੀ ਬਾਈ ਦੇ ਵੇ ਮੈਂ ਦੱਸ ਦਵਾਂ, ਉਹ ਮੈਨੂੰ ਪਤਾ ਹੈ ਕਿ ਮੋਦੀ ਸਾਹਿਬ ਦੇ ਖਿਲਾਫ਼ ਹੈ, ਠੀਕ ਹੈ ਨਹੀਂ, ਬਟ ਮੈਂ ਆਸ਼ੂਤੋਸ਼ ਦੀ ਬਹੁਤ ਰਿਸਪੈਕਟ ਕਰਦਾ, ਬਹੁਤ ਜ਼ਿਆਦਾ ਕਮਾਲ ਦਾ ਇਨਸਾਨ ਹੈ ਉਹ, ਚਾਹੇ ਉਹ ਰੋਜ਼ ਮੋਦੀ ਸਾਹਿਬ ਨੂੰ ਉਲਟਾ ਸਿੱਧਾ ਬੋਲਦਾ, ਲੇਕਿਨ ਮੈਂ ਫੇਰ ਦੁਬਾਰਾ ਕਹਿ ਰਿਹਾ, ਆਉਂਦੀ ਕਹਿ ਰਿਹਾ, ਤੂੰ ਕਮਾਲ ਦਾ ਇਨਸਾਨ, ਹਰੇਕ ਨੂੰ ਹੱਕ ਹੈ ਔਰ ਹੋਣਾ ਵੀ ਇੱਦਾਂ ਹੀ ਚਾਹੀਦਾ, ਕਿਉਂ ਭਾਈ ਜਿਹੜਾ ਬਲਕਿ ਇਹਦੇ ਉਲਟ ਜੇ ਕੱਲ ਨੂੰ ਰਵੀਸ਼ ਕੁਮਾਰ ਨੂੰ ਜਾਂ ਆਸ਼ੂਤੋਸ਼ ਨੂੰ ਜਾਂ ਜਿੰਨੇ ਵੀ ਹੋਰ 30-40 ਪੱਤਰਕਾਰ ਨੇ, ਆਸ਼ੂਤੋਸ਼ ਸਾਹਿਬ ਨੇ ਤਾਂ ਇੱਕ ਟੀਮ ਗਠਿਤ ਕਰ ਲਈ ਹੈ, ਉਹ ਤਾਂ ਹੁਣ 40-50 ਤਾਂ ਉਹਨਾਂ ਕੋਲ ਹੀ ਇਕੱਲਿਆਂ ਕੋਲ ਪੱਤਰਕਾਰ ਨੇ, 40-50 ਪੱਤਰਕਾਰ ਤੇ ਆਸ਼ੂਤੋਸ਼ ਉਹਨਾਂ ਕੋਲ ਹੀ ਹੈਗੇ ਨੇ ਇਸ ਵੇਲੇ, ਜਿਹੜੇ ਰੋਜ਼ ਮੋਦੀ ਸਾਹਿਬ ਨੂੰ ਉਲਟਾ ਸਿੱਧਾ ਬੋਲਦੇ ਨੇ, ਵਿਚ ਇਜ਼ ਓਕੇ। ਜੇ ਕੱਲ ਨੂੰ ਇਹੀ ਜੇ ਇੰਡੀਆ ਦੀ ਪਾਵਰ ਇਹਦੇ ਚ ਹੈ, ਜੇ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਇਹ ਖਰਾਬ ਕਰਨਗੇ ਵੀ ਹਾਂਜੀ ਕੱਲ ਨੂੰ ਰਵੀਸ਼ ਕੁਮਾਰ, ਆਸ਼ੂਤੋਸ਼ ਜਾਂ ਇਹਦੇ ਨਾਲ ਦੇ ਕੋਈ ਵੀ ਬੰਦੇ ਜਿਹੜੇ ਹੈਗੇ ਨੇ, ਠੀਕ ਹੈ ਨੀ, ਆਪਣੇ ਉਹ ਮੇਰਾ ਸਕੂਲ ਚ ਜੂਨੀਅਰ, ਉਹਨੇ ਜਰਨਲਿਜ਼ਮ ਦੀ ਡਿਗਰੀ ਵੀ ਕੀਤੀ ਹੋਈ ਹੈ, ਉਹਦੇ ਆਪਣੇ ਮਾਮਾ ਹੈਗੇ ਨੇ ਆਪਣੇ ਸ਼ਰਮਾ ਸਾਹਿਬ ਜਿਹੜੇ ਹਿੰਦੁਸਤਾਨ ਟਾਈਮਸ ਲਿਖਦੇ ਸੀ, ਸੋਰੀ ਮੈਂ ਨਾਮ ਸਕਿਪ ਕਰ ਰਿਹਾ ਉਹਨਾਂ ਦਾ, ਮੇਰੇ ਨਵੀਨ ਸ਼ਰਮਾ ਮੇਰਾ ਜੂਨੀਅਰ, ਮੇਰੇ ਕਈ ਵਾਰ ਉਹਨਾਂ ਗੱਲ ਵੀ ਹੁੰਦੀ ਹੈ, ਉਹਦੇ ਮਾਮਾ ਜੀ ਬਹੁਤ ਮਸ਼ਹੂਰ ਨੇ, ਉਹ ਵੀ ਰੋਜ਼ ਸ਼ਰਮਾ ਸਾਹਿਬ ਵੀ ਰੋਜ਼ ਉਹਨਾਂ ਨੇ ਮੋਦੀ ਸਾਹਿਬ ਦੇ ਖਿਲਾਫ਼ ਗੱਲ ਕਰਨੀ ਹੈ। ਐਸੇ ਕਿੰਨੇ ਪੱਤਰਕਾਰ ਨੇ ਦਿੱਲੀ ਚ
ਬੈਠੇ,
ਕਰੋੜਾਂ ਰੁਪਇਆ ਉਹਨਾਂ ਨੇ ਬਣਾਇਆ ਦਿੱਲੀ ਚ ਬੈਠੇ ਨੇ, ਵਧੀਆ ਪੈਸਾ ਬਣਾਇਆ, ਵਧੀਆ ਕੰਮ ਕਰ ਰਹੇ ਨੇ ਉਹ, ਤੇ ਰੋਜ਼ ਉਹਨਾਂ ਨੇ ਕਰਨਾ, ਲੇਕਿਨ ਉੱਥੇ ਕੋਈ ਉਹਨਾਂ ਦੇ ED ਦਾ ਛਾਪਾ, ਕੋਈ CBI ਦਾ ਛਾਪਾ, ਕੋਈ ਉਹਨਾਂ ਨੂੰ ਕੋਈ ਫੜ ਕੇ ਕੋਈ ਜੇਲ ਚ ਨਹੀਂ ਪਾਉਂਦਾ, ਠੀਕ ਹੈ, ਉਹ ਕਰਦੇ ਨੇ ਸਾਰਾ, ਔਰ ਹੋਣਾ ਵੀ ਇੱਦਾਂ ਹੀ ਚਾਹੀਦਾ, ਹੋਣਾ ਵੀ ਇੱਦਾਂ ਚਾਹੀਦਾ। ਹਾਂ, ਇੰਡੀਆ ਦਾ ਇੱਕ ਸੈਕਸ਼ਨ ਆਫ ਮੀਡੀਆ ਰੋਜ਼ ਮੋਦੀ ਸਾਹਿਬ ਦੇ ਗੁਣਗਾਨ ਵੀ ਕਰਨ ਲੱਗਾ ਹੋਇਆ, ਇਹ ਵੀ ਗੱਲ ਦਾ ਜ਼ਿਕਰ ਕਰਨੀ ਜ਼ਰੂਰੀ ਹੈ, ਇੱਕ ਸੈਕਸ਼ਨ ਆਫ ਮੀਡੀਆ ਰੋਜ਼ ਮੋਦੀ ਸਾਹਿਬ ਦੇ ਗੁਣਗਾਨ ਵੀ ਕਰੀ ਜਾਣੇ ਉਹਨਾਂ ਨੇ ਸਵਾਲ, ਤੁਹਾਡੀ ਗੱਲ ਵੀ ਪੂਰੀ ਕਰ ਦੇਣਾ ਕਿ ਯੈਸ ਉਹਨਾਂ ਨੇ ਮੋਦੀ ਸਾਹਿਬ ਨੂੰ ਸਵਾਲ ਵੀ ਪੁੱਛਣਾ ਤੇ ਗੁਣਗਾਨ ਵੀ ਕਰੀ ਜਾਣਾ, ਠੀਕ ਨੇ। ਲੇਕਿਨ ਇੱਕ ਸੈਕਸ਼ਨ ਆਫ ਮੀਡੀਆ ਔਰ ਬੜੇ ਬੜੇ ਪੱਤਰਕਾਰ ਨੇ, ਰਾਜਦੀਪ ਸਰਦੇਸਾਈ ਤੋਂ ਲੈ ਕੇ ਬੜੇ ਬੜੇ ਪੱਤਰਕਾਰ, ਨਾਮੀ ਗ੍ਰਾਮੀ ਪੱਤਰਕਾਰ, ਠੀਕ ਹੈ ਨੀ, ਨਾਮੀ ਗ੍ਰਾਮੀ ਪੱਤਰਕਾਰ, ਉਹਨਾਂ ਨੇ ਰੋਜ਼ ਮੋਦੀ ਸਾਹਿਬ ਤੇ ਹਰ ਰੋਜ਼, ਮਤਲਬ ਈਵਨ ਕਈ ਵਾਰ ਮੈਂ ਵੀ ਦੇਖਦਾ ਕੋਈ ਚੰਗਾ ਕੰਮ ਵੀ ਇੰਡੀਆ ਨੇ ਕਰ ਦਿੱਤਾ ਨਾ, ਉਹਨਾਂ ਨੇ ਨਹੀਂ ਇੰਡੀਆ ਤੇ ਕੁਛ ਨੀ ਕਰਨਾ, ਕੋਈ ਚੰਗਾ ਕੰਮ ਵੀ ਕਰ ਲਓ, ਠੀਕ ਹੈ ਨੀ, ਰੋਜ਼ ਉਹ ਜੀ ਸਾਡੇ ਕੋਈ ਦੋਸਤ ਨੀ ਰਹੇ, ਪਿੱਟ ਗਿਆ ਇੰਡੀਆ, ਠੀਕ ਹੈ, ਓਪਰੇਸ਼ਨ ਸਿੰਦੂਰ ਤੇ ਵੀ, ਈਵਨ ਫੌਜੀਆਂ ਨੂੰ ਵੀ ਨੀ ਉਹਨਾਂ ਨੇ ਬਖਸ਼ਣਾ, ਓਪਰੇਸ਼ਨ ਸਿੰਦੂਰ ਤੇ ਵੀ, ਉਹ ਜੀ ਦੱਸਿਆ ਹੀ ਨੀ ਕੁਛ, ਹਮੇ ਪਤਾ ਨੀ ਲਗਾ, ਹਮੇ ਐਸਾ ਨੀ ਹੁਆ, ਰੋਜ਼ ਦਿੱਲੀ ਬੈਠ ਕੇ। ਲੇਕਿਨ ਮੈਂ ਕਹਿੰਦਾ ਚੰਗੀ ਗੱਲ ਹੈ, ਜੇ ਉਹਨਾਂ ਨੂੰ ਇਹ ਛਾਪੇ ਮਾਰਦੇ, ਜੇ ਉਹਨਾਂ ਨੂੰ ਇਹ ਜੇਲ ਚ ਭੇਜਦੇ, ਅਸੀਂ ਵੀ ਇੱਥੇ ਆਵਾਜ਼ ਥੋੜੀ ਸੀ, ਅਸੀਂ ਕਹਿੰਦਾ ਨਹੀਂ, ਉਹ ਚਾਹੇ ਉਹਨਾਂ ਨਾਲ ਤੁਸੀਂ ਐਗਰੀ ਕਰੋ ਡਿਸਐਗਰੀ ਕਰੋ, ਠੀਕ ਹੈ ਨਹੀਂ, ਕੋਈ ਰਵੀਸ਼ ਕੁਮਾਰ ਉਹਨਾਂ ਦੇ ਛਾਪਾ ਪੈ ਜਾਵੇ, ਰਾਜਦੀਪ ਸਰਦੇਸਾਈ ਦੇ, ਆਸ਼ੂਤੋਸ਼, ਅੱਛਾ ਇਹਨਾਂ ਤੋਂ ਮੈਨੂੰ ਰਾਜਦੀਪ ਸਰਦੇਸਾਈ ਉਹਦੇ ਕੋਲੋਂ ਗਲਤੀ ਹੋਈ ਸੀ ਕਦੋਂ, ਔਰ ਉਹਨੇ ਮਾਫ਼ੀ ਮੰਗੀ ਸੀ ਰਾਜਦੀਪ ਸਰਦੇਸਾਈ ਨੇ ਜਦੋਂ ਟਰੈਕਟਰ ਪਲਟ ਗਿਆ ਸੀਗਾ ਨਾ, ਤੇ ਉਹਨਾਂ ਨੇ ਰਾਜਦੀਪ ਸਰਦੇਸਾਈ ਨੇ ਫਟਾਫਟ ਕਹਿ ਦਿੱਤਾ, ਉਹ ਜੀ ਪੁਲਿਸ ਨੇ ਕਰ ਦਿੱਤਾ, ਉਹ ਬਾਅਦ ਚ ਪਤਾ ਲੱਗਾ ਇਨਕੁਆਇਰੀ ਕਿ ਨਹੀਂ ਜੀ ਨਹੀਂ, ਉਹ ਟਰੈਕਟਰ ਉਹਨੇ ਆਪ ਹੀ ਖੁਦ ਹੀ ਨਵਪ੍ਰੀਤ ਸਿੰਘ ਨੇ ਉਹ ਆਪ ਹੀ ਟਰੈਕਟਰ ਉੱਤ ਗਿਆ ਸੀ ਜਦੋਂ ਫਾਰਮਰ ਪ੍ਰੋਟੈਸਟ ਵੇਲੇ, ਫਿਰ ਮਾਫ਼ੀ ਮੰਗੀ ਰਾਜਦੀਪ
ਸਰ, ਗੋਲੀ ਬੱਜੀ ਸੀਗੀ,
ਉਹ ਨਹੀਂ ਗੋਲੀ ਬੱਜੀ ਸਰ, ਉਹ ਸਰ ਕਿੱਥੇ ਗੋਲੀ
ਬੱਜੀ ਦਿਖਾ ਦਿਓ ਜੀ, ਕੋਈ ਇਹੋ ਜਿਹਾ ਟਰੈਕਟਰ ਨਹੀਂ ਪਲਟਿਆ ਸੀਗਾ, ਸ਼ਰਿਆਮ ਉਹ ਪਟਾ ਕੇ ਜਦੋਂ ਮਾਰ ਰਿਹਾ ਸੀ, ਇਹ ਵੀਡੀਓ ਆ ਗਈਆਂ ਜਦੋਂ ਪਟਾ ਪੁਲਿਸ ਉਹ,
ਅੱਛਾ ਉਹ ਕਿੱਥੇ ਸਰ, ਫੇਰ ਤੁਸੀਂ ਉਹੀ ਗੱਲ ਕਰ ਰਹੇ ਹੈਗੇ ਹੋ, ਫਿਰ ਤੁਸੀਂ ਉਹੀ ਗੱਲ ਕਰ ਰਹੇ ਹੋ,
ਇੱਕ ਮਿੰਟ ਤੁਹਾਡੀ ਹੁਣ ਮੇਰੀ ਮੈਂ ਕਰਦਾ, ਤੁਹਾਡਾ ਮੈਂ ਸਮਾਂ ਨਹੀਂ ਲੈਣਾ
ਚਾਹੁੰਦਾ,
ਨਹੀਂ ਕਿਉਂਕਿ ਮੈਂ ਪਿੱਛੇ ਕਾਲਰ ਵੇਟ ਕਰਦੇ, ਮੈਂ ਕੋਈ ਜ਼ਿਆਦਾ ਨੂੰ ਹੋਲਡ ਨਹੀਂ ਕਰਨਾ ਚਾਹੁੰਦਾ, ਤੁਸੀਂ ਕਹੋ ਵੀ ਕਾਂਗਰਸ ਨੂੰ ਪੰਜਾਬ ਦੇ ਵਿੱਚੋਂ ਵੋਟਾਂ ਪਈਆਂ, ਹਾਂ ਠੀਕ ਪਈਆਂ ਹੋਣਗੀਆਂ, ਪਾਈਆਂ ਜਿਹਨਾਂ ਨੇ ਪਾਈਆਂ ਉਹ ਵੱਖਰੀ ਗੱਲ ਆ, ਠੀਕ ਆ, ਜੇ ਤੁਸੀਂ ਕਹੀਏ ਵੀ ਪੰਜਾਬ ਦੇ ਵਿੱਚ ਇਹ ਚੀਜ਼ ਤੇ ਵੋਟਾਂ ਪਈਆਂ, ਹੁਣ ਮੈਨੂੰ ਇਹ ਚੀਜ਼ ਦਾ ਹਿਸਟਰੀ ਚ ਪਿੱਛੇ ਜਾਣਾ ਪਊਗਾ ਤੁਹਾਨੂੰ ਇਹ ਰਿਮਾਇੰਡ ਕਰਾਉਣ ਲਈ ਵੀ ਜਿਹੜੇ ਉਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਜਦੋਂ ਜੰਜੂ ਲੈਂਦੇ ਸੀ ਉਹ ਹਿੰਦੂਆਂ ਦੇ ਲੈਂਦੇ ਸੀ, ਔਰ ਜਿਹੜੇ ਹਿੰਦੂ ਉਸ ਟਾਈਮ ਦੇ ਜਿਹੜੇ ਪਹਾੜੀ ਰਾਜੇ ਸੀਗੇ ਉਹ ਕਿੰਨੇ ਉਦੋਂ ਜਾਂ ਆਪਣੇ ਔਰੰਗਜ਼ੇਬ ਨਾਲ ਰਲੇ ਸੀਗੇ, ਸਭ ਤੋਂ ਵੱਧ ਜੇ 14-14 ਜੰਗਾਂ ਲੜੀਆਂ ਉਹਦੇ ਵਿੱਚੋਂ ਜਿਹੜੇ 50% ਰਾਜੇ ਸੀ ਹਿੰਦੂ ਰਾਜੇ ਸੀਗੇ, ਉਹ ਜਿਹੜੇ ਭੀਮ ਚੰਦ ਅਰਗੇ, ਉਹਦਾ ਪਿਓ ਤਾਰਾ, ਉਹਦਾ ਬਾਬਾ ਤਾਰਾ ਚੰਦ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਾਇਆ ਸੀਗਾ, ਭੀਮ ਚੰਦ ਦਾ ਬਾਬਾ ਸੀ ਤਾਰਾ ਚੰਦ, ਜਿਹੜਾ ਮਹਾਰਾਜ ਨੇ ਉਦੋਂ ਉੱਚੇ ਮਹਾਰਾਜ ਨੂੰ ਪਤਾ ਹੁੰਦਾ ਵੀ ਇਹਨੇ ਗਾਂ ਮੇਰੇ ਪੋਤੇ ਨੂੰ ਤੰਗੀ ਦੇਣੀ ਤਾਂ ਮਹਾਰਾਜ ਉਹਨੂੰ ਕਾਹਤੋਂ ਰਿਹਾ ਕਰਾਉਂਦੇ, ਇਹ ਨਹੀਂ ਗੱਲ ਹੁੰਦੀ ਵੀ ਭਾਈ ਇਹ ਉਹ ਵੋਟਾਂ ਨੇ ਏਦਾਂ ਜਿਤਾਤਾ, ਵੋਟਾਂ ਨੇ ਏਦਾਂ ਜਿਤਾਤਾ। ਅਕਬਰ ਦੀ ਜਿਹੜੀ ਮੇਨ ਮਹਾਰਾਣੀ ਜੋਧਾ ਬਾਈ ਸੀ ਉਹ ਰਾਜਾ ਮਾਨ ਸਿੰਘ ਦੀ ਸੀਗੀ ਕਿ ਨਹੀਂ,
ਤੁਸੀਂ ਬਿਆਨ ਇੰਨੇ ਮੈਂ ਨਵਰੀਤ ਸਿੰਘ ਤੇ ਹਜ਼ਾਰਾਂ ਫਾਰਮਰ ਪ੍ਰੋਟੈਸਟ ਵਾਲੇ ਤੇ ਆਣਾ ਨਵਰੀਤ ਸਿੰਘ, ਉਹ ਵੀ ਗੱਲ ਪਹਿਲਾਂ ਮੈਂ ਤੁਹਾਨੂੰ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਲੀਅਰ ਕੀਤੀ, ਫਿਰ ਤੁਸੀਂ ਕਹਿਤਾ ਜੀ ਮੋਦੀ ਕਨਵਿਕਟਡ ਹੈ, ਉਹ ਵੀ ਮੈਂ ਤੁਹਾਨੂੰ ਗੱਲ ਕਲੀਅਰ ਕੀਤੀ ਵੀ ਐਸੀ ਨਹੀਂ ਆ। ਤੀਜਾ ਤੁਸੀਂ ਨਵਰੀਤ ਦਾ, ਚੌਥਾ ਤੁਸੀਂ ਕਹਿਤਾ ਜਿਹੜੀ ਜੰਗਾਂ ਲੜੀਆਂ ਹੈਗੀਆਂ ਉਹ ਤੁਸੀਂ 50% ਖਾਤੇ ਪਾ ਦਿੱਤੀਆਂ ਹਿੰਦੂ ਰਾਜ ਦੇ। ਅੱਛਾ ਮੈਂ ਤੁਹਾਨੂੰ ਸਰ ਉਹ ਸਰ ਹਿਸਟਰੀ ਕੱਢਣ ਲੱਗਾ, ਹੁਣੇ ਹਿਸਟਰੀ ਕੱਢ ਦਿੰਦਾ। ਅੱਛਾ ਹੁਣ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਸਵਾਲ ਪੁੱਛਦਾ, ਬਹੁਤ ਸਿੰਪਲ ਜਿਹਾ ਸਵਾਲ, ਠੀਕ ਹੈ, ਕਿ ਸਿੱਖਾਂ ਨੇ ਮੁਗਲਾਂ ਦੇ ਨਾਲ ਕਿਹੜੀ ਕਿਹੜੀ ਸੈਂਚੁਰੀ ਚ ਜੰਗਾਂ ਲੜੀਆਂ, ਕਿਹੜੀ ਕਿਹੜੀ ਸੈਂਚੁਰੀ ਚ ਸਿੱਖਾਂ ਨੇ ਮੁਗਲਾਂ ਦੇ ਨਾਲ ਕਿਹੜੀ ਕਿਹੜੀ ਸੈਂਚੁਰੀ ਚ ਜੰਗਾਂ ਲੜੀਆਂ, ਉਹਦਾ ਤੁਹਾਨੂੰ ਆਈਡੀਆ। ਜੰਗ ਤੁਸੀਂ ਸਿਰਫ ਸੈਂਚੁਰੀ ਦੱਸਣੀਆਂ ਵੀ ਆਹ ਸੈਂਚੁਰੀ, ਬਾਕੀ ਮੈਂ ਬਾਅਦ ਚ ਗੱਲ ਕਰਾਂਗਾ। ਹਾਂਜੀ ਕਿਹੜੀ ਕਿਹੜੀ ਸੈਂਚੁਰੀ?
ਮੈਂ ਤਾਂ ਦੱਸਦਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਲੜੀਆਂ।
ਸਰ ਮੈਂ ਸੈਂਚੁਰੀ ਚ ਪੁੱਛਿਆ, ਫਿਰ ਆਪਾਂ 4 ਲੜੀਆਂ 6 ਲੜੀਆਂ ਉਹਦੀ ਗਿਣਤੀ ਵੀ ਕਰਾਂਗੇ।
ਦੇ ਵਿੱਚ 17ਵੀਂ ਸਦੀ ਦੇ ਵਿੱਚ, 18ਵੀਂ ਸਦੀ ਦੇ ਵਿੱਚ, 20ਵੀਂ ਸਦੀ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ।
ਨਹੀਂ ਮੈਂ ਮੁਗਲ ਦੇ ਖਿਲਾਫ ਅਜੇ ਪੁੱਛ ਰਿਹਾ, ਸਿਰਫ ਮੁਗਲ ਦੇ ਖਿਲਾਫ, 17ਵੀਂ ਸਦੀ, ਠੀਕ ਹੈ,
ਮੁਗਲਾਂ ਦੇ
ਖਿਲਾਫ ਕਿਹੜੀਆਂ ਕਿਹੜੀਆਂ? ਕੱਲੀ 17ਵੀਂ ਚ ਲੜੀਆਂ, 18ਵੀਂ ਚ ਲੜੀ ਕੋਈ?
18ਵੀਂ ਚ ਵੀ ਹਜੇ ਚੱਲ ਗਿਆ, 18ਵੀਂ ਚ ਵੀ ਚੱਲ ਗਿਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ।
ਠੀਕ ਹੈ, ਆ ਗਿਆ ਸਰ, ਆ ਗਿਆ ਜਵਾਬ ਆਪਾਂ। ਹੁਣ ਤੁਸੀਂ 4 ਤੇ ਤੁਸੀਂ 4 ਗਣਾਈਆਂ, ਹਾਂਜੀ ਗਣਾ ਦਿਓ ਬਾਰੀ ਬਾਰੀ, ਕੋਈ ਤੁਹਾਨੂੰ ਯਾਦ ਹੋਵੇ ਕਿਹੜੀਆਂ ਕਿਹੜੀਆਂ ਜੰਗਾਂ ਹੋਈਆਂ ਮੁਗਲਾਂ ਦੇ ਖਿਲਾਫ।
ਮੁਗਲਾਂ ਦੇ ਖਿਲਾਫ ਜਿਹੜੀਆਂ, ਜੇ ਮੈਂ ਤੁਹਾਨੂੰ ਟਾਈਮ ਤੋਂ ਦੱਸਾਂ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ 1716 ਜਦੋਂ ਬਾਬਾ ਬੰਦਾ ਸਿੰਘ ਬਹਾਦਰ ਅਰੈਸਟ ਹੁੰਦਾ, ਉਥੋਂ ਲੈ ਕੇ ਇਹ ਸਾਰਾ ਮਹਾਰਾਜਾ ਰਣਜੀਤ ਸਿੰਘ ਦੇ ਬਾਬੇ ਚੜ੍ਹਤ ਸਿੰਘ ਤੱਕ, ਇਹ ਸਾਰੀਆਂ ਮੁਗਲ ਕਾਲ 1780 ਦੇ ਤੱਕ ਦਾ।
ਅੱਛਾ ਬਿਲਕੁਲ, ਤੁਸੀਂ ਬਹੁਤ, ਮੈਂ ਇੱਕ ਗੱਲ ਤੁਹਾਨੂੰ ਪਹਿਲਾਂ ਐਪਰੀਸ਼ੀਏਟ ਕਰਦਾ ਵੀ ਪਹਿਲੇ 4-5 ਪੁਆਇੰਟਸ ਜਿਹੜੀ ਤੁਹਾਡੇ ਕਰੰਟ ਨਿਊਜ਼ ਦੇ ਬਾਰੇ ਜਿਹੜੇ ਸਿਲਸਿਲੇ ਨਾਲ, ਮੈਂ ਬਹੁਤ ਰਿਸਪੈਕਟਫੁਲੀ ਡਿਸਐਗਰੀ ਕਰਦਾ, ਲੇਕਿਨ ਹਿਸਟਰੀ ਦੇ ਬਾਰੇ ਤੁਸੀਂ ਇੱਕ ਪੁਆਇੰਟ ਨਾਲ ਮੈਂ ਰਿਸਪੈਕਟਫੁਲੀ ਡਿਸਐਗਰੀ ਕਰਾਂਗਾ, ਜਿਹੜੇ ਤੁਸੀਂ ਕਿਹਾ ਕਿ ਜੀ ਹਿੰਦੂ ਰਾਜਿਆਂ ਨਾਲ ਲੜੀ ਉਹਨਾਂ ਨੇ ਜ਼ਿਆਦਾ ਜੰਗਾਂ, ਲੇਕਿਨ ਬਾਕੀ ਜਿਹੜਾ ਤੁਸੀਂ 17ਵੀਂ ਔਰ 18ਵੀਂ ਸੈਂਚੁਰੀ ਦੀ, ਇਹ ਬਿਲਕੁਲ ਠੀਕ ਹੈ, ਤੁਸੀਂ ਸੰਨ ਵੀ ਜਿਹੜੇ ਗਾ ਤੇ। ਹੁਣ ਸਰ ਆਪਾਂ ਗੱਲ ਕਰ ਲੈਂਦੇ ਵੀ ਜੰਗਾਂ ਦੀ ਆਪਾਂ ਸ਼ੁਰੂ ਕਰ ਲੈਂਦੇ, ਤੁਸੀਂ ਰੋਹਿਲਾ ਦੀ, ਸੰਗਰਾਲਾ ਦੀ, ਜਿਹੜੀ ਅੰਮ੍ਰਿਤਸਰ ਲੜਾਈ ਲੜੀ, ਕਰਤਾਰਪੁਰ ਲਹਿਰਾ,
ਫਗਵਾੜੇ,
ਹਾਂ ਅੱਛਾ, ਉਹ ਜਿਹੜੀਆਂ ਜੰਗਾਂ ਲੜੀਆਂ, ਠੀਕ ਹੈ ਨੀ, ਉਹਨਾਂ ਨੇ ਲੜੀਆਂ ਉਹ ਕਿਸ, ਜਿਹੜੀਆਂ ਇੰਨੀਆਂ ਸਾਰੀਆਂ ਜੰਗਾਂ ਲੜੀਆਂ ਉਹ ਕਿਸ ਕਾਰਨ ਲੜੀਆਂ ਸੀਗੀਆਂ ਸਾਰੀਆਂ? ਮੁਗਲ ਸਰ, ਮੈਂ ਸਿਰਫ ਸਿੱਖਾਂ ਤੇ ਮੁਗਲਾਂ ਦੀ ਲੜਾਈ ਦੀ ਗੱਲ ਹੋ ਰਹੀ, ਬਸ ਆਪਾਂ ਉਹਦੇ ਤੇ ਫੋਕਸ ਹੈ ਇਸ ਵੇਲੇ। ਹਾਂਜੀ ਗੋ ਅਹੈਡ। ਕਿਉਂ ਲੜੀਆਂ ਇੰਨੀਆਂ ਜੰਗਾਂ ਹੋ ਗਈਆਂ, ਸਾਰੀ ਗੱਲ ਹੋ ਗਈ, ਆਪਾਂ ਗੱਲ ਕਰ ਲਈ ਸਾਰੀ, ਕਿਉਂ ਇੰਨੀਆਂ ਜੰਗਾਂ ਕਿਉਂ ਲੜੀਆਂ ਸੀ, ਕੀ ਲੋੜ ਸੀ? ਅੱਛਾ ਅੰਮ੍ਰਿਤਸਰ ਦੀ ਲੈ ਲਓ, 1634 ਬੈਟਲ ਆਫ ਅੰਮ੍ਰਿਤਸਰ ਹੋਈ, ਉਹ ਕਿਹਦੇ ਕਿਹਦੇ ਵਿੱਚ ਹੋਈ, ਕਿਉਂ ਹੋਈ, ਕੋਈ ਵੀ ਲੈ ਲਓ, ਤੁਸੀਂ ਫਗਵਾੜੇ ਵਾਲੀ ਲੈ ਲਓ, ਕਰਤਾਰਪੁਰ ਵਾਲੀ ਲੈ ਲਓ, ਜਿਹੜੀ ਤੁਹਾਡੀ ਪਸੰਦੀਦਾ ਕੋਈ ਤੁਸੀਂ ਕਰਨੀ ਹੈ, ਆਪਾਂ ਉਹਦੇ ਤੇ ਇੱਕ ਤੇ ਗੱਲ ਕਰ ਲੈਂਦੇ। ਅੰਮ੍ਰਿਤਸਰ, ਕਰਤਾਰਪੁਰ, ਫਗਵਾੜੇ ਵਾਲੀ ਜਾਂ ਲਹਿਰੇ ਵਾਲੀ, ਕਿਹੜੀ ਜਿਹੜੀ ਤੁਹਾਡੀ ਇੱਕ ਪਸੰਦੀਦਾ ਕੋਈ ਜੰਗ, ਆਪਾਂ ਉਹਨੂੰ ਪਕੜ ਲੈਂਦੇ। ਛੱਡੋ ਆਪਾਂ ਲੰਬੀ ਗੱਲ ਕੀ ਕਰੀ, ਫਿਰ ਆਪਾਂ ਕਰੀਏ ਕਾਲਰ ਬੈਠੇ। ਜੰਗ ਤਾਂ ਸਾਰੀਆਂ ਖਰਾਬ ਹੁੰਦੀਆਂ, ਪਰ ਭੱਜੇ ਦੇ ਬਾਰੇ ਗੱਲ, ਜੰਗ ਤਾਂ ਜੰਗ ਹੁੰਦੀ, ਪਰ ਕਿਉਂ ਹੋਈ, ਆਪਾਂ ਮੁੱਦਾ ਤਾਂ ਲੱਭਣਾ ਨਾ ਵੀ ਕਿਉਂ ਹੋਈ।
ਉਸ ਟਾਈਮ ਜਿਹੜਾ ਅੰਮ੍ਰਿਤਸਰ ਦੇ ਵਿੱਚ ਸੀ, ਜੇ ਆਪਾਂ
ਅੰਮ੍ਰਿਤਸਰ ਆ ਗਿਆ, ਠੀਕ ਆ,
ਅੰਮ੍ਰਿਤਸਰ ਦਾ ਜੰਗ ਸੀ ਨਾ
1634 ਅੰਮ੍ਰਿਤਸਰ। ਹਾਂਜੀ ਹਾਂਜੀ, ਨਹੀਂ ਮਹਾਰਾਜ ਜੀ, ਮੈਂ ਗੱਲ ਕਰ ਰਿਹਾ ਗੁਰੂ ਹਰਗੋਬਿੰਦ, ਤੁਸੀਂ ਨਾਮ ਲਿਆ, ਹਾਂ ਤੁਸੀਂ ਨਾਮ ਲਿਆ ਗੁਰੂ ਹਰਗੋਬਿੰਦ, ਮੈਂ 1634 ਅੰਮ੍ਰਿਤਸਰ ਵਾਲੀ ਦੀ ਗੱਲ ਕਰ ਰਿਹਾ।
ਅੰਮ੍ਰਿਤਸਰ ਵਾਲੀ ਜਿਹੜੀ ਜੰਗ ਸੀ, ਜਦੋਂ ਬੀਬੀ ਬੀਰੋ ਜੀ ਦਾ ਵਿਆਹ ਰੱਖਿਆ ਸੀਗਾ ਗੁਰੂ ਪਾਤਸ਼ਾਹ ਨੇ, ਜਦੋਂ ਉਹ ਮੈਂ ਉਹ ਮੁਸਲਮਾਨ ਜਿਹੜਾ ਉਸ ਟਾਈਮ ਦਾ, ਉਹਦਾ ਮੈਂ ਨਾਮ ਵਿਸਰ ਗਿਆ, ਮੈਂ ਜੇ ਜਵਾਬ ਆ ਗਿਆ ਤਾਂ ਮੈਂ ਤੁਹਾਨੂੰ ਦੱਸ ਦਾਂਗਾ, ਜਦੋਂ ਬੀਬੀ ਬੀਰੋ ਜੀ ਦਾ ਵਿਆਹ ਰੱਖਿਆ ਗਿਆ ਸੀਗਾ,
ਤੁਸੀਂ ਗਲਤ ਦ੍ਰਿਸ਼ ਵੱਲ ਜਾ ਰਹੇ ਹੋ, ਅਸਲ ਚ ਮੈਂ ਤੁਹਾਨੂੰ ਸਮਝਾ ਦਿੰਦਾ, ਜੇ ਤੁਸੀਂ ਅੰਮ੍ਰਿਤਸਰ ਦਾ ਹੀ ਲੈਣੀ ਨਾ ਗੱਲ, ਤੁਹਾਡੀ ਪਸੰਦ ਦੀ ਜੰਗ ਤੁਹਾਡੀ ਹੋਗੀ, ਠੀਕ ਹੈ ਜੀ। ਹੋਇਆ ਇਸ ਤਰ੍ਹਾਂ ਸੀਗਾ ਕਿ ਲਗਾਤਾਰ ਜਿਹੜੀ ਮੁਗਲ ਸਰਕਾਰ ਸੀਗੀ ਉਹ ਸਿੱਖਾਂ ਦਾ ਕਤਲੇਆਮ ਕਰ ਰਹੀ ਸੀਗੀ, ਠੀਕ ਹੈ ਨੀ, ਤੇ ਸਿੱਖ ਜਿਹੜੇ ਸੀਗੇ ਫਿਰ ਉਹ ਟ੍ਰੇਨਿੰਗ ਕਰਦੇ ਸੀਗੇ, ਲਗਾਤਾਰ ਮੁਗਲ ਸਰਕਾਰ, ਕਿਉਂਕਿ ਆਪਣੀ ਜਦੋਂ ਅਸੀਂ ਆਪਾਂ ਮਾਰਸ਼ਲ ਕੌਮ ਬਣਾ ਰਹੇ ਸੀਗੇ, ਆਪਾਂ ਲੜ ਰਹੇ ਸੀਗੇ ਕਿ ਆਪਾਂ ਜ਼ੁਲਮ ਦੇ ਖਿਲਾਫ਼ ਸਿੱਖ ਆਵਾਜ਼ ਉਠਾ ਰਹੇ ਸੀਗੇ, ਠੀਕ ਹੈ ਨੀ, ਤੇ ਉਸ ਵੇਲੇ ਉਹ ਫੇਰ ਉਹਨਾਂ ਨੇ ਕਿਹਾ ਵੀ ਉਹ ਕੋਲਾ ਕੰਮ ਕਰਦੇ ਸੀ ਵੀ ਅਸੀਂ ਤੁਹਾਨੂੰ ਮਾਰਨਾ ਵੀ ਆ, ਮੁਗਲ ਕਹਿੰਦੇ ਸੀ ਅਸੀਂ ਸਿੱਖਾਂ ਨੂੰ ਮਾਰਨਾ ਵੀ ਆ, ਜ਼ੁਲਮ ਵੀ ਕਰਨਾ ਤੇ ਤੁਹਾਨੂੰ ਆਵਾਜ਼ ਵੀ ਨਹੀਂ ਉਠਾਉਣ ਦੇਣੀ, ਤੁਸੀਂ ਹਥਿਆਰ ਵੀ ਨਹੀਂ ਰੱਖ ਸਕਦੇ, ਹਰ ਚੀਜ਼ ਤੇ ਉਹਨਾਂ ਦਾ ਕੁਸ਼ਚਨ ਸੀਗਾ, ਠੀਕ ਹੈ ਕਿ ਨਹੀਂ। ਸੋ ਜਦੋਂ ਵਿਸਾਖੀ ਵਾਲੇ ਦਿਨ ਜਦੋਂ ਸਿੱਖਾਂ ਨੇ ਸਾਰੀ ਗੱਲ ਕੀਤੀ, ਜਦੋਂ ਅਸੀਂ ਆਪਣੀ ਐਕਸਰਸਾਈਜ਼ ਕੀਤੀ, ਤੇ ਉਸ ਵੇਲੇ ਮੁਗਲ ਜਿਹੜੀ ਸਰਕਾਰ ਹੈ ਉਹਨਾਂ ਨੇ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ। ਧਿਆਨ ਨਾਲ ਫਿਰ ਸੁਣਨਾ, ਹਿਸਟਰੀ ਚ ਜਦ ਹੈ ਸਾਰਾ ਕੁਛ, ਠੀਕ ਹੈ ਨੀ। ਉਹਨਾਂ ਨੇ ਆ ਕੇ ਉਲਟੀ ਸਿੱਧੀ ਗੱਲ ਕੀਤੀ ਔਰ ਉਹਨਾਂ ਨੇ ਆ ਕੇ ਸਾਡੇ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ। ਉਹਦੇ ਵਿੱਚ ਜਿਹੜੀ ਉਹਨਾਂ ਦੀ ਹੰਟਿੰਗ ਪਾਰਟੀ ਆਈ ਸੀਗੀ, ਫਿਰ ਸਿੱਖਾਂ ਨੇ ਜਵਾਬ ਦਿੱਤਾ ਤੇ ਉਹਨਾਂ ਦੇ 2 ਮੁਗਲ ਜਿਹੜੇ ਇਹਦੇ ਵਿੱਚ ਮਾਰੇ ਗਏ, ਠੀਕ ਹੈ ਜੀ। ਔਰ ਉਹ ਲੀਡ ਕੌਣ ਕਰ ਰਹੇ ਸੀ? ਫੌਜਦਾਰ ਗੁਲਾਮ ਰਸੂਲ ਖਾਨ, ਠੀਕ ਹੈ ਜੀ, ਸ਼ਾਇਦ ਤੁਸੀਂ ਉਹਦਾ ਨਾਮ ਕਹਿ ਰਹੇ ਸੀਗੇ, ਠੀਕ ਹੈ। ਫਿਰ ਜਿਹੜਾ ਹੈ ਉਹਨਾਂ ਨੇ ਫਿਰ ਗੁਰੂ ਹਰਗੋਬਿੰਦ ਸਿੰਘ ਜੀ ਦੇ ਉੱਤੇ ਅਟੈਕ ਕੀਤਾ, ਠੀਕ ਹੈ ਨੀ, ਉਹ ਫਿਰ ਉਹਨਾਂ ਨੇ ਅਟੈਕ ਕੀਤਾ ਗੁਰੂ ਹਰਗੋਬਿੰਦ ਸਿੰਘ ਜੀ ਦੇ ਉਹਦੇ ਉੱਤੇ। ਔਰ ਹਾਂ, ਹੁਣ ਸਿਰਫ ਇੰਨੀ ਗੱਲ ਜ਼ਰੂਰ ਸੀਗੀ ਜਿਹੜੀ ਹੁਣ ਤੁਹਾਡੇ ਮੁੱਦੇ ਤੇ ਆ ਜਾਂਦਾ, ਜਿਹੜੀ ਤੁਸੀਂ ਕਹਿ ਰਹੇ ਸੀਗੇ ਗੁਰੂ ਹਰਗੋਬਿੰਦ ਸਿੰਘ ਜੀ ਡਾਟਰ ਦੀ ਬਾਰੇ, ਕਿਉਂਕਿ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀਗਾ ਤੇ ਸਿੱਖ ਫੌਜ ਇੰਨੀ ਤਿਆਰ ਨਹੀਂ ਸੀਗੀ। ਪਤਾ ਤਾਂ ਸਿੰਘ ਸੀਗਾ ਕਿ ਮੁਗਲ ਫੌਜ ਹਮੇਸ਼ਾ ਅਟੈਕ ਕਰਦੀ ਸੀ, ਬੜੀ ਸਾਰੀ ਜੰਗਾਂ ਤੁਸੀਂ ਗੱਲ ਕੀਤੀ ਹੈ, ਠੀਕ ਹੈ ਨੀ, ਲੇਕਿਨ ਸਿੱਖ ਫੌਜ ਹਜੇ ਉਨੀ ਜ਼ਿਆਦਾ ਤਿਆਰ ਨਹੀਂ ਸੀਗੀ ਤੇ ਉਹਨਾਂ ਨੇ ਆ ਕੇ ਉਸ ਵੇਲੇ ਹਮਲਾ ਕੀਤਾ। ਅੱਜ ਆਪਾਂ ਖਾਲਸਾ ਕਾਲਜ ਦੇ ਬਹੁਤ ਸਾਰੇ ਲੋਕ ਪੜੇ ਨੇ, ਉਹਨਾਂ ਦੀ ਗੱਲ ਵੀ ਸੁਣਦੇ ਹੈਗੇ ਆ, ਠੀਕ ਹੈ। ਤੇ ਇਹ ਖਾਲਸਾ ਕਾਲਜ ਅੰਮ੍ਰਿਤਸਰ ਜਿੱਥੇ ਅੱਜ ਬਣਿਆ ਨਾ, ਇੱਥੇ ਬਹੁਤ ਜ਼ਬਰਦਸਤ ਲੜਾਈ ਜਿਹੜੀ ਹੈ ਉਹ ਮੁਗਲਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਹੋਈ। ਔਰ ਤੁਹਾਨੂੰ ਜਿਨ੍ਹਾਂ ਦਾ ਤੁਸੀਂ ਨਾਮ ਲਿਆ, ਉਸ ਲੜਾਈ ਦੇ ਵਿੱਚ ਬੀਬੀ ਭਾਨੋ ਜਿਹੜੀ ਹੈ ਉਹ ਸ਼ਹੀਦੀ ਪ੍ਰਾਪਤ ਕੀਤੀ, ਫਿਰ ਗੁਰੂ ਹਰਗੋਬਿੰਦ ਸਿੰਘ ਜੀ ਨੇ ਕਮਾਂਡ ਸੰਭਾਲੀ, ਠੀਕ ਨੀ। ਸੋ ਖੈਰ ਜਦੋਂ ਅੱਛਾ ਹੁਣ ਇਹ ਸਾਰੇ
ਅੰਮ੍ਰਿਤਸਰ ਦੀ ਜੰਗ
ਕਰਤਾਰਪੁਰ ਦੀ ਗੱਲ,
ਇਹ ਜਿਹੜੀ ਇਹ ਨਸ਼ਹਿਰੇ ਆਈ, ਇਹ ਜੰਗਾਂ ਜਿਹੜੀਆਂ ਨੇ ਇਹ ਤੁਹਾਡੀ ਗੱਲ ਠੀਕ ਆ ਵੀ ਉਹ ਉਸ ਟਾਈਮ ਉਹ ਸਾਡੇ ਜਿਹੜੇ, ਕਿਉਂਕਿ ਗੁਰੂ ਪਹਿਲੇ ਪੰਜ ਪਾਤਸ਼ਾਹੀ ਤੇ ਉਹਨਾਂ ਨੇ ਕੋਈ ਨਹੀਂ ਲੜਿਆ, ਕੋਈ ਜੰਗ ਨਹੀਂ ਲੜਿਆ, ਪਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਫਿਰ ਇਹ ਸ਼ਾਹੀ ਥਾਰ ਚ ਜਿਸ ਤਰ੍ਹਾਂ ਵੀ ਆਪਣੇ ਨੇਜਾਬਾਜੀ ਸਾਰਾ ਉਹ ਜੰਗੀ ਸ਼ਾਸਤਰ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਇਹ ਵਚਨ ਕਰ ਗਏ ਸੀਗੇ ਵੀ ਹੁਣ ਇਹ ਸ਼ਾਂਤੀ ਦੇ ਨਾਲ ਗੱਲ ਨਹੀਂ ਬਣਨੀ, ਤੇ ਇਸ ਕਰਕੇ ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਚ ਵੀ ਆਉਂਦਾ ਵੀ ਦਲ ਬਹੁਤ ਯੋਧਾ ਬਹੁਤ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਦੇ ਬਾਰੇ ਲਿਖਿਆ ਭਾਈ ਗੁਰਦਾਸ ਜੀ ਨੇ ਬਾਣੀ ਦੇ ਵਿਚ ਵੀ, ਤਾਂ ਇਸ ਕਰਕੇ ਜੇ ਹੁਣ ਆਪਾਂ ਗੁਰੂ ਸਾਹਿਬ ਦੀ ਇੱਕ ਜੰਗ ਦੇਖੀ ਤੇ ਤੁਸੀਂ ਵੀ ਹਿਸਟਰੀ ਪੜ੍ਹੀ ਆ ਵੀ ਜਿਹੜੀ ਬਾਜ ਤੋਂ ਹੋਈ ਸੀ, ਪੈਂਦੇ ਖਾਂ ਦੇ ਜਵਾਈ ਨੇ ਜਵਾਈ ਦਾ ਬਾਜ ਸੀਗਾ ਜਿਹੜਾ ਸਿੱਖਾਂ ਨੇ ਫੜ ਲਿਆ ਸੀ, ਤੇ ਜੇ ਹੁਣ ਆਪਾਂ ਉਹ ਚੀਜ਼ ਨੂੰ ਹੁਣ ਦਾ ਦੇਖੀਏ ਬਈ ਆਹ ਜਿਹੜਾ ਅੰਮ੍ਰਿਤਪਾਲ ਦੇ ਨਾਲ ਉਹ ਮਹਾਰਾਜ ਦਾ ਸਰੂਪ ਲੈ ਕੇ ਜੀ ਉੱਥੇ ਕਿਉਂ ਗਿਆ ਜੀ, ਉਹ ਤਾਂ ਜੇ ਬੇਅਦਬੀ ਹੋ ਜਾਂਦੀ, ਉਹ ਭਾਈ ਤੁਸੀਂ ਤਾਂ ਟੈਂਕਾਂ ਦੇ ਨਾਲ ਬੇਅਦਬੀ ਕਰਤੀ, ਉੱਥੇ ਮਹਾਰਾਜ ਦੇ ਸਰੂਪ ਨੂੰ ਬੇਅਦਬੀ ਦਾ ਕਿਹੜਾ ਰੁੱਖ ਲਓਗੇ, ਪਰ ਉਸ ਟਾਈਮ ਬਾਜ ਤੋਂ ਲੜਾਈ ਹੋਈ ਸੀਗੀ, ਬਾਜ ਤੋਂ ਮਹਾਰਾਜ ਕਹਿੰਦੇ ਅਬ ਲੇ ਹੈ ਬਾਜ ਲੇਹੇਂਗੇ ਤਾਜ, ਇਹ ਬਾਜ ਤੋਂ ਉਸ ਟਾਈਮ ਜੇ ਅੱਜ ਕੱਲ ਦੇ ਮੇਰੇ ਵਰਗੇ ਜਾਂ ਕੋਈ ਹੋਰ ਸਿੱਖ ਹੁੰਦੇ ਕਹਿੰਦੇ ਲੈ ਇਹਦੇ ਵਿੱਚ ਕਿਹੜਾ ਮਹਾਰਾਜ ਇੱਕ ਬਾਜ ਦੇ ਬੱਲੇ ਤੁਸੀਂ ਇੰਨਾ ਖੂਨ ਖਰਾਬਾ ਕਰਨ ਲੱਗੇ ਹਨ।
ਲੇਕਿਨ ਮੈਂ ਇੱਕ ਚੀਜ਼ ਬਸ ਕਲੀਅਰ ਕਰ ਦਵਾਂ ਕਿ ਦੇਖੋ ਜਿਹੜੇ ਆਪਣੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਨਾ ਜਦੋਂ, ਤੇ ਉਸ ਤੋਂ ਬਾਅਦ ਮੈਂ ਬਹੁਤ ਅਦਬ ਸਤਿਕਾਰ ਨਾਲ ਕਹਿਣਾ ਕਿ ਉੱਥੇ ਔਰੰਗਜ਼ੇਬ ਰੋਡ, ਅਕਬਰ ਰੋਡ, ਇਹ ਸਾਰੀਆਂ ਤੇ ਬਣਾਉਣ ਚ ਬੜਾ ਰੋਲ ਅਦਾ ਕੀਤਾ ਸਾਡੀ ਉਸ ਸਮੇਂ ਦੀ 80s ਦੀ ਜਿਹੜੀ ਕਾਂਗਰਸ ਸਰਕਾਰ ਹੈ, 80s ਦੀ ਕਾਂਗਰਸ ਸਰਕਾਰ ਨੇ। ਲੇਕਿਨ ਕਿਆ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਹੋਰ ਉਹਨਾਂ ਨੇ ਕੁਛ ਡਿਸਕਸ਼ਨ ਕੀਤੀ ਕਿ ਜੀ ਹਾਂਜੀ ਇਹ ਦੱਸੋ ਕਿ ਜੀ ਹਾਂਜੀ ਕਿਉਂ ਉਹਨਾਂ ਨੂੰ ਸ਼ਹੀਦੀ ਦੇਣੀ ਪਈ, ਕੀ ਹੋਇਆ ਸਾਰਾ ਕੁਛ, ਕਿੱਦਾਂ ਮੁਗਲਾਂ ਨੇ ਸ਼ਹੀਦ ਕੀਤਾ ਗੁਰੂ ਅਰਜਨ ਦੇਵ ਨੂੰ, ਕਿੱਦਾਂ ਮੁਗਲਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ, ਐਸੀ ਕੋਈ ਗੱਲਬਾਤ ਜਿਹੜੀ ਉਹਨਾਂ ਨੇ ਕਿੰਨੀ ਕੁ ਵਧਾਈ, ਉਹਦੇ ਤੇ ਜ਼ਰੂਰ ਸਾਨੂੰ ਪੁੱਛਣਾ ਚਾਹੀਦਾ ਕਿ ਉਹਨਾਂ ਨੇ ਕੀਤਾ। ਐਨੀਵੇ ਹਾਂਜੀ ਹੁਣ ਤੁਸੀਂ ਸਵਾਲ ਪੁੱਛ ਲਓ, ਜਿਸ ਵਾਰ ਹੋਲਡ ਕਰੋ ਜੀ, ਜੇ ਸਤਵੰਤ ਸਿੰਘ ਜੀ ਜੇ ਤੁਸੀਂ ਤੁਹਾਡੀ ਇਜਾਜ਼ਤ ਹੋਏ ਤਾਂ ਉਹ ਇੱਕ ਦੋ ਸਵਾਲ ਪੁੱਛ ਸਕਦੇ, ਨਹੀਂ ਤਾਂ ਕੋਈ ਐਸੀ ਗੱਲ ਨਹੀਂ, ਫਿਰ ਉਹਨਾਂ ਨੂੰ ਆਪਣੇ ਸਵਾਲ ਅਲੱਗ ਕਰਨ ਦਿਓ, ਨਹੀਂ ਤਾਂ ਮੇਰੀ ਸੈਸ਼ਨ ਇਹ ਵੀ ਉਹਨਾਂ ਨੂੰ ਸਵਾਲ ਆਪਣੇ ਅਲੱਗ ਕਰਨ ਦਿਓ, ਕੋਈ ਇੱਕ ਦੂਸਰੇ ਨੂੰ ਕਾਲ ਨਹੀਂ।
ਕਿਉਂਕਿ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਨ ਲੱਗਾ ਸੀ ਤੁਹਾਡਾ, ਮੈਂ ਸਮਾਂ ਨਹੀਂ ਲੈਣਾ ਕਿਉਂਕਿ ਮੇਰਾ ਵੀ ਇਧਰੋਂ ਕਸਟਮਰ ਨੇ ਲੋਡ ਲਾਤਾ ਤੋਂ ਪਿੱਛੇ ਮੈਨੂੰ ਇਸ਼ਾਰਾ ਕਰ ਰਿਹਾ ਵੀ ਆਪਣਾ ਪੇਪਰ ਲੈ ਜਾ, ਤੇ ਇਹ ਆਪਾਂ ਡਿਸਕਸ਼ਨ ਦੇ ਵਿੱਚ ਕੋਈ, ਮੈਂ ਇਹ ਨੀ ਕਿਹਾ ਵੀ ਮੈਂ ਕੋਈ ਵਿਦਵਾਨ ਆ, ਮੈਂ ਕੋਈ ਇਤਿਹਾਸਕਾਰ ਆ, ਜਿੰਨਾ ਕੁ ਮੈਂ ਜਾਣਦਾ ਉਸ ਹਿਸਾਬ ਨਾਲ ਇਹ ਤੁਹਾਨੂੰ ਮੈਂ ਦੱਸ ਸਕਿਆ। ਮੈਂ ਕੋਈ ਵਿਦਵਾਨ ਨਹੀਂ, ਮੈਂ ਕੋਈ ਇਤਿਹਾਸਕਾਰ ਨਹੀਂ, ਮੈਂ ਕੋਈ ਢਾਡੀ ਕੋਈ ਰਾਗੀ ਨਹੀਂ ਗਾ, ਮੈਂ ਇੱਕ ਨਾਰਮਲ ਇੱਕ ਦਿਹਾੜੀਦਾਰ ਬੰਦਾ। ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਕਿਉਂਕਿ ਮੇਰੇ ਕੋਲ ਸਮਾਂ ਜੋ ਪਿੱਛੇ
ਨਹੀਂ ਸਤਵੰਤ ਸਿੰਘ ਜੀ ਤੁਹਾਨੂੰ ਜਵਾਬ ਦੇਣ ਦੀ ਲੋੜ ਨਹੀਂ, ਲੋ ਹਰਪਾਲ ਜੀ ਮੈਂ ਤੁਹਾਨੂੰ ਬਿਲਕੁਲ ਜਾਇਦੇ, ਤੁਸੀਂ ਆਪਣੀ ਗੱਲ ਕਰੋ ਔਰ ਮੈਂ ਸਤਵੰਤ ਸਿੰਘ ਜੀ ਗੱਲ ਜ਼ਰੂਰ ਕਹਿ ਦਵਾਂ ਕਿ ਯੈਸ ਅਸੀਂ ਕਰੰਟ ਜਿਹੜੇ ਇਸ਼ੂਜ਼ ਨੇ ਉਹਨਾਂ ਚ ਕਈ ਚੀਜ਼ਾਂ ਚ ਅਸੀਂ ਅਗਰੀ ਕਰਾਂਗੇ ਡਿਸਐਗਰੀ ਕਰਾਂਗੇ, ਬਟ ਤੁਹਾਨੂੰ ਵਧੀਆ ਨੌਲੇਜ ਆ ਹਿਸਟਰੀ ਦੀ, ਆਈ ਮਸਟ ਗਿਵ ਇਟ ਟੂ ਯੂ। ਔਰ ਤੁਸੀਂ ਕਿਹਾ ਤੁਸੀਂ ਵਿਦਵਾਨ ਨਹੀਂ ਹੋ, ਨਹੀਂ ਤੁਹਾਨੂੰ ਕੋਈ ਵੀ ਬੰਦਾ, ਸਰ ਮੈਂ ਫਿਰ ਉਹੀ ਕਹਾਂਗਾ, ਮੈਂ ਦੋ ਹੀ ਫੀਲਡ ਚ ਕੰਮ ਕੀਤਾ, ਇੱਕ ਇੰਜੀਨੀਅਰਿੰਗ ਚ ਇੱਕ ਜਰਨਲਿਜ਼ਮ, ਕੋਈ ਵੀ ਬੰਦਾ ਐਸੀ, ਚਲੋ ਮੈਂ ਕਿਸੇ ਬੰਦੇ ਨੂੰ ਮੈਂ ਆਪਣੀ ਗੱਲ ਕਰਾਂ, ਮੈਂ ਸਰ ਬਿਲਕੁਲ ਨੀ ਦਾਵਾ ਕਰ ਸਕਦਾ ਕਿ ਮੈਨੂੰ 1% ਵੀ ਕਿਸੇ ਚੀਜ਼ ਦੀ ਨੌਲੇਜ ਨਹੀਂ। ਮੈਂ ਦੋ ਹੀ ਫੀਲਡ ਜਿੰਨਾ ਤੁਸੀਂ ਪੜ੍ਹ ਲੈਂਦੇ ਹੋ ਬੰਦੇ ਨੂੰ ਪਤਾ ਲੱਗਦਾ, ਪਤਾ ਹੀ ਕੁਛ ਨੀ। ਬਟ ਯੂ ਹੈਵ ਵੈਰੀ ਗੁੱਡ ਨੌਲੇਜ ਅਬਾਊਟ ਹਿਸਟਰੀ, ਆਈ ਮਸਟ ਕੰਪਲੀਮੈਂਟ ਯੂ, ਯੂ ਹੈਵ ਵੈਰੀ ਗੁੱਡ ਨੌਲੇਜ, ਤੁਸੀਂ ਚੰਗੀ ਹਿਸਟਰੀ ਪੜ੍ਹੀ ਹੋਈ ਹੈ, ਬਹੁਤ ਜ਼ਿਆਦਾ ਪੜ੍ਹੀ ਹੋਈ ਹੈ ਤੁਸੀਂ ਹਿਸਟਰੀ, ਆਈ ਮਸਟ ਕੰਪਲੀਮੈਂਟ ਯੂ, ਵੈਰੀ ਗੁੱਡ ਨੌਲੇਜ। ਹਾਂ, ਕਰੰਟ ਨਿਊਜ਼ ਦੇ ਬਾਰੇ ਮੇਰੀ ਇੱਕ ਬਸ ਹੰਬਲ ਰਿਕੁਐਸਟ ਹੈ, ਹੱਥ ਜੋੜ ਕੇ, ਕਿ ਜਦੋਂ ਅਸੀਂ ਕੋਈ ਗੱਲ ਕਰਨੀ ਹੈ, ਜਿੱਦਾਂ ਤੁਸੀਂ ਕਹਿਤਾ ਜੀ ਉਹ ਡਾਕਟਰ ਮਨਮੋਹਨ ਸਿੰਘ ਦੇ ਬਿਆਨ ਨੇ, ਉਹ ਫਿਰ ਸਾਨੂੰ ਸਾਰਿਆਂ ਨੂੰ ਪਤਾ ਡਾਕਟਰ ਮਨਮੋਹਨ ਸਿੰਘ ਦਾ, ਉਹ ਅਸੀਂ ਹਿਸਟਰੀ ਪੜ੍ਹੀ ਹੈ, ਹਿਸਟਰੀ ਕੋਲ ਤਾਂ ਸਾਡੇ ਸਾਹਮਣੇ ਆ ਡਾਕਟਰ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ ਜੀ ਨੂੰ ਅਸੀਂ ਫਾਲੋ ਕਰਦੇ ਰਹੇ ਹਾਂ। ਮੋਦੀ ਸਾਹਿਬ ਨਾਲ ਅਸੀਂ ਐਗਰੀ ਵੀ ਕਰ ਸਕਦੇ ਹਾਂ, ਡਿਸਐਗਰੀ ਕਰ ਸਕਦੇ ਹਾਂ, ਬਟ ਮੋਦੀ ਵਾਜ਼ ਨਾਟ ਕਨਵਿਕਟਡ। ਫਿਰ ਤੁਸੀਂ ਦੂਸਰਾ ਬਿਆਨ ਉਹ ਦੇ ਦਿੱਤਾ ਕਿ ਹੀ ਵਾਜ਼ ਕਨਵਿਕਟਡ, ਨੋ ਹੀ ਵਾਜ਼ ਨਾਟ। ਹਾਂ, ਕੱਲ ਨੂੰ ਕਨਵਿਕਟ ਹੋ ਜਾਣ, ਕੱਲ ਨੂੰ ਕੋਈ ਹੋਰ ਕੇਸ ਚੱਲਦਾ ਹੈ ਤੇ ਅਸੀਂ ਜ਼ਰੂਰ ਕਹਾਂਗੇ ਕਿ ਉਹ ਤਾਂ ਰਿਕਾਰਡ 'ਚ ਆ ਜਾਏਗਾ ਨਾ, ਉਹ ਤਾਂ ਹੁਣ ਕੱਲ ਨੂੰ, ਹੁਣ ਕੋਈ ਵੀ ਬੰਦਾ, ਹੁਣ ਜਸਟਿਨ ਟਰੂਡੋ ਸਾਹਿਬ ਨੂੰ ਕੱਲ ਨੂੰ ਅਸੀਂ ਚੰਗਾ ਕਹੀਏ ਮਾੜਾ ਕਹੀਏ, ਹੈ ਨਾ, ਅਸੀਂ ਐਗਰੀ ਕਰੇ, ਪਰ ਜੇ ਕੋਈ ਕੱਲ ਨੂੰ ਕਹੇ ਜੀ ਜਸਟਿਨ ਟਰੂਡੋ ਵਾਜ਼ ਕਨਵਿਕਟਡ, ਨੋ ਹੀ ਵਾਜ਼ ਨਾਟ, ਐਸੇ ਕੋਈ ਟ੍ਰਾਇਲ ਨਹੀਂ ਹੋਇਆ ਕੋਈ ਜਸਟਿਨ ਟਰੂਡੋ ਸਾਹਿਬ ਦਾ, ਠੀਕ ਨੀ। ਸੋ ਜਿਹੜੀ ਚੀਜ਼ ਨਹੀਂ ਹੋਈ ਉਹ ਫਿਰ ਸਾਨੂੰ ਫੈਕਟ ਐਂਡ ਫਿਗਰ, ਖਾਸ ਕਰ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਫੈਕਟ ਐਂਡ ਫਿਗਰ, ਇਹ ਸਾਨੂੰ ਪਤਾ ਬੜੇ ਕਲੈਰਿਟੀ ਨਾਲ ਪਤਾ ਹੋਣੇ ਚਾਹੀਦੇ। ਤੁਸੀਂ ਨਵਰੀਤ ਸਿੰਘ ਉਹਨਾਂ ਦੀ ਵੀ ਗੱਲ ਕੀਤੀ, ਹਰਦੀਪ ਸਿੰਘ ਡਿਬਡਬਾ ਜਿਹੜੇ ਉਹਨਾਂ ਦੇ ਦਾਦਾ ਜੀ ਨੇ ਨਵਰੀਤ ਸਿੰਘ, ਉਹਨਾਂ ਦੇ ਮੈਂ ਸਾਰੇ ਇੰਟਰਵਿਊ ਸਭ ਕੁਝ ਫਾਲੋ ਕਰਦਾ ਰਿਹਾ ਨਵਰੀਤ ਸਿੰਘ ਨੂੰ, ਠੀਕ ਨੀ। ਸੋ ਉਹ ਕੀ ਆ ਵੇ, ਉੱਥੇ ਵੀ ਫਿਰ ਆਪਾਂ ਕਰੰਟ ਨਿਊਜ਼ ਦੇ ਬਾਰੇ ਬਹੁਤ ਮੈਦਰ ਸਤਿਕਾਰ ਨਾਲ ਹੱਥ ਜੋੜ ਕੇ ਗੱਲ ਕਰਨਾ ਚਾਹ ਰਿਹਾ ਕਿ ਸਾਨੂੰ ਵੀ ਕੋਈ ਚੀਜ਼ ਹੋ ਸਕਦਾ ਨਾ ਪਤਾ ਹੋਵੇ, ਠੀਕ ਨੀ। ਲੇਕਿਨ ਕਈ ਚੀਜ਼ਾਂ ਜਿਹੜੀਆਂ ਅਸੀਂ ਫਾਲੋ ਕੀਤੀਆਂ 100% ਕਲੈਰਿਟੀ ਨਾਲ ਪਤਾ, ਉਹ ਫਿਰ ਵਾਇਲ ਮੀਡੀਆ ਦੇ ਉੱਤੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਬਹੁਤ ਅਦਬ ਸਤਿਕਾਰ ਨਾਲ ਫਿਰ ਹੱਥ ਜੋੜ ਕੇ ਗੱਲ ਕਰਨਾ ਚਾਹਾਂਗਾ ਕਿ ਕਈ ਮੀਡੀਆ ਤੇ ਜਦੋਂ ਮੈਂ ਆਇਆ, ਮੇਨ ਮੀਡੀਆ ਦਾ ਆਉਣ ਦਾ ਇੱਕ ਇਹ ਵੀ ਬੜਾ ਕਾਰਨ ਸੀ, ਦੋ ਤਿੰਨ ਕਾਰਨ ਸੀ। ਇੱਕ ਤਾਂ ਮੈਂ ਦੇਖਦਾ ਸੀ, ਪਹਿਲਾ ਵੱਡਾ ਕਾਰਨ ਕਿ ਸਾਡੇ ਮੀਡੀਆ 'ਚ ਸੀਗਾ ਕਿ ਜਿਹੜੀ ਕਾਲ ਤੇ ਤੁਹਾਡੀ ਪਸੰਦ ਦੀ ਹੈ ਉਹ ਤੇ ਚੱਲੇਗੀ, ਜਿਹੜੀ ਨਹੀਂ ਪਸੰਦ ਦੀ ਉਹ ਠਾ ਕਰਕੇ ਡਿਸਕਨੈਕਟ। ਉਹ ਫਿਰ ਮੈਨੂੰ ਰਿਸਪੈਕਟਫੁਲ ਗੱਲ ਨਹੀਂ ਲੱਗਦੀ ਸੀਗੀ ਕਿ ਕਾਲਰ ਬਹੁਤ ਮਾਨ ਦੇ ਨਾਲ ਰਿਸਪੈਕਟ ਦੇ ਨਾਲ ਤੁਹਾਨੂੰ ਕਾਲ ਕਰਦਾ ਤੇ ਜਦੋਂ ਕੋਈ ਡਿਸਕਨੈਕਟ, ਮੈਂ ਕਿਹਾ ਜੀ ਇਹ ਸਿਸਟਮ ਠੀਕ ਨਹੀਂ ਹੈ, ਨੰਬਰ ਇੱਕ। ਨੰਬਰ ਦੋ, ਮੈਂ ਬਹੁਤ ਰਿਸਪੈਕਟਫੁਲੀ ਫਿਰ ਗੱਲ ਕਰ ਰਿਹਾ ਕਿ ਜਦੋਂ ਤੁਸੀਂ ਹੁਣ ਬੈਠਣਾ ਹੈ ਨਾ, ਹੋਸਟ, ਐਂਕਰ, ਗਰੁੱਪ ਐਡੀਟਰ, ਐਡੀਟਰ, ਇਹ ਸਾਰਾ ਜਦੋਂ ਤੁਸੀਂ ਬੈਠਣਾ ਹੈ, ਠੀਕ ਹੈ, ਉਹਦੇ ਵਿੱਚ ਤੁਹਾਡੀ ਇੱਕ ਬੇਸਿਕ ਜਿਹੀ ਤਿਆਰੀ ਜ਼ਰੂਰ ਹੋਣੀ ਚਾਹੀਦੀ ਹੈ, ਬੇਸਿਕ ਜਿਹੀ। ਫਿਰ ਉਹ ਇਹ ਨਹੀਂ ਹੋ ਸਕਦਾ ਕਿ ਜੀ ਹਾਂਜੀ ਕੋ ਆ ਕੇ ਕਾਲਰ ਨੇ ਕਹਿ ਦਿੱਤਾ ਜੀ ਉਹ ਜੀ ਉਹਨੂੰ ਤਾਂ ਮੋਦੀ ਸਾਹਿਬ ਤੋਂ ਕਨਵਿਕਟ ਹੋ ਗਿਆ, ਉਹਨਾਂ ਨੂੰ ਸਜ਼ਾ ਹੋ ਗਈ ਜੀ ਗੁਜਰਾਤ, ਹਾਂਜੀ ਹਾਂਜੀ ਜੀ ਸਜ਼ਾ ਹੋ ਗਈ, ਉਹ ਤੇ ਜੀ ਬੁੱਚਰ ਆਫ ਗੁਜਰਾਤ ਸੀ, ਉਹ ਤੇ ਚਾਰ ਗੱਲਾਂ ਕੋਲੋਂ ਐਸੀਆਂ ਲਾਤੀਆਂ, ਜਦਕਿ ਕਾਲਰ ਨੂੰ ਦੱਸਣਾ ਚਾਹੀਦਾ ਸਾਨੂੰ ਕਿ ਨਹੀਂ ਭਾਈ ਇਹ ਚੀਜ਼ ਐਸੀ ਕੋਈ ਗੱਲਬਾਤ ਹੋਈ ਨੀ, ਠੀਕ ਹੈ, ਨਹੀਂ ਐਸੀ ਕੋਈ ਗੱਲਬਾਤ ਜਿਹੜੀ ਹੋਈ ਨੀ, ਠੀਕ ਨੀ। ਸੋ ਇਹ ਚੀਜ਼ਾਂ ਸਾਨੂੰ ਜ਼ਰੂਰ ਥੋੜੀ ਜਿਹੀਆਂ ਦੇਖਣੀਆਂ ਪੈਣੀਆਂ। ਸੋ ਇਹ ਸੈਕਿੰਡ ਰੀਜ਼ਨ ਸੀ ਸਾਡਾ ਇਹਦੇ ਵਿੱਚ ਆਉਣ ਦਾ। ਔਰ ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ, ਉਹ ਹਰਦੀਪ ਸਿੰਘ ਦਿਬਡਬਾ ਨਵਰੀਤ ਸਿੰਘ ਦੇ ਦਾਦਾ ਜੀ, ਔਰ ਮੈਂ ਬਹੁਤ ਉਹਨਾਂ ਨੂੰ ਸੁਣਿਆ, ਅੱਜ ਦਾ ਨਹੀਂ ਸੁਣਿਆ, ਉਹਨਾਂ ਦੇ ਤੁਸੀਂ ਪੁਰਾਣੇ ਫਿਰ ਜੇ ਵੀਡੀਓ ਸੁਣ ਲਓਗੇ ਤੁਸੀਂ ਹੈਰਾਨ ਹੋ ਜਾਓਗੇ ਉਹਨਾਂ ਦੇ, ਹਰਦੀਪ ਸਿੰਘ ਦਿਬਡਬਾ ਦੇ, ਠੀਕ ਨੀ। ਉਹ ਰਾਜਸਥਾਨ ਚ ਬੜਾ ਐਕਟਿਵ ਰੋਲ ਰਿਹਾ, ਛੱਡੋ ਫਿਰ ਲੰਬੀ ਗੱਲ ਹੋ
ਜਾਏਗੀ।
ਹਾਂਜੀ, ਹਰਦੀਪ ਸਿੰਘ ਦਿਬਡਬਾ ਜਿਹੜੇ ਨੇ ਉਹ ਨਵਰੀਤ ਸਿੰਘ ਦੇ ਜਿਹੜੇ ਦਾਦਾ ਜੀ ਨੇ, ਉਹ ਜ਼ਰੂਰ ਵਾਰ ਵਾਰ ਇਹ ਕਹਿੰਦੇ ਰਹੇ ਨੇ ਕਿ ਨਵਰੀਤ ਉਹਨਾਂ ਦੀ ਡੈਥ ਜਿਹੜੀ ਆ ਬੁਲਟ ਦੇ ਨਾਲ ਹੋਈ ਆ। ਲੇਕਿਨ ਜੋ ਉੱਥੇ ਸਾਹਮਣੇ ਚੀਜ਼ ਆਈ ਹੈਗੀ ਆ, ਜਿਹੜਾ ਉਹ ਆਈ ਟੀ ਓ ਕਰੋਸਿੰਗ ਦੇ ਨੇੜੇ ਦਿੱਲੀ ਹੈ, ਹਿਸ ਟਰੈਕਟਰ ਓਵਰਟਰਨ, ਹੁਣ ਕੱਲ ਨੂੰ ਅਦਾਲਤ ਦੇ ਵਿੱਚ ਕੋਈ ਚੀਜ਼ ਸਾਬਿਤ ਹੋ ਜਾਂਦੀ ਹੈ, ਠੀਕ ਹੈ ਨਹੀਂ। ਔਰ ਫਿਰ ਉਹ ਪੁਲਿਸ ਨੇ ਸੀਸੀਟੀਵੀ ਫੁਟੇਜ ਵੀ ਬਿਲਕੁਲ ਉਹ ਜਾਰੀ ਕੀਤੀ ਸੀਗੀ। ਸੋ ਬਾਕੀ ਜਿਹੜੀ ਉਹਨਾਂ ਦੀ ਟੋਪਸੀ ਰਿਪੋਰਟ ਆ, ਉਹਦੇ ਵਿੱਚ ਵੀ ਕਿਤੇ ਚੀਜ਼ਾਂ ਨਹੀਂ ਹੈ। ਹੋ ਸਕਦਾ ਕੱਲ ਨੂੰ ਕੋਈ ਅਦਾਲਤ ਕੀ ਸਾਬਿਤ ਹੋ ਜਾਏ ਤੇ ਅਸੀਂ ਵੀ ਉਹ ਬਿਲਕੁਲ ਕਹਾਂਗੇ ਕਿ ਜੇ ਅਦਾਲਤ ਆ ਜਾਏ। ਐਨੀਵੇ, ਹਾਂਜੀ ਹਰਪਾਲ ਜੀ, ਤੁਸੀਂ ਹੋਲਡ ਕਰੋ, ਤੁਹਾਡੀ ਕਾਲ ਆ, ਬਾਕੀ ਕਾਲ ਦੀ ਕਾਲ, ਹਾਂਜੀ ਤੁਸੀਂ ਯੂ ਗੋ ਅਹੈਡ ਫਸਟ ਜੀ।
ਨਵਦੀਪ ਬੱਗਾ ਜੀ ਜੁੜੇ ਹੋਏ ਨੇ ਫਰੋਮ ਰੀਮੈਕਸ ਐਕਸਲੈਂਸ ਰੀਅਲ ਸਟੇਟ ਐਂਡ ਗਰੀਸ਼ ਸ਼ਰਮਾ ਜੀ ਫਾਰ ਮੋਰਗੇਜ, ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ ਜੀ।
ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ। ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ ਜਿਹੜਾ ਕਿ ਅਸੀਂ ਲਗਭਗ ਰੋਜ਼ਾਨਾ ਹੀ ਹੋ ਪੇਸ਼ ਕਰਦੇ ਹਾਂ, ਔਰ ਵਾਈ ਮੀਡੀਆ ਬਿਜ਼ਨਸ ਔਰ ਵੈਲਥ ਸੈਗਮੈਂਟ ਦੇ ਵਿੱਚ ਸਾਡੀ ਕੋਸ਼ਿਸ਼ ਹੋਇਆ ਕਰੇਗੀ ਕਿ ਤੁਹਾਨੂੰ ਅਸੀਂ ਬਿਜ਼ਨਸ, ਰੀਅਲ ਸਟੇਟ ਜਾਂ ਫਿਰ ਆਪਣਾ ਮੋਰਗੇਜ, ਫਾਈਨੈਂਸਿੰਗ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਵੱਖਰੇ ਵੱਖਰੇ ਗੈਸਟ ਜਿਹੜੇ ਨੇ ਉਹ ਅਲੱਗ ਅਲੱਗ ਆਪਣੇ ਵਿਚਾਰ ਦਿੰਦੇ ਨੇ, ਉਹਨਾਂ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰੀਏ। ਸੋ ਨਵਦੀਪ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਨਵਦੀਪ ਜੀ, ਕੀ ਹਾਲ ਹੈ, ਠੀਕ ਹੈ?
ਥੈਂਕ ਯੂ ਜਦੂਰ ਜੀ, ਥੈਂਕ ਯੂ ਸੋ ਮਚ। ਹਾਂਜੀ ਸਰ ਜੀ, ਬਹੁਤ ਵਧੀਆ, ਸ਼ੁਕਰ ਹੈ ਜੀ, ਬਹੁਤ ਵਧੀਆ। ਤੁਸੀਂ ਸੁਣਾਓ ਜੀ, ਠੀਕ ਠਾਕ ਹੋ?
ਬਹੁਤ ਵਧੀਆ ਸਰ, ਮਿਹਰਬਾਨੀ। ਨਵਦੀਪ ਜੀ, ਤੁਹਾਡੇ ਨਾਲ ਸੁਣਾਂਗੇ, ਤੁਹਾਡੀ ਓਪਨਿੰਗ ਸਟੇਟਮੈਂਟ ਸੁਣਾਂਗੇ। ਮੈਂ ਨਵਦੀਪ ਜੀ, ਗਰੀਸ਼ ਜੀ ਦਾ ਵੀ ਸਵਾਗਤ ਕਰਨਾ। ਗਰੀਸ਼ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਸੋ ਮਚ ਜੀ, ਗੁੱਡ ਮਾਰਨਿੰਗ।
ਅਸੀਂ ਦੱਸ ਦਈਏ ਕਿ ਹਰ ਸੋਮਵਾਰ ਹਰ ਮੰਡੇ ਨੂੰ ਅਸੀਂ ਇਹ ਸੈਗਮੈਂਟ ਪੇਸ਼ ਕਰਿਆ ਕਰਾਂ। ਸੈਗਮੈਂਟ ਤੇ ਰੋਜ਼ ਹੀ ਆਉਂਦਾ ਹੈ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ, ਲੇਕਿਨ ਮੰਡੇ ਨੂੰ ਸਾਡੇ ਗੈਸਟ ਹੋਇਆ ਕਰਨਗੇ ਗਰੀਸ਼ ਜੀ ਔਰ ਨਵਦੀਪ ਜੀ। ਸੋ ਸਾਡੀ ਕੋਸ਼ਿਸ਼ ਹੋਏਗੀ ਹਰ ਰੋਜ਼ ਅਸੀਂ ਅਲੱਗ ਅਲੱਗ ਗੈਸਟ ਜਿਹੜੇ ਨੇ ਤੁਹਾਡੀ ਲੈ ਕੇ ਆਈਏ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ। ਗਰੀਸ਼ ਜੀ, ਕੀ ਓਪਨਿੰਗ ਸਟੇਟਮੈਂਟ, ਜਰਾ ਦੱਸੋ ਇਸ ਹਫ਼ਤੇ ਕੀ ਕੁਛ ਹੋਇਆ, ਹਫ਼ਤੇ ਦੀ ਸਾਰੀ ਰਿਪੋਰਟ ਲਈਏ ਤੁਹਾਡੇ ਕੋਲੋਂ ਕੀ ਹੋਇਆ ਸਰ
ਰੀਅਲ ਯੁਧਰੀ। ਜਿੱਦਾਂ ਆਪਾਂ ਦੇਖਿਆ ਹੁਣ ਪਿਛਲੇ ਫਿਕਸ ਰੇਟ ਪਿਛਲੇ ਵੀਕ ਥੋੜਾ ਜਿਹਾ ਇਹਨਾਂ ਨੇ ਇਨਕਰੀਜ਼ ਕਰਤੇ ਆ, ਤੇ ਬਹੁਤ ਜ਼ਿਆਦਾ ਲੋਕਾਂ ਦੀ ਪਰਸੈਪਸ਼ਨ ਹੈਗੀ ਆ ਵੀ ਫਿਕਸ ਰੇਟ ਤੇ ਵੇਰੀਏਬਲ ਰੇਟ ਬੈਂਕ ਆਫ ਕੈਨੇਡਾ ਹੀ ਓਪਰੇਟ ਕਰਦਾ, ਜਿਹੜਾ ਕਿ ਨਹੀਂ, ਏਦਾਂ ਨਹੀਂ ਹੈਗਾ। ਬੈਂਕ ਆਫ ਕੈਨੇਡਾ ਸਿਰਫ ਵੇਰੀਏਬਲ ਰੇਟ ਹੀ ਡਿਸਾਈਡ ਕਰਦਾ, ਜਿਹੜਾ ਫਿਕਸ ਰੇਟ ਹੈ ਉਹ ਬੌਂਡ ਮਾਰਕੀਟ ਤੇ ਡਿਪੈਂਡ ਕਰਦਾ, ਜਿਹੜੇ ਕਿ ਫਿਕਸ ਰੇਟ ਨੂੰ ਉੱਪਰ ਚਲੇ ਗਿਆ। ਤੇ ਆਉਣ ਵਾਲੇ ਵੈਡਨਸਡੇ ਚ ਮੇਰੀ ਅੰਡਰਸਟੈਂਡਿੰਗ ਹੈ 0% ਚਾਂਸ ਹੈ ਜਿਹੜਾ ਸਾਨੂੰ ਰੇਟ ਡ੍ਰੌਪ ਮਿਲੇ, ਇਹ ਹੋਲਡ ਹੀ ਰੱਖਣਗੇ, ਇਨਕਰੀਜ਼ ਨਹੀਂ ਕਰਨਗੇ। ਸੋ ਦੇਰ ਵਿਲ ਬੀ ਅ ਜ਼ੀਰੋ ਚਾਂਸ ਵੀ ਆ ਰੇਟ ਡ੍ਰੌਪ ਸਾਨੂੰ ਵੈਡਨਸਡੇ ਨੂੰ 2 ਦਿਨ ਬਾਅਦ ਦੇਖਣ ਨੂੰ ਮਿਲੇਗਾ। ਜੀ ਅਦੁਰ ਜੀ,
ਠੀਕ ਹੈ ਜੀ। ਹਾਂਜੀ ਨਵਦੀਪ ਜੀ, ਇਸ ਹਫ਼ਤੇ ਦੀ ਰਿਪੋਰਟ ਬਾਰੇ ਤੁਸੀਂ ਓਪਨਿੰਗ ਰਿਮਾਰਕਸ ਦਿਓ ਜੀ, ਕੀ ਹੈਗਾ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ। ਹਾਂਜੀ, ਗੋ ਅਹੈਡ ਨਵਦੀਪ
ਜੀ। ਸੋ ਜ਼ਰੂਰ, ਕਾਫੀ ਸਰ ਜੀ ਲੌਂਗ ਟਾਈਮ ਤੋਂ ਅਨਸਰਟਨਟੀ ਆਪਾਂ ਸੁਣੀ ਜਾ ਰਹੇ ਹਾਂ ਕਾਫੀ, ਉਹਦੇ ਵਿੱਚ ਮੈਂ ਕਿਹਾ ਚਲੋ ਥੋੜਾ ਜਿਹਾ ਲਾਈਟ ਕਰਾਂ ਮੈਂ ਕਿ ਕੁਛ ਰੀਅਲ ਸਟੇਟ ਕੁਛ ਥੋੜਾ ਜਿਹਾ ਗੁੱਡ ਵੀ ਹੈ ਨਾ, ਉਹ ਇਹ ਹੈ ਕਿ ਤੁਸੀਂ ਤੁਹਾਨੂੰ ਸ਼ਾਇਦ ਪਤਾ ਲੱਗ ਹੀ ਗਿਆ ਹੋਣਾ ਮੈਨੂੰ ਲੱਗਦਾ ਕਿ ਜਿੱਦਾਂ ਜਿਹੜੇ ਆਪਣੇ ਜਿਹੜੇ ਜਿੰਨੇ ਮੇਜਰ ਬੈਂਕ ਹੈ ਉਹਨਾਂ ਨੇ ਕਰ ਜੀ ਆਪਣੇ ਬੈਕ ਟੂ ਵਰਕ ਲਈ ਉਹਨਾਂ ਆਪਣੇ ਇੰਪਲੋਈਜ ਨੂੰ ਕਿਹਾ ਹਨਾ, ਇਹ ਨਾਲ ਉਹ ਜਿੱਦਾਂ ਉਹਨਾਂ ਚੋ ਬੀ ਐਮ ਓ ਆਲਰੇਡੀ ਕਹਿਤਾ ਬਾਕੀ ਸਤੰਬਰ ਤੋਂ ਕਰ ਰਹੇ ਆ ਬੈਕ ਟੂ ਵਰਕ, ਔਰ ਉਸ ਤੋਂ ਬਾਅਦ ਜਿੱਦਾਂ ਸਟਾਰ ਬੈਕਸ ਹਨਾ ਹੋਰ ਵੀ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈ ਉਹ ਵੀ ਕਾਫੀ ਇਹਨੂੰ ਕੰਸਿਡਰ ਕਰ ਰਹੇ ਆ, ਤੇ ਸਟਾਰ ਬੈਕਸ ਦਾ ਉਹਨਾਂ ਨੇ ਕਿਹਾ ਵੀ ਦਿੱਤਾ ਬਈ ਫਰੋਮ ਨੈਕਸਟ ਮੰਥ ਕਿ ਉਹ ਬੈਕ ਟੂ ਵਰਕ ਹਨਾ। ਇਹਦੇ ਨਾਲ ਜਿਹੜਾ ਰੈਂਟਲ ਮਾਰਕੀਟ ਹੈ ਥੋੜਾ ਜਿਹਾ ਹੀਟ ਅਪ ਹੋਇਆ ਹਨਾ, ਗੁੱਡ ਨਿਊਜ਼ ਆ। ਮੈਂ ਚਾਹੁੰਗਾ ਕਿ ਜਿਹੜੇ ਸਾਡੇ ਕਾਫੀ ਟਾਈਮ ਤੋਂ ਆਪਾਂ ਕਿਉਂਕਿ ਅਨਸਰਟਨ ਸਰ ਵੀ ਬੋਰ ਹੋ ਗਿਆ, 3-4 ਸਾਲ ਹੋ ਗਿਆ ਲਗਾਤਾਰ ਦੇਖੋ ਜਿਵੇਂ 2022 ਫਰਵਰੀ ਤੋਂ ਲੈ ਕੇ ਕਾਫੀ ਦਾਵਾ ਡੋਲ ਰਹੀ ਹੈ ਰੀਅਲ ਸਟੇਟ, ਤੇ ਗੌਰਮੈਂਟ ਦਾ ਵੀ ਪੂਰਾ ਜ਼ੋਰ ਲੱਗਾ ਪਿਆ। ਤੇ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਦੇਖਿਆ ਤੇ ਐਸੋਲੇਟ ਹਾਈ ਰਾਈਜ ਦਾ ਸਾਡੇ ਕੋਲ 43% ਤੋਂ ਜ਼ਿਆਦਾ ਵੇਕੈਂਟ ਪਏ ਆ, ਤੇ ਆਪਣੇ ਡਗਫੋਰਡ ਸਾਹਿਬ ਦਾ ਵੀ ਪੂਰੀ ਕੋਸ਼ਿਸ਼ ਹੈ ਕਿ ਜਿੰਨੀ ਜਲਦੀ ਉਹਨਾਂ ਨੂੰ ਆਪਾਂ ਫਿਲ ਅਪ ਕਰਤਾ ਜਾਵੇ, ਤੇ ਉਹਦੇ ਨਾਲ ਤੁਸੀਂ ਰੀਅਲ ਸਟੇਟ ਤੇ ਡੈਫੀਨਿਟਲੀ ਪੋਜ਼ਿਟਿਵ ਹੀ ਉਹਦਾ ਇੰਪੈਕਟ ਆਏਗਾ, ਕਿਉਂਕਿ ਜੇ ਰੈਂਟਲ ਮਾਰਕੀਟ ਥੋੜੀ ਜਿਹੀ ਹੋ ਜਾਂਦੀ ਆ ਹੀਟ ਅਪ, ਉਸਨੇ ਫਿਰ ਉਹ ਕੰਸਿਡਰ ਕਰ ਲੈਂਦੇ ਆ ਕਿ ਉਹ ਬਾਏ ਵੀ ਆਪਾਂ ਕਰੀਏ।
ਹਾਂਜੀ, ਕੋਈ ਪ੍ਰੋਜੈਕਟ ਆ 30 ਸੈਕਿੰਡ ਲਓ ਸਰ, ਕੋਈ ਪ੍ਰੋਜੈਕਟ ਵਗੈਰਾ ਅਨਾਊਂਸ ਕਰੋ ਫੋਨ ਨੰਬਰ ਦੇ ਨਾਲ।
ਜਰੂਰ ਸਰ, ਹਾਂਜੀ ਤਲੀ ਪ੍ਰੋਜੈਕਟ ਆਪਣੇ ਮੈਂ ਮੂਵ ਇਨ ਜਿਹੜੇ ਰੈਡੀ ਹੋਮ ਤੇ ਉਹਨਾਂ ਨੂੰ ਕੁਇਕਲੀ ਮੈਂ ਕਹਿਣਾ ਚਾਹੂੰਗਾ, ਸਾਡੇ ਕੋਲ ਕਲਾਈਨਬਰਗ ਆਪਣੇ ਮਿਸਾਗਾ ਔਰ ਵਾਨ ਦੇ ਵਿੱਚ ਬਹੁਤ ਹੀ ਸਭ ਵੰਡਰਫੁਲ ਪ੍ਰੋਜੈਕਟ ਆਏ ਆ, ਜਿਹੜੇ ਜਨ ਕਿ ਇਨਵੈਂਟਰੀ ਕਲੀਅਰ ਕਰਨ ਲਈ ਕਾਫੀ ਪਿਆ ਉਹਨਾਂ ਕੋਲ, ਘਰ ਕਾਫੀ ਹੈਗੇ ਆ ਔਰ ਉਹ ਕਾਫੀ ਅਟਰੈਕਟਿਵ ਪ੍ਰਾਈਸਿਸ ਤੇ ਉਹ ਡਿਵੈਲਪਰ ਇਨਵਾਈਟ ਕਰ ਰਹੇ ਆ। ਉਹਦੇ ਲਈ ਹਾਂਜੀ 6477034958।
ਹਾਂਜੀ 10 ਸੈਕਿੰਡ ਫੋਰ ਯੂ, 10 ਸੈਕਿੰਡ ਜੀ, ਆਪਣਾ ਸਰਵਿਸ ਤੇ ਫੋਨ ਨੰਬਰ ਜੀ ਗਰੀਸ਼ ਜੀ।
ਜੀ ਜੀ 6476068110।
ਠੀਕ ਹੈ ਜੀ, ਲਾਈਨ ਪਲੀਜ਼ ਹੋਲਡ ਕਰ ਲੈਣਾ, ਇਸੇ ਤਰ੍ਹਾਂ ਬਾਕੀ ਕਾਲਰਸ ਨੂੰ ਕਹਿ ਸਕਦੇ ਲਾਈਨ ਹੋਲਡ ਕਰ ਲੈਣਾ, ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ। ਈ ਵਾਸਤੇ ਲਿਸਨਰਸ ਤੋਂ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ, 416-475-5000 ਵਾਈ ਮੀਡੀਆ ਦਾ ਨੰਬਰ ਨੋਟ ਕਰ ਲਓ, 416-475-5000। ਹੈਵ ਅ ਵੰਡਰਫੁਲ ਡੇ, ਥੈਂਕ ਯੂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਯੇ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ, ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ, 6472903773, 6472903773।
The 20th Annual Mosaic Festival, presented by TD Ready Commitment. Join us on August 1st and 2nd at Mississauga Celebration Square, bringing to you the largest South Asian artist lineup of the year. The amazing I'm a Bake from Coke Studio, Apache Indian featuring DJ Raj, Josh the Band, Mikhail Hassan featuring Shahzad Ali Khan Kabbal, your host, actor and director Ali Kazmi, Nitin R. Mirani, and many more exciting local talents, children's arts and crafts workshops, South Asian cuisine by 15 popular restaurants, Vendors Bazaar bringing South Asian clothes and jewelry, completely free admission. For details, visit mosaicfest.com.
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गालिक की सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो, ट्रक